ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਟ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕੌਫ ਸਾਰਬਰ ਸਟੂਡੀਓ ਤੋਂ। ਅੱਜ ਦਿਨ ਐਤਵਾਰ 6 ਅਗਸਤ 2017 ਨੂੰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਰੱਖਦੇ ਹਾਂ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਸੋਹਣਾ ਚੜਿਆ ਹੋਵੇਗਾ, ਖੂਬਸੂਰਤ ਹੋਵੇਗਾ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਜਿੱਥੋਂ ਵੀ ਇਹ ਪ੍ਰੋਗਰਾਮ ਨਾਲ ਜੁੜਦੇ ਹੋ, ਉਥੇ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ, ਚੜ੍ਹਦੀ ਕਲਾ ਦੇ ਵਿਚ ਹੋਵੋਗੇ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਵੀ ਆਪ ਨੂੰ ਦੱਸ ਦਿੰਦੇ ਹਾਂ। ਮਿੰਟੂ ਬਰਾੜ ਜੀ ਥੋੜੀ ਦੇਰ ਬਾਅਦ ਸਾਡੇ ਨਾਲ ਜੁਆਇਨ ਇਨ ਕਰਨਗੇ ਐਡਲੇਡ ਤੋਂ, ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਮੌਸਮ ਦੀ ਜਾਣਕਾਰੀ, ਸੁਨੇਹੇ, ਵਿਚਾਰ, ਗੀਤ ਸੰਗੀਤ, ਖਬਰਾਂ, ਮਸਲੇ, ਔਰ ਇਕ ਅਹਿਮ 10 ਮਿੰਟ ਦੀ ਇੰਟਰਵਿਊ ਤੁਹਾਡੇ ਨਾਲ ਸਾਂਝੀ ਕਰਨੀ ਆ। ਸਿਹਤ ਸਬੰਧੀ ਬਹੁਤ ਹੀ ਅਹਿਮ ਜਾਣਕਾਰੀਆਂ ਆਸਟ੍ਰੇਲੀਆ ਦੀਆਂ ਸਰਕਾਰਾਂ ਦੇ ਰਹੀਆਂ ਨੇ, ਸੋ ਉਸ ਦੇ ਮਸਲੇ ਦੇ ਵਿਚ ਗੱਲ ਕਰਨੀ ਆ ਤੇ ਬੜੀ ਹੀ ਜ਼ਰੂਰੀ ਆ, ਜ਼ਰੂਰ ਸੁਣਨੀ ਜੀ। ਸੋ ਇਸ ਤੋਂ ਇਲਾਵਾ ਤੁਹਾਡੇ ਸੁਨੇਹੇ, ਤੁਹਾਡੇ ਦਿਲ ਵਾਲੀਆਂ ਗੱਲਾਂ, ਮੇਰੇ ਦਿਲ ਵਾਲੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ ਤੇ ਇਸ ਵਿਚ ਸਾਂਝ ਪਾਉਣ ਦੇ ਲਈ ਪਤਾ ਦੱਸ ਦਿੰਦੇ ਹਾਂ, request@harmanradio.com ਈਮੇਲ ਪਤਾ ਹੈ, ਔਰ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਅੱਜ ਸਵੇਰ ਤੋਂ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਪ੍ਰੋਗਰਾਮਾਂ ਦੇ ਵਿਚ ਜੁੜੇ ਹੋਏ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਉਹ ਪੇਸ਼ ਕਰਦੇ ਨੇ, ਸਵੇਰ ਨੂੰ ਸੰਚਾਲਨ ਕਰਦੇ ਨੇ ਉਨ੍ਹਾਂ ਦਾ, ਔਰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੇ ਨੇ ਪ੍ਰੋਗਰਾਮ। ਹਰ ਰੋਜ਼ ਉਹ ਤਕਰੀਬਨ 5 ਜਾਂ 6 ਸ਼ਬਦ ਜਿਹੜੇ ਨੇ ਉਹ ਉਨ੍ਹਾਂ ਤੇ ਘੋਖ ਕਰਕੇ ਉਨ੍ਹਾਂ ਦੀ ਵਿਆਖਿਆ ਕਰਦੇ ਨੇ, ਸੋ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਹੈ। ਔਰ ਬਹੁਤ ਸਾਰੇ ਸਰੋਤੇ ਇਸ ਦਾ ਲਾਹਾ ਵੀ ਲੈ ਰਹੇ ਨੇ, ਮੈਸੇਜ ਵੀ ਆਉਂਦੇ ਨੇ, ਸੋ ਤੁਸੀਂ ਵੀ ਸਮਾਂ ਕੱਢ ਕੇ ਜੀ ਜ਼ਰੂਰ ਸੁਣਿਆ ਕਰੋ। ਸੋ ਹਰ ਰੋਜ਼ ਪ੍ਰੋਗਰਾਮ ਲਹਿਰਾਂ ਤੇ ਦਿਲ ਵਾਲੀ ਗੱਲ ਤੋਂ ਪਹਿਲਾਂ 2 ਘੰਟੇ ਗੁਰਬਾਣੀ ਚੱਲਦੀ ਹੈ ਜੀ। ਸੋ ਉਨ੍ਹਾਂ ਨੇ ਫਤਿਹ ਬੁਲਾਈ ਹੈ ਸਾਨੂੰ, ਦਲਜੀਤ ਸਿੰਘ ਉਨ੍ਹਾਂ ਨੇ, ਤੇ ਅੱਜ ਕਹਿੰਦੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸਪੋਰਟਰ ਜਸਪਾਲ ਸਿੰਘ ਸੰਧੂ ਦਾ ਹੈਪੀ ਬਰਥਡੇ ਹੈ ਜੀ, ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਾਂ। ਬਿਲਕੁਲ ਜੀ, ਜਸਪਾਲ ਸੰਧੂ ਹੁਣੇ ਸ਼ੁਰੂ ਤੋਂ ਹੀ ਫਰੋਮ ਡੇ 1 ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਨੇ, ਪਰਿਵਾਰਕ ਸਾਂਝ ਹੈ ਸਾਡੀ, ਤੇ ਉਨ੍ਹਾਂ ਨੂੰ ਜਨਮ ਦਿਨ ਮੁਬਾਰਕ ਸਾਰੇ ਅਦਾਰੇ ਵੱਲੋਂ। ਉਨ੍ਹਾਂ ਦਾ ਵਿਚਾਰ ਅੱਜ ਜਿਹੜਾ ਸਾਂਝਾ ਕੀਤਾ ਹੈ ਦਲਜੀਤ ਸਿੰਘ ਉਨ੍ਹਾਂ ਨੇ, ਉਹ ਇਹ ਹੈ ਕਿ ਸਾਗਰ ਅਸੀਮ ਹੈ ਪਰ ਸਾਨੂੰ ਉਨਾ ਹੀ ਪਾਣੀ ਮਿਲੇਗਾ ਜਿੰਨੀ ਸਾਡੀ ਹਥੇਲੀ ਹੈ। ਵਾਹਿਗੁਰੂ ਦੀ ਕਿਰਪਾ ਵੀ ਅਸੀਮ ਹੈ ਪਰ ਓਨੀ ਹੀ ਹੋਵੇਗੀ ਜਿੰਨੇ ਸਾਡੇ ਅੰਦਰ ਸ਼ਰਧਾ ਅਤੇ ਭਾਵਨਾ ਹੈ। ਬਿਲਕੁਲ, ਇਸ ਤੇ ਕਈ ਵਾਰੀ ਗੱਲ ਕੀਤੀ ਹੈ ਕਿ ਪਰਮਾਤਮਾ ਬਾਹਰ ਵੱਸਦਾ ਹੈ ਕਿ ਅੰਦਰ ਵੱਸਦਾ ਹੈ। ਗੁਰਬਾਣੀ ਸਪਸ਼ਟ ਕਰਦੀ ਹੈ ਕਿ ਉਹ ਅੰਤਰਜਾਮੀ ਹੈ, ਕਾਹੇ ਰੇ ਬਨ ਕੋ ਜਨ ਜਾਏ, ਇਹ ਅੰਤਰ ਵੱਸਦਾ ਹੈ, ਸਾਡੇ ਅੰਦਰ ਵੱਸ ਰਿਹਾ ਪਰ ਫਿਰ ਮਿਲਦਾ ਕਿਉਂ ਨਹੀਂ? ਕਿਉਂਕਿ ਸਾਡਾ ਭਾਂਡਾ ਨਹੀਂ ਸਾਫ਼ ਹੈਗਾ, ਜਿਹੜਾ ਮਨ ਹੈ ਇਹ ਸਾਫ਼ ਨਹੀਂ ਹੈਗਾ। ਜਿੱਦਣ ਅਸੀਂ ਭਾਂਡਾ ਸਾਫ਼ ਕਰਨ ਲੱਗ ਪੈਣਾ, ਹੋਣ ਲੱਗ ਪੈਣਾ, ਉਨਾ ਉਨਾ ਉਹਦੇ ਵਿਚ ਸਮਾਣ ਲੱਗ ਪੈਣਾ। ਜਿੱਦਣ ਐਨ ਪੂਰਾ ਸਾਫ਼ ਹੋ ਗਿਆ ਉਦਣ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਣਾ। ਸੋ ਭਾਂਡਾ ਸਾਫ ਕਰਨਾ ਹੀ ਸਾਡਾ ਮਕਸਦ ਹੁੰਦਾ, ਜਿਹੜੀ ਭਗਤੀ ਕਰਨੀ ਆ, ਬੈਰਾਗ ਕਰਨਾ ਆ, ਨਾਮ ਜਪਣਾ ਆ, ਸਿਮਰਨ ਕਰਨਾ, ਆਪਣੀਆਂ ਸੋਚਾਂ ਨੂੰ ਸੰਤੁਲਨ ਕਰਨਾ, ਆਪਣੀ ਸੋਚਾਂ ਨੂੰ ਸਵੱਛ ਕਰਨਾ, ਨਿਰਮਲ ਕਰਨਾ ਆ, ਮੈਲ ਲਾਉਣੀ ਆ, ਇਹ ਭਾਂਡੇ ਦੀ ਹੀ ਤਾਂ ਮੈਲ ਲਾਉਣੀ ਆ, ਇਸ ਦੇ ਵਿਚ ਹੀ ਤਾਂ ਉਹ ਨਾਮ ਨੇ ਆ ਕੇ ਟਿਕਣਾ ਆ, ਉਸ ਅਕਾਲ ਪੁਰਖ ਨੇ ਆ ਕੇ ਵਾਸਾ ਕਰਨਾ ਆ, ਉਹ ਆਪ ਸ਼ੁੱਧ ਹੈ, ਬਿਲਕੁਲ ਸ਼ੁੱਧ ਹੈ। ਸੋ ਸ਼ੁੱਧ ਚੀਜ਼ ਜਿਹੜੀ ਆ ਮੈਲੀ ਚੀਜ਼ ਦੇ ਉੱਤੇ ਕਿੱਦਾਂ ਆ ਕੇ ਟਿਕ ਸਕਦੀ ਆ। ਸੋ ਇਹ ਨੁਕਤਾ ਜਿਹੜਾ ਗੁਰਬਾਣੀ ਸਾਨੂੰ ਦੱਸਦੀ ਆ। ਰਣਜੋਤ ਸਿੰਘ ਜੀ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਐਡਲੇਡ ਤੋਂ, ਆਪ ਜੀ ਦਾ ਸਵਾਗਤ ਹੈ ਜੀ। ਸੋ ਸਾਰੇ ਸਰੋਤੇ ਜਿਹੜੇ ਜੁੜ ਰਹੇ ਨੇ ਉਹਨਾਂ ਦਾ ਸਵਾਗਤ ਹੈ। ਤੇ ਅੱਜ ਇੱਕ ਤੁਹਾਡੇ ਨਾਲ ਮੈਂ ਵਿਚਾਰ ਸਾਂਝਾ ਕਰਦਾ ਹੋਰ ਸ਼ੁਰੂ ਦੇ ਵਿਚ, ਜਿਹੜੀ ਮੇਰੇ ਦਿਲ ਵਾਲੀ ਗੱਲ ਸੀ, ਮੇਰੇ ਸਾਹਮਣੇ ਪਿਆ ਸੀ ਕਾਫੀ ਦਿਨਾਂ ਤੋਂ। ਨਿਤ ਨਵਾਂ ਕਹਿੰਦੇ ਜੇ ਕੋਈ ਅਕਲ ਨਾਲ ਵਿਵਹਾਰ ਕਰਦਾ ਹੈ ਤਾਂ ਉਹ ਸਿਰਫ ਮੇਰਾ ਦਰਜੀ ਹੈ। ਮੈਂ ਜਦੋਂ ਵੀ ਉਸ ਕੋਲ ਜਾਂਦਾ ਹਾਂ ਉਹ ਹਰ ਵਾਰ ਨਵੇਂ ਸਿਰੇ ਤੋਂ ਮੇਰਾ ਨਾਪ ਲੈਂਦਾ ਹੈ, ਜਦੋਂ ਕਿ ਹੋਰ ਸਾਰੇ ਮੇਰੇ ਲਈ ਆਪਣੇ ਪੁਰਾਣੇ ਮਾਪ ਹੀ ਵਰਤੇ ਜਾਂਦੇ ਹਨ। ਇੰਨਾ ਹੀ ਨਹੀਂ, ਉਹ ਮੇਰੇ ਤੋਂ ਇਸ ਪੁਰਾਣੇ ਨਾਪ ਵਿਚ ਪੂਰਾ ਉਤਰਨ ਦੀ ਆਸ ਵੀ ਕਰਦਾ ਹੈ। ਇਹ ਸ੍ਰਿਸ਼ਟੀ ਦਾ ਕਾਨੂੰਨ ਹੈ ਜੀ। ਕਹਿੰਦੇ ਕਿ ਦਰਜੀ ਹੈ ਨਾ ਬੰਦੇ ਦੇ ਲਈ, ਉਹ ਦਰਜੀ ਜਿਹੜਾ ਆ ਉਹ ਖਸਮ ਖਾਸ ਹੁੰਦਾ, ਉਸ ਨੂੰ ਉਹ ਅਕਲ ਦਾ ਵਿਹਾਰ ਕਰਦਾ ਕਿ ਹਰ ਵਾਰੀ ਜਦੋਂ ਜਾਂਦੇ ਆ ਤਾਂ ਉਹ ਨਵੇਂ ਸਿਰੇ ਨਾਪ ਲੈਂਦਾ, ਕਿਉਂਕਿ ਉਸ ਨੂੰ ਪਤਾ ਆ ਕਿ ਸਰੀਰ ਜਿਹੜਾ ਆ ਬਦਲਦਾ ਆ, ਮਾਪ ਜਿਹੜਾ ਬਦਲਦਾ, ਮੋਟਾ ਪਤਲਾ ਹੁੰਦਾ, ਭਾਰ ਘਟਦਾ ਵੱਧਦਾ, ਸੋ ਨਵੇਂ ਸਿਰਿਓ ਮਾਪ ਲੈਂਦਾ ਤੇ ਨਵੇਂ ਸਿਰਿਓ ਹੀ ਕੱਪੜਾ ਤਿਆਰ ਕਰਦਾ। ਪਰ ਸਾਡੇ ਜਿਹੜੇ ਦੋਸਤ ਹੁੰਦੇ ਨੇ, ਸਾਡਾ ਆਲਾ ਦੁਆਲਾ ਹੁੰਦਾ, ਪਰਿਵਾਰ ਹੁੰਦਾ, ਉਹ ਇੱਕ ਵਾਰੀ ਮਾਪ ਲੈ ਕੇ ਰੱਖ ਲੈਂਦਾ ਤੇ ਫਿਰ ਉਹ ਇਹ ਸੋਚਦਾ ਕਿ ਇਸੇ ਮਾਪ ਦੇ ਵਿਚ ਉਹਨੇ ਫਿੱਟ ਹੋਣਾ ਆ, ਚਾਹੇ ਉਹ ਚੰਗਾ ਹੋਵੇ ਚਾਹੇ ਉਹ ਮਾੜਾ ਹੋਵੇ, ਔਰ ਆਸ ਰੱਖਦੇ ਨੇ ਕਿ ਇਸੇ ਤਰ੍ਹਾਂ ਦਾ ਹੀ ਹੋਵੇਗਾ। ਹਾਲਾਂਕਿ ਸਾਇੰਸ ਵੀ ਕਹਿੰਦੀ ਆ ਕਿ ਜਿਹੜੇ ਬਾਡੀ ਦੇ ਵਿਚ ਸੈੱਲ ਹੈ ਉਹ ਵੱਧ ਤੋਂ ਵੱਧ 6 ਮਹੀਨੇ ਰਹਿੰਦੇ ਨੇ, 6 ਮਹੀਨੇ ਬਾਅਦ ਬਾਡੀ ਦੇ ਸੈੱਲ ਬਦਲ ਦਿੰਦੇ ਨੇ। ਸੋ ਨਿਤ ਸੈੱਲ ਜਿਹੜੇ ਝੜਦੇ ਰਹਿੰਦੇ ਨੇ, ਬਦਲਦੇ ਰਹਿੰਦੇ ਨੇ, ਔਰ 6 ਮਹੀਨੇ ਬਾਅਦ ਬਾਡੀ ਬਿਲਕੁਲ ਨਵੀਂ ਬਣ ਜਾਂਦੀ ਆ ਹੋਰ ਤਰੀਕੇ ਨਾਲ, ਮਤਲਬ ਸੀਕੁਐਂਸ ਵਾਈਜ਼। ਸੋ ਭਾਰ ਵੀ ਵੱਧਦੇ ਨੇ, ਜਿਸ ਤਰ੍ਹਾਂ ਸ੍ਰਿਸ਼ਟੀ ਚੱਲਦੀ ਆ, ਸਮਾਂ ਚੱਲਦਾ ਆ, ਸਮਾਂ ਰੁਕਦਾ ਨਹੀਂ, ਇਸੇ ਤਰ੍ਹਾਂ ਇਹ ਜਿਹੜਾ ਏਜਿੰਗ ਪ੍ਰੋਸੈਸ ਹੈ ਇਹ ਵੀ ਨਹੀਂ ਰੁਕਦਾ, ਇਸੇ ਤਰ੍ਹਾਂ ਜਿਹੜੀ ਮਾਨਸਿਕ ਸੰਤੁਲਨ ਹੈ ਉਹ ਵੀ ਇਸੇ ਤਰ੍ਹਾਂ ਨਹੀਂ ਰਹਿੰਦਾ। ਬੱਚੇ ਦੇ ਵਿਚ ਬੁੱਧੀ ਨਹੀਂ ਹੁੰਦੀ, ਹੌਲੀ ਹੌਲੀ ਬੁੱਧੀ ਆਉਣੀ ਸ਼ੁਰੂ ਹੋ ਜਾਂਦੀ, ਮੱਤ ਆਉਣੀ ਸ਼ੁਰੂ ਹੋ ਜਾਂਦੀ ਆ, ਜਿਸ ਤਰ੍ਹਾਂ ਸਟੇਜ ਵੱਧਦੀ ਜਾਂਦੀ ਆ ਉਸੇ ਹੀ ਤਰ੍ਹਾਂ ਉਸਦੀ ਜਿਹੜੀ ਬੁੱਧੀ ਤੀਬਰ ਹੁੰਦੀ ਜਾਂਦੀ ਆ। ਬਹੁਤੇ ਮਾਂ ਬਾਪ ਨੂੰ ਕੀ ਸਮੱਸਿਆ ਰਹਿੰਦੀ ਆ, ਬਹੁਤੇ ਮਾਂ ਬਾਪ ਨੂੰ ਇਹੀ ਸਮੱਸਿਆ ਰਹਿੰਦੀ ਆ ਕਿ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਬੱਚੇ ਹੀ ਸਮਝੀ ਜਾਂਦੇ ਨੇ, ਜਦੋਂ ਉਹ ਜੰਮੇ ਸੀ ਖੇਲਦੇ ਸੀ ਉਸੇ ਹੀ ਸਟੇਜ ਚ ਰਹਿੰਦੇ ਨੇ। ਬਹੁਤ ਪੇਰੈਂਟਸ ਆ ਉਹਨਾਂ ਨੂੰ ਇਹ ਸਮੱਸਿਆ ਆ ਕਿ ਉਹ ਆਪਣੇ ਬੱਚਿਆਂ ਨੂੰ ਅਡਲਟ ਨਹੀਂ ਮੰਨਦੇ, ਉਹ ਹਮੇਸ਼ਾ ਹੀ ਕਹੀ ਜਾਂਦੇ ਤੈਨੂੰ ਕੀ ਪਤਾ ਤੂੰ ਤਾਂ ਨਿਆਣਾ ਹਜੇ। ਅਫਕੋਰਸ ਉਹਨਾਂ ਲਈ ਤਾਂ ਨਿਆਣਾ, ਉਹਨਾਂ ਤੋਂ 20-25 ਸਾਲ ਉਮਰ ਘੱਟ ਹੈ, ਪਰ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਸੋਚ ਹੈ ਉਹ ਜ਼ਿਆਦਾ ਤੀਬਰ ਹੋਵੇ। ਸੋ ਇਹ ਜਿਹੜੀ ਚੀਜ਼ ਹੈ ਨਾ, ਨਾਪ ਲੈਣੇ, ਮਾਪ ਲੈਣੇ ਔਰ ਉਹਨਾਂ ਨੂੰ ਨਾ ਪਛਾਣਨਾ ਚੇਂਜਿਸ ਨੂੰ, ਇਹ ਬੜੀ ਮਾੜੀ ਗੱਲ ਹੈ। ਤੇ ਬਰਨਾਰਡ ਸ਼ਾਹ ਦਾ ਇਹ ਵਿਚਾਰ ਮੈਂ ਇੱਕ ਵਾਰੀ ਫੇਰ ਤੁਹਾਡੇ ਨਾਲ ਸਾਂਝਾ ਕਰਦਾ, ਜੇ ਕੋਈ ਅਕਲ ਨਾਲ ਵਿਹਾਰ ਕਰਦਾ ਹੈ ਤਾਂ ਉਹ ਸਿਰਫ ਮੇਰਾ ਦਰਜੀ ਹੈ, ਮੈਂ ਜਦੋਂ ਵੀ ਉਸ ਕੋਲ ਜਾਂਦਾ ਹਾਂ ਉਹ ਹਰ ਵਾਰ ਨਵੇਂ ਸਿਰੇ ਤੋਂ ਮੇਰਾ ਨਾਪ ਲੈਂਦਾ ਹੈ, ਜਦੋਂ ਕਿ ਹੋਰ ਸਾਰੇ ਮੇਰੇ ਲਈ ਆਪਣੇ ਪੁਰਾਣੇ ਮਾਪ ਹੀ ਵਰਤੀ ਜਾਂਦੇ ਹਨ। ਇੰਨਾ ਹੀ ਨਹੀਂ, ਉਹ ਮੇਰੇ ਤੋਂ ਇਸ ਪੁਰਾਣੇ ਨਾਪ ਵਿਚ ਪੂਰਾ ਉਤਰਨ ਦੀ ਆਸ ਵੀ ਕਰਦੇ ਹਨ। ਬਰਨਾਰਡ ਸ਼ਾਹ ਦਾ ਇਹ ਵਿਚਾਰ ਸੀ ਜੀ। ਸੋ ਪ੍ਰੋਗਰਾਮ ਦੇ ਵਿਚ ਪਹਿਲਾ ਗੀਤ ਜਿਹੜਾ ਚੁਣਿਆ ਜੀ ਉਹ ਹੈਗਾ ਮਾਸਟਰ ਸਲੀਮ ਦਾ, ਔਰ ਇਹ ਕਵਾਲੀ ਹੈ ਜੀ। ਫਿਲਮ ਆਈ ਹੈ ਤੂਫਾਨ ਸਿੰਘ, ਤੇ ਪਿਛਲੇ ਹਫਤੇ ਰਿਲੀਜ਼ ਹੋਈ ਆ, ਬੜੀ ਖੂਬਸੂਰਤ ਫਿਲਮ ਹੈ। ਅਮਰਦੀਪ ਹੋਣਾ ਨੇ ਫੋਨ ਤੇ ਦੱਸਿਆ ਸੀ ਕਿ ਇਹ ਫਿਲਮ ਨੂੰ ਬਣਾਉਣ ਦੇ ਵਿਚ ਕਾਫੀ ਜ਼ੋਰ ਲੱਗਾ, ਕਾਫੀ ਟੈਕਨੀਕਲ ਐਡਵਾਂਸਮੈਂਟ ਕੀਤੀਆਂ ਗਈਆਂ ਔਰ ਹਟ ਕੇ ਆ ਜੀ, ਬਿਲਕੁਲ ਨਵੇਂ ਤਰੀਕੇ ਨਾਲ ਇੰਗਲੈਂਡ ਤੋਂ ਇਹ ਫਿਲਮ ਬਣੀ ਆ। ਸੋ ਮੈਂ ਤਾਕੀਦ ਕਰਦਾ ਕਿ ਤੁਹਾਡੇ ਇਲਾਕੇ ਦੇ ਵਿਚ ਕਿਤੇ ਵੀ ਇਹ ਫਿਲਮ ਲੱਗੀ ਹੋਵੇ, ਜਿਹੜੀ ਕਿ ਲੱਗੀ ਹੈ, ਤਾਂ ਵੀਕਐਂਡ ਹੈ ਤਾਂ ਜ਼ਰੂਰ ਸਮਾਂ ਕੱਢ ਕੇ ਆਪ ਵੀ ਜਾਓ, ਬੱਚਿਆਂ ਨੂੰ ਵੀ ਦਿਖਾ ਲਓ ਕਿ ਕੀ ਦਿਖਾਂਤ ਰਿਹਾ 1984 ਤੋਂ ਬਾਅਦ ਪੰਜਾਬ ਦਾ। ਆਓ ਸੁਣਦੇ ਹਾਂ ਮਾਸਟਰ ਸਲੀਮ ਨੂੰ।
ਅੱਗ ਲਾ ਕੇ ਨੂੰ ਅੱਗ ਲਾ ਕੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਹੈ ਜੇ ਆਉਣਾ ਵਿਹੜੇ ਆਸ਼ਕਾਂ ਦੇ ਜਿਹੜੇ ਫੁੱਲ ਤੈਨੂੰ ਬੜੇ ਸੋਹਣੇ ਲੱਗਦੇ
ਬੜੇ ਸੋਹਣੇ ਲੱਗਦੇ ਜੀ ਬੜੇ ਸੋਹਣੇ
ਅੱਜ ਜਿਹੜੇ ਫੁੱਲ ਤੈਨੂੰ ਬੜੇ ਸੋਹਣੇ ਲੱਗਦੇ ਵੇਖੀ ਬਣ ਜਾਣਗੇ ਵੀ ਘਰ ਕਫਨ ਸਿਵਾ ਕੇ ਰੱਖਾਈ ਘਰ ਕਫਨ ਸਿਵਾ ਕੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਹੈ ਜੇ ਆਉਣਾ ਵਿਹੜੇ ਚੱਲਣਾ ਕਟਾਰ ਤੇ ਸੂਲਾ ਉੱਤੇ ਸੋਹਣਾ ਨਾਲੇ ਚੱਲਣਾ ਕਟਾਰ ਤੇ ਆਸ਼ਕਾਂ ਤੇ ਬਸ ਜੀਣਾ ਸੱਜਣਾ ਦੇ ਪਿਆਰ ਤੇ ਆ ਵੀ ਮਨ ਜੋਗੀ ਹੁਣ ਦਾ ਬਣਾ ਕੇ ਆ ਵੀ ਮਨ ਜੋਗੀ ਹੁਣ ਦਾ ਬਣਾ ਕੇ ਜੇ ਆਉਣਾ ਵਿਹੜੇ ਆਸ਼ਕਾਂ ਦੇ ਹੈ ਜੇ ਆਉਣਾ ਵਿਹੜੇ ਆਸ਼ਕਾਂ ਦੇ
Yeah.
ਮਾਸਟਰ ਸਲੀਮ ਦੀ ਆਵਾਜ਼ ਦੇ ਵਿਚ ਤੂਫਾਨ ਸਿੰਘ ਫਿਲਮ ਦੇ ਵਿਚ ਗੀਤ ਸੁਣ ਰਹੇ ਸੀ ਤੇ ਆਪ ਜੀ ਦਾ ਸਵਾਗਤ ਹੈ ਇਕ ਵਾਰੀ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਮੌਸਮ ਦੇ ਉਤੇ ਝਾਤੀ ਮਾਰਦੇ ਆ, ਕੌਫਸਾਰ ਪਰਬਤ ਵਿਚ ਬਹੁਤ ਸੋਹਣਾ ਦਿਨ ਚੜਿਆ, ਧੁੱਪ ਟਿਕੀ ਹੋਈ ਹੈ, ਥੋੜਾ ਜਿਹਾ ਨਿੱਘ ਵੱਲ ਨੂੰ ਹੈ ਤੇ ਠੰਡ ਹੁਣ ਘਟਦੀ ਜਾਏਗੀ ਕਿਉਂਕਿ ਅਗਸਤ ਮਹੀਨਾ ਸ਼ੁਰੂ ਹੋ ਚੁੱਕਾ ਹੈ। ਤੇ ਕੇਨਸ ਤੋਂ ਸ਼ੁਰੂ ਕਰਦੇ ਆ, 27 ਡਿਗਰੀ ਤਾਪਮਾਨ ਉਥੇ ਦਸਿਆ ਜਾ ਰਿਹਾ। ਅੱਜ ਦੁਪਹਿਰ ਬਾਅਦ ਸ਼ਾਵਰ ਹੋਣ ਦੀ ਉਮੀਦ ਹੈ। ਬ੍ਰਿਸਬਨ ਦੇ ਵਿਚ ਸ਼ਾਵਰ ਵਧਣਗੇ ਦਿਨ ਨੂੰ ਸ਼ਾਮ ਨੂੰ ਤੇ 24 ਡਿਗਰੀ ਰਹੇਗਾ। ਕੌਫਸਾਰ ਵਰਦ ਵਿਚ 22 ਡਿਗਰੀ, ਸਿਡਨੀ ਦੇ ਵਿਚ ਵੀ ਐਨ ਸਾਫ 22 ਡਿਗਰੀ, ਕੈਨਬਰਾ ਦੇ ਵਿਚ ਸ਼ਾਵਰ ਹੋਣ ਦੀ ਉਮੀਦ ਹੈ 12 ਡਿਗਰੀ। ਠੰਡ ਬਹੁਤ ਹੈ ਜੀ ਉਧਰ ਨੂੰ ਹੁਣ ਤੇ ਮੈਲਬਨ ਦੇ ਵਿਚ ਤੇਜ਼ ਹਵਾਵਾਂ ਚੱਲੀਆਂ ਨੇ। ਵਿਕਟੋਰੀਆ ਦੇ ਜਿਹੜੇ ਪਹਾੜੀ ਇਲਾਕੇ ਨੇ ਉਨ੍ਹਾਂ ਦੇ ਵਿਚ ਕਾਫੀ ਬਰਫਬਾਰੀ ਹੋਈ ਆ ਤੇ ਹਨੇਰੀਆਂ ਤੂਫਾਨ ਆਏ ਨੇ। ਮੈਲਬਨ ਦੇ ਵਿਚ ਅੱਜ ਸਾਰਾ ਦਿਨ ਮੀਂਹ ਦਸਿਆ ਜਾ ਰਿਹਾ 9 ਤੋਂ ਲੈ ਕੇ 13। ਇਸੇ ਤਰ੍ਹਾਂ ਐਡਲੇਟ ਦੇ ਵਿਚ ਵੀ ਮੀਂਹ ਤੇ ਤੇਜ਼ ਹਵਾਵਾਂ 8 ਤੋਂ ਲੈ ਕੇ 13 ਡਿਗਰੀ, ਤੇ ਪਰਥ ਦੇ ਵਿਚ ਥੋੜੇ ਸ਼ਾਵਰ ਨੇ 11 ਤੋਂ ਲੈ ਕੇ 19, ਤੇ ਡਾਰਵਿਨ ਦੇ ਵਿਚ ਅੱਜ ਸੁੱਕਾ ਹੀ ਰਹਿਣਾ 21 ਤੋਂ ਲੈ ਕੇ 33 ਡਿਗਰੀ ਤਾਪਮਾਨ ਰਹੇਗਾ। ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 30 ਡਿਗਰੀ ਆ ਔਰ ਦਿਨਾਂ ਨੂੰ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਔਰ ਹਲਕੀ ਬੱਦਲਵਾਈ ਹੋਣ ਦੀ ਵੀ ਸੰਭਾਵਨਾ ਬਣੇਗੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਅੱਜ ਦੀ। ਤੇ ਹੁਣ ਥੋੜੇ ਸੁਨੇਹੇ ਆਪਾਂ ਲੈ ਲਈਏ। ਰਾਜਵਿੰਦਰ ਕੱਖ ਹੁਣੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰਾਜਵਿੰਦਰ ਜੀ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸਿਡਨੀ ਤੋਂ ਸੁਖਵਿੰਦਰ ਸੌਂ ਜੀ ਵੀ ਆ ਗਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸੁਖਵਿੰਦਰ ਜੀ। ਤੇ ਰੁਪਿੰਦਰ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਕਹਿੰਦੇ ਬਾਈ ਜੀ ਸਤਿ ਸ੍ਰੀ ਅਕਾਲ, ਇਹ ਪੰਜਾਬ ਦੇ ਵਿਚ ਗੁੱਤਾਂ ਕੱਟੇ ਜਾਣ ਵਾਲਾ ਕੀ ਮਸਲਾ ਹੈ? ਇਹ ਤਾਂ ਬਹੁਤ ਦੇਰ ਤੋਂ ਹੀ ਚੱਲ ਰਿਹਾ ਜੀ ਮਸਲਾ, ਤੇ ਗੁੱਤਾਂ ਕੱਟੇ ਜਾਣ ਦਾ ਵੀ ਤੁਹਾਨੂੰ ਦੱਸਾਂਗੇ। ਮਿੰਟੂ ਬਰਾੜ ਨੂੰ ਆ ਲੈਂਦੇ ਹੋ ਤੇ ਉਹ ਸਾਡੇ ਵਾਲਾਂ ਦੇ ਸਪੈਸ਼ਲਿਸਟ ਨੇ, ਉਨ੍ਹਾਂ ਤੋਂ ਗੱਲ ਆਪਾਂ ਕਢਾਵਾਂਗੇ ਕਿ ਕੀ ਇਹ ਮਸਲਾ ਕੀ ਆ। ਗੁੱਤਾਂ ਨਹੀਂ ਗੁੱਟੀਆਂ ਕੱਟਣ ਦੇ ਵੀ ਕਈ ਮਸਲੇ ਆਏ ਨੇ। ਸੋ ਗੁੱਡ ਮਾਰਨਿੰਗ ਸਾਨੂੰ ਲੱਕੀ ਖੱਟੜਾ ਵੀ ਬਣਾ ਰਹੇ ਨੇ ਤੇ ਪ੍ਰੋਗਰਾਮ ਦੇ ਵਿਚ ਉਨ੍ਹਾਂ ਦਾ ਸਵਾਗਤ ਹੈ। ਕੱਲ ਉਨ੍ਹਾਂ ਨੇ ਇਕ ਮੈਸੇਜ ਭੇਜਿਆ ਸੀ, ਕਹਿੰਦੇ ਦੁਨੀਆਂ ਵਿਚ ਸਿਰਫ 2% ਲੋਕ ਧੁੱਪ ਨਾਲ ਸੜਦੇ ਨੇ, ਬਾਕੀ ਤਾਂ ਇਕ ਦੂਜੇ ਨੂੰ ਦੇਖ ਕੇ ਹੀ ਸੜੀ ਜਾਂਦੇ ਨੇ। ਠੀਕ ਹੈ ਠੀਕ ਹੈ, ਸੋ ਨਾਈਸ। ਕਈ ਵਾਰੀ ਨਾ ਚਲੋ ਜਿਹੜਾ ਹਾਸਾ ਮਜ਼ਾਕ ਵੀ ਚਾਹੀਦਾ ਆ ਵਿਚਾਰਾਂ ਦੇ ਵਿਚ, ਪਰ ਡੂੰਘਾ ਬੜਾ ਹੁੰਦਾ ਇਹਦੇ ਵਿਚ ਨਾ, ਮਤਲਬ ਡੂੰਘਾਈਆਂ ਬੜੀਆਂ ਹੁੰਦੀਆਂ ਨੇ ਹਾਸੇ ਮਜ਼ਾਕ ਦੇ ਵਿਚ, ਜਿਹਨੂੰ ਸਾਰਕੈਜ਼ਮ ਵੀ ਕਹਿ ਦਿੰਦੇ ਆ ਜਾਂ ਡਾਰਕ ਕਾਮੇਡੀ ਵੀ ਕਹਿ ਦਿੰਦੇ ਆ, ਕਿ ਗੱਲ ਹੋਰ ਪਾਸੇ ਕਹਿਣੀ ਹੁੰਦੀ ਆ ਤੇ ਹਾਸੇ ਦੇ ਵਿਚ ਉਹਦੇ ਵਿਚ ਕਈ ਨੁਕਤੇ ਵੀ ਦੱਸ ਹੋ ਸਕਦੇ ਨੇ ਮਜ਼ਾਕ ਦੇ ਵਿਚ। ਅਕਸਰ ਜਿਹੜੇ ਭੰਡ ਨੇ ਉਹ ਇਸ ਤਰ੍ਹਾਂ ਕਰਦੇ ਨੇ ਕਿ ਅਫਸਰਾਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਵੀ ਦੱਸ ਦਿੰਦੇ ਨੇ, ਉਨ੍ਹਾਂ ਤੇ ਤਵਾ ਵੀ ਲਾ ਦਿੰਦੇ, ਲੋਕਾਂ ਨੂੰ ਹਸਾ ਵੀ ਦਿੰਦੇ ਤੇ ਅਫਸਰ ਵਿਚਾਰਾ ਕੁਝ ਕਰ ਵੀ ਨਹੀਂ ਸਕਦਾ। ਸੋ ਲਓ ਜੀ ਹੁਣ ਜਿਹੜਾ ਅਗਲਾ ਗੀਤ ਮੈਂ ਪੇਸ਼ ਕਰਨ ਜਾ ਰਿਹਾ, ਇਹ ਕੱਲ ਨਾ ਅਮਰੀਕ ਸਿੰਘ ਫਲੋਰਾ ਉਨ੍ਹਾਂ ਨੇ ਮੈਨੂੰ ਭੇਜਿਆ ਸੀ ਇਹਦੀ ਕਾਪੀ, ਕਹਿੰਦੇ ਇਹ ਲਾਇਓ। 1965 ਦੇ ਵਿਚ ਫਿਲਮ ਆਈ ਸੀ ਨੀਲਾ ਆਕਾਸ਼, ਔਰ ਇਸ ਦੇ ਵਿਚ ਆਸ਼ਾ ਭੋਸਲੇ ਔਰ ਮੁਹੰਮਦ ਰਫੀ ਸਾਹਿਬ ਨੇ ਬਹੁਤ ਹੀ ਖੂਬਸੂਰਤ ਰੋਮਾਂਟਿਕ ਗੀਤ ਗਾਇਆ ਤੇ ਆਓ ਗੀਤ ਦਾ ਆਨੰਦ ਮਾਣਦੇ ਆ।
ਤੇਰੇ ਪਾਸ ਆ ਕੇ ਮੇਰਾ ਵਕਤ ਗੁਜ਼ਰ ਜਾਤਾ ਹੈ, ਤੇਰੇ ਪਾਸ ਆ ਕੇ ਮੇਰਾ ਵਕਤ ਗੁਜ਼ਰ ਜਾਤਾ ਹੈ, ਦੋ ਘੜੀ ਕੇ ਲਿਏ ਗਮ ਜਾਨੇ ਕਿਧਰ ਜਾਤਾ ਹੈ,
ਜਬ ਕਭੀ ਦੂਰ ਸੇ ਤੂੰ ਮੁਝਕੋ ਨਜ਼ਰ ਆਤਾ ਹੈ, ਪਿਆਰ ਹੱਸ ਕੇ ਮੇਰੀ ਆਖੋਂ ਮੇਂ ਸਵਰ ਜਾਤਾ ਹੈ,
ਤੇਰੇ ਪਾਸ ਆ ਕੇ ਮੇਰਾ ਵਕਤ ਗੁਜ਼ਰ ਜਾਤਾ ਹੈ, ਕਿਧਰ ਜਾਤਾ ਹੈ, ਤੇਰੇ ਪਾਸ ਆ ਕੇ ਮੇਰਾ मेरा वक्त गुजर जाता है।
जाम इतने तेरी मस्ती भरी आंखों से पिए, हाँ जाम इतने तेरी मस्ती भरी आंखों से पिए, बेखुदी में तुझे सजते मेरी नजरों ने किए, तेरे जलवों में खुदा मुझको नजर आता है।
प्यार हंसकर मेरी आँखों में संवर जाता है,
तेरे पास आके मेरा वक्त गुजर जाता है।
किधर जाता है,
तेरे पास आके मेरा वक्त गुजर जाता है।
वाकई ही कुछ शख्सियत वजह होंगे कि जिन्हां दे कोल जाके बड़ा चंगा लगता, वक्त जिहड़ा बड़ा सोहना लगता ते वधिया लगता, ते कई वारी टेंशन भी हो जाती है। खैर ये गीत सोहना लगन बारे सी, टेंशन बारे नहीं सी। सो उम्मीद रखते हैं कि जिहड़ा प्रोग्राम दिल वाली गल है तुसीं इहनां जुड़दे हो कि तुहाडा वक्त भी बड़ा वधिया लंघदा होगा साडीआं गल्लां दे नाल, साडे स्रोतियां दे दिल वालीआं गल्लां दे नाल। तुसीं सुणदे हो, सुनेहा नहीं भी भेजदे कोई गल नहीं, ते वेले के वेले कि मिलते हो राह जाते तो दस दौ, बड़ा चंगा लगता। सो अज दिन एतवार है जी, ते वक्त बड़ा सोहना है। दिन एतवार तुहानू पता कि छुट्टी का दिन हुंदा है, की कर रहे हो अज, घा कट रहे हो, गुरुद्वारे जा रहे हो, फंक्शन ते जा रहे हो, बच्चों घला रहे हो, या फिर हजे रजाई नहीं छड़ रही थोनू, तुसी ते छड़ना चाहते हो पर रजाई नहीं छड़नी चाहती। खैर 9:24 हो गए ने, 6 अगस्त की तरीक है, तो थोड़ी जी खबर ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਕੱਲ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਵਿੱਚ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ ਜੀ, 31st ਮਰੀਨਸ ਦਾ, ਅਮਰੀਕਾ ਫੌਜਾਂ ਦਾ, ਔਰ ਇਸ ਦੇ ਵਿੱਚ ਕਾਫੀ ਅਮਰੀਕੀ ਜਿਹੜੇ ਮਰੀਨਸ ਨੇ ਉਹ ਮਾਰੇ ਗਏ ਨੇ। ਸੋ ਇਸ ਦੀ ਜਿਹੜੀ ਗੱਲ ਡਿਟੇਲ ਹੈ ਉਹ ਹਜੇ ਸਾਹਮਣੇ ਨਹੀਂ ਆਈ, ਪਰ ਆਸਟ੍ਰੇਲੀਆ ਨੇ ਇਸ ਦੀ ਬਰੀਫਿੰਗ ਜਿਹੜੀ ਹੈ ਉਹ ਕਰ ਦਿੱਤੀ ਹੈ। ਤੇ ਇੱਕ ਹੋਰ ਖਬਰ ਦੇ ਵਿੱਚ ਮੈਲਬਨ ਦੀ ਜਿਹੜੀ ਖਬਰ ਲੱਗੀ ਹੈ, ਸਾਊਥ ਆਸਟ੍ਰੇਲੀਆ ਯਾਨੀ ਕਿ ਸਦਰਨ ਸਟੇਟ ਦੀ ਨਹੀਂ ਗੱਲ ਕਰ ਰਿਹਾ, ਦੱਖਣੀ ਆਸਟ੍ਰੇਲੀਆ ਦੇ ਵਿੱਚ ਕਾਫੀ ਹਨੇਰੀਆਂ ਚੱਲ ਰਹੀਆਂ ਨੇ, ਹਵਾਵਾਂ ਚੱਲ ਰਹੀਆਂ ਨੇ ਠੰਡੀਆਂ, ਔਰ ਮੈਲਬਨ ਵਾਸਤੇ ਇਹ ਖਬਰ ਹੈ ਕਿ ਉਹ ਠੰਡ ਤੋਂ ਬਚ ਕੇ ਰਹਿਣ, ਕਿਉਂਕਿ ਇਸ ਦੇ ਨਾਲ ਬਹੁਤ ਜ਼ਿਆਦਾ ਠੰਡ ਹੋਣ ਵਾਲੀ ਹੈ। ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ ਔਰ ਹੋ ਵੀ ਰਹੀ ਹੈ। ਤੇ ਉਧਰ ਦੁਨੀਆਂ ਦਾ ਸਾਰਿਆਂ ਨੂੰ ਤੇਜ਼ ਦੜਾਕ ਓਸ਼ੀਅਨ ਬੋਲਟ ਨੇ ਆਖਰੀ ਮੈਚ ਦੇ ਵਿਚ ਆਪਣੀ ਜਿਹੜੀ ਦੜਾਕ ਦੀ ਜਿਹੜੀ ਹਸਤੀ ਸੀ, ਸਭ ਨੂੰ ਤੇਜ਼ ਦੜਾਕ ਦੀ, ਉਸ ਦੇ ਵਿਚ ਉਹ ਹਾਰ ਗਿਆ 100 ਮੀਟਰ ਦੇ ਵਿਚ, ਤੇ ਤੀਜੀ ਪੋਜੀਸ਼ਨ ਤੇ ਆਇਆ, ਤੇ ਉਸ ਦੇ ਜਿਹੜੇ ਰਾਈਵਲ ਨੇ ਜਸਟਿਨ ਗੈਟਲਿਨ, ਤੇ ਵਰਲਡ ਚੈਂਪੀਅਨਸ਼ਿਪ ਹੋ ਰਹੀ ਸੀ ਉਸ ਤੋਂ ਉਹ ਹਾਰੇ ਨੇ, ਸੋ ਤੀਜੇ ਨੰਬਰ ਤੇ ਆਏ ਨੇ ਜਾਂਦੀ ਜਾਂਦੀ ਵਾਰ, ਪਰ ਉਨ੍ਹਾਂ ਨੇ ਬੜਾ ਚੰਗਾ ਨਾਮ ਕਮਾਇਆ, ਬਹੁਤ ਤੇਜ਼ ਦੜਾਕ ਤੇ ਸੁਪਰ ਸਟਾਰ ਰਹੇ ਨੇ। ਸੋ ਇਹ ਸੀ ਖਬਰਾਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ, ਤੇ ਭਾਰਤ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਮਿੰਟੂ ਬਰਾੜ ਜੀ ਬਸ ਆਉਂਦੇ ਹੀ ਹੋਣਗੇ, ਚਾਹ ਦਾ ਕੱਪ ਪੀਂਦੇ ਹੀ ਹੋਣਗੇ, ਬਸ ਜਿੱਦਾਂ ਹੀ ਆਏ ਤੁਹਾਡੇ ਨਾਲ ਸਾਂਝ ਪਾਵਾਂਗੇ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਾਫੀ ਦਿਨ ਇਹ ਬਿਮਾਰ ਰਹੇ ਨੇ, ਕੱਲ ਮੈਂ ਫੋਟੋਆਂ ਦੇਖ ਰਿਹਾ ਸੀ ਇਹਨਾਂ ਦੀਆਂ, ਤੇ ਹੁਣ ਕਿੱਦਾਂ ਠੀਕ ਠਾਕ ਹੋ ਜੀ। ਮਨਪ੍ਰੀਤ ਸਿੰਘ SSK ਅਕਾਊਂਟੈਂਟ ਮੈਲਬਰਨ ਵਾਲੇ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਨਵੀਂ ਪੱਡਾ ਜੀ ਹਾਲ ਚਾਲ ਪੁੱਛ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੈ ਜੀ, ਤੁਸੀਂ ਸੁਣਾਓ? ਬਚ ਕੇ ਰਹੋ ਠੰਡ ਤੋਂ ਮੈਲਬਰਨ ਵਾਲਿਓ, ਮਨਪ੍ਰੀਤ ਜੀ ਤੇ ਨਵੀ ਜੀ, ਤੇ ਸਾਡੇ ਨਾਲ ਹੈਪੀ ਗਿੱਲ ਕੇਨਸ ਤੋਂ ਵੀ ਜੁਆਇਨ ਕਰ ਗਏ ਨੇ ਪ੍ਰੋਗਰਾਮ ਦੇ ਵਿਚ। ਹਰਮੀਤ ਚੰਨਾ ਜੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਤੇ ਕਹਿੰਦੇ ਕਿ ਕਵਾਲੀ ਜਿਹੜੀ ਹੈ ਉਹ ਬਹੁਤ ਵਧੀਆ ਸੀ ਸ਼ੁਰੂ ਦੇ ਵਿਚ, ਤੇ ਅੱਜ ਨਾ ਸਾਡੇ ਇਲਾਕੇ ਚ ਮੀਂਹ ਪੈ ਰਿਹਾ। ਹਾਂਜੀ, ਦੱਸ ਰਹੇ ਨੇ ਜੀ ਮੌਸਮ ਵਿਭਾਗ ਵਾਲੇ, ਤੇ ਕਹਿੰਦੇ ਕਿ ਨੁਸਰਤ ਫਤਿਹ ਅਲੀ ਖਾਨ ਦੀ ਕਵਾਲੀ ਸੁਣਾ ਦਿਓ ਅੱਜ ਦੇ ਵੈਦਰ ਜੇ ਇਹ ਜੋ ਹਲਕਾ ਹਲਕਾ ਸਰੂਰ ਹੈ। ਤੇ ਫਲੋਰਾ ਸਾਹਿਬ ਦਾ ਜਿਹੜਾ ਗੀਤ ਸੀ ਨਾ, ਬਹੁਤ ਸੋਹਣਾ ਸਿਲੈਕਟ ਕੀਤਾ ਹੋਇਆ ਸੀ ਇਹ ਜੀ। ਦੇਖੋ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ, ਮੈਂ ਤਾਂ ਚਾਹੁੰਦਾ ਕਿ ਮੈਂ ਪੂਰਾ ਪ੍ਰੋਗਰਾਮ ਕਰਿਆ ਕਰਾਂ ਉਨ੍ਹਾਂ ਦੇ ਕਵਾਲੀਆਂ ਦੇ ਉੱਤੇ, ਗੀਤਾਂ ਦੇ ਉੱਤੇ। ਪਰ ਦਿਲ ਵਾਲੀ ਗੱਲ ਪ੍ਰੋਗਰਾਮ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਦੀਆਂ ਕਵਾਲੀਆਂ ਲੰਬੀਆਂ ਬੜੀਆਂ ਹੁੰਦੀਆਂ, ਤੇ ਇਸ ਕਰਕੇ ਉਹ ਫਿੱਟ ਨਹੀਂ ਆਉਂਦੀਆਂ। ਤੇ ਫਿਰ ਕਿਤੇ ਮੈਂ ਇੱਕ ਦੋ ਪਹਿਰੇ ਤੁਹਾਨੂੰ ਜ਼ਰੂਰ ਇਸ ਕਵਾਲੀ ਦੇ ਸੁਣਾਵਾਂਗਾ। ਲੱਕੀ ਖੱਟੜਾ ਹੁਣੀ ਵੀ ਪ੍ਰੋਗਰਾਮ ਦੇ ਵਿਚ ਨਹੀਂ, ਉਹਨਾਂ ਪਹਿਲਾਂ ਹਰਮੀਤ ਚੰਨਾ ਉਨ੍ਹਾਂ ਨੇ ਇੱਕ ਵਿਚਾਰ ਭੇਜਿਆ ਸੀ ਕਿ ਜੀਤ ਕੀ ਆਦਤ ਅੱਛੀ ਹੁੰਦੀ ਹੈ ਲੇਕਿਨ ਕੁਛ ਰਿਸ਼ਤੋਂ ਮੈਂ ਹਾਰ ਜਾਣਾ ਹੀ ਬਿਹਤਰ ਹੁੰਦਾ ਪਤੀ ਪਤਨੀ ਦੇ। ਹਾਂਜੀ, ਆਪਣਾ ਮੇਰਾ ਕਮੈਂਟ ਸੀਗਾ। ਤੇ ਹਾਂਜੀ, ਲੱਕੀ ਖੱਟੜਾ ਜੀ, ਜਿਹੜੀ ਤੁਸੀਂ ਫੋਟੋ ਭੇਜੀ ਹੈ ਨਾ, ਉਸਦੀ ਮਾਫ਼ੀ ਮੰਗ ਚੁੱਕੀ ਹੈ ਕੰਪਨੀ। ਤੇ ਦਵਿੰਦਰ ਸ਼ਰਮਾ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਆਲ ਆਫ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਸੰਦੀਪ ਦੇਹਲ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਸੋ ਬਹੁਤ ਬਹੁਤ ਸ਼ੁਕਰੀਆ। ਤੇ ਲਓ ਤੁਹਾਨੂੰ ਫਿਰ ਇੱਕ ਹੋਰ ਗੀਤ ਸੁਣਾਉਂਦੇ ਆ ਜੀ, ਨੂਰਾਂ ਸਿਸਟਰ ਦਾ। ਕਿਆ ਬਾਤ ਹੀ ਹੈ ਜੀ, ਗੀਤ ਕਹਿ ਲੋ ਕਿ ਇਹਦੇ ਵਿਚ ਕਲਾ ਜਿਹੜੀ ਗਾਇਕੀ ਦੀ ਨਾ ਸਿਰਾ ਹੀ ਆ, ਸਿਰਾ ਵੰਜਲੀ ਹੈ ਜੀ, ਇਸ ਦਾ ਟਾਈਟਲ ਹੈ ਐਲਬਮ ਦਾ ਵੀ ਤੇ ਗੀਤ ਦਾ ਵੀ। ਆਓ ਆਨੰਦ ਮਾਣੀਏ ਗੀਤ ਦਾ।
ਤੁਣਕ ਆਪੇ ਨਿੰਮੀ ਨਿੰਮੀ ਮਿੱਠੀ ਮਿੱਠੀ ਦੂਰੋਂ ਕਿਤੇ ਰਾਂਝਣਾ ਵੇ ਆਵੇ ਤੇਰੀ ਵੰਜਲੀ ਦੀ ਹੂ। ਨਿੰਮੀ ਨਿੰਮੀ ਮਿੱਠੀ ਮਿੱਠੀ ਦੂਰੋਂ ਕਿਤੇ ਰਾਂਝਣਾ ਵੇ ਆਵੇ ਤੇਰੀ ਵੰਜਲੀ ਦੀ ਹੂਕ। ਨਿੰਮੀ ਨਿੰਮੀ ਮਿੱਠੀ ਮਿੱਠੀ ਦੂਰੋਂ ਕਿਤੇ ਰਾਂਝਣਾ ਵੇ ਆਵੇ ਤੇਰੀ ਵੰਜਲੀ ਦੀ ਹੂਕ। ਉਹ ਡੰਗੇ ਤੇਰੀ ਵੰਜਲੀ ਦੀ ਹੂਕ ਆਵੇ ਤੇਰੀ ਵੰਜਲੀ ਦੀ ਹੂਕ। ਤੇਰੀ ਵੰਜਲੀ ਦੀ ਹੂਕ ਉਹ ਡੰਗੇ ਤੇਰੀ ਵੰਜ तेरी वंजली दी हूक वो डंग तेरी वंजली दी हूक तेरी वंजली दी हूक दंगे तेरी वंजली दी हूक निम्मी निम्मी मिठी मिठी दूरों की तेरा जनावे मावे तेरी वंजली दी हूक वो दंगे तेरी वंजली दी हूक मावे तेरी वंजली दी हूक वो दंगे तेरी वंजली
संपर्क नंबर 9870900 1 98780 9001 वेबसाइट विजिट करो कुलार हॉस्पिटल.com।
रोटी हजम नहीं हुंदी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564।
दिल नाल दिल मिले ताइयो गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल। की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते धरना कीती बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल।
जी वीकेंड चल रहा ते दिल वाली गल्लां भी चल रही साडे तुहाडे विचार सांझे हो रहे ने इस प्रोग्राम दे राहीं दिल वाली गल्लां ते साडे नाल एडलेड तों शामिल हो चुके ने मिंटू बराड़ जी। मिंटू जी सत श्री अकाल गुड मॉर्निंग।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਪਹਿਲਾਂ ਤਾਂ ਆਪਣੇ ਦੇਸ਼ ਦਾ ਆਪਣੇ ਇਲਾਕੇ ਦਾ ਹਾਲ ਚਾਲ ਦੱਸੋ ਠੀਕ ਠਾਕ ਹੈ ਸਾਰੇ ਵਧੀਆ
ਪੂਰੇ ਚੜ੍ਹਦੀ ਕਲਾ ਦੇ ਵਿਚ ਜੀ ਸਾਰਾ ਕੁਛ ਮੌਸਮ ਜਿਹੜਾ ਬਰਸਾਤੀ ਆ ਤੇ ਮੌਸਮ ਕਾਫੀ ਠੰਡਾ ਹੋਇਆ ਹੋਇਆ ਜਿਹਨੂੰ ਕਹਿ ਸਕਦੇ ਆ ਠੰਡ ਨਾਲ ਹੱਥ ਪੈਰ ਠਰਨ ਵਾਲਾ ਪੂਰੀ ਠੰਡ ਆ ਤੇ ਬਾਹਰ ਰੁਕ ਰੁਕ ਕੇ ਮੀਂਹ ਵੀ ਜਿਹੜਾ ਪੈ ਰਿਹਾ
ਜੀ
ਪਰ ਜਿਹੜਾ ਰੁਝੇਵੇਂ ਸੀ ਕੱਲ ਸਿੱਖ ਖੇਡਾਂ ਦੀ ਜਿਹੜਾ ਜਿੰਮੇਵਾਰੀ ਆਸਟ੍ਰੇਲੀਆ ਦੇ ਐਡਲੇਡ ਦੇ ਉੱਤੇ ਆਈ ਸੀ ਕੱਲ ਉਹਦਾ ਜਿਹੜਾ ਪ੍ਰੋਜੈਕਟ ਆ ਉਹ ਕਹਿੰਦੇ ਨੇ ਉਹਨੇ ਸੁੱਕੀ ਸੰਦ ਦੀ ਨੇਪਰੇ ਚਾੜਿਆ ਉਸ ਪ੍ਰੋਜੈਕਟ ਦੇ ਵਿਚ ਤਕਰੀਬਨ ਜਿਹੜਾ ਸਾਰੇ ਜਿੰਨੇ ਵਲੰਟੀਅਰ ਤੇ ਜਿੰਨੇ ਸਪੋਂਸਰ ਸੀ ਉਹ ਪਹੁੰਚੇ ਤੇ ਉਹਨਾਂ ਦਾ ਮਾਨ ਸਨਮਾਨ ਹੋਇਆ ਤੇ ਰਾਤੀ ਤਕਰੀਬਨ ਸਾਡਾ ਜਿਹੜਾ ਟੋਟਲ ਫੰਕਸ਼ਨ ਆ 12 ਵਜੇ ਦੇ ਕਰੀਬ ਜਿਹੜਾ ਅਸੀਂ ਘਰ ਪਹੁੰਚ ਕੇ ਤੇ ਸਿੱਖ ਖੇਡਾਂ ਦਾ ਜਿਹੜਾ ਮੁਕਾਮ ਜਿਹਨੂੰ ਕਹਿ ਸਕਦੇ ਆ ਤੇ ਕੱਲ ਜਿਹੜਾ ਅਸਲੀ ਪ੍ਰੈਸ਼ਰ ਜਿਹੜਾ ਦਿਮਾਗ ਦੇ ਉੱਤੋਂ ਲਿਆ ਜੀ ਪਿਛਲਾ
ਜਿਹੜਾ ਜ਼ਿੰਮੇਵਾਰੀ ਸੀ ਹੋਰ ਚਾਨਣਾ ਪਾਓ ਇਹਦੇ ਬਾਰੇ ਕਿ ਇਸ ਫੰਕਸ਼ਨ ਦੇ ਵਿਚ ਕੀ ਹੋਇਆ ਕੀ ਰਿਪੋਰਟ ਆਈਆਂ ਤੇ ਕੀ ਸਾਰੇ ਖੁਸ਼ ਨੇ
ਬਿਲਕੁਲ ਜੀ ਪਹਿਲੀ ਵਾਰ ਹੋਇਆ ਸਿੱਖ ਖੇਡਾਂ ਦੇ ਇਤਿਹਾਸ ਚ 30 ਸਾਲਾਂ ਦੇ ਵਿਚ ਪਹਿਲੀ ਵਾਰ ਇਹ ਹੋਇਆ ਵੀ ਜਨਤਾ ਨੂੰ ਪਬਲਿਕ ਤੌਰ ਦੇ ਉੱਤੇ ਹਿਸਾਬ ਕਿਤਾਬ ਦਿੱਤਾ ਗਿਆ ਨਹੀਂ ਅੱਜ ਤੱਕ ਕਦੇ ਵੀ ਪਬਲਿਕਲੀ ਕਿਤੇ ਵੀ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ ਸਿੱਖ ਖੇਡਾਂ ਦੀ ਕੋਈ ਮਰਜ਼ੀ ਕਮੇਟੀ ਕੋਈ ਮਰਜ਼ੀ ਸ਼ਹਿਰ ਆ ਉਹਨਾਂ ਨੇ ਆਪਦੇ ਢੰਗ ਨਾਲ ਅਸੀਂ ਇਹ ਨਹੀਂ ਕਹਿੰਦੇ ਵੀ ਕਿਤੇ ਗਲਤ ਹੋਇਆ ਜਾਂ ਕੋਈ ਠੇਰਾ ਫੇਰੀ ਹੋਈ ਜਾਂ ਠੱਗੀ ਹੋਈ ਉਹ ਬਹੁਤ ਰੇਅਰ ਚਾਂਸ ਆ ਪਰ ਫੇਰ ਵੀ ਪਬਲਿਕਲੀ ਜਦੋਂ ਪਬਲਿਕ ਦੇ ਪੈਸੇ ਨਾਲ ਕੋਈ ਪਬਲਿਕ ਦਾ ਕੰਮ ਕੀਤਾ ਜਾਂਦਾ ਤਾਂ ਉਹਦੇ ਬਾਰੇ ਪਬਲਿਕ ਨੂੰ ਨਹੀਂ ਪਤਾ ਤਾਂ ਫੇਰ ਉਹ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗਦੇ ਆ ਪਰ ਇਹ ਸਵਾਲੀਆ ਨਿਸ਼ਾਨ ਕਿਤੇ ਵੀ ਲੱਗਣ ਦਾ ਕੋਈ ਮੌਕਾ ਨਹੀਂ ਦਿੱਤਾ ਜੀ ਪਹਿਲੀ ਗੱਲ ਤਾਂ ਪਹਿਲਾਂ ਹੀ ਬੜੇ ਸਾਫ਼ ਸੁਥਰੇ ਢੰਗ ਨਾਲ ਸਾਰਾ ਕੰਮ ਕੀਤਾ ਗਿਆ ਸੀ ਪਰ ਫੇਰ ਬਾਅਦ ਦੇ ਵਿਚ ਜਿਹੜਾ ਅਸਲੀ ਜਿਹੜਾ ਹਿਸਾਬ ਕਿਤਾਬ ਜੋ ਵੀ ਫਾਈਨਲ ਨਿਕਲ ਕੇ ਆਇਆ ਉਹ ਹਿਸਾਬ ਕਿਤਾਬ ਪਬਲਿਕਲੀ ਕੱਲ ਪੂਰੀ ਪ੍ਰੈਜੈਂਟੇਸ਼ਨ ਉਹਦੀ ਦਿੱਤੀ ਗਈ ਹਿਸਾਬ ਕਿਤਾਬ ਦੀ ਵੀ ਕਿੱਥੋਂ ਪੈਸਾ ਆਇਆ ਕਿੱਥੇ ਪੈਸਾ ਲੱਗਿਆ ਕੀ ਉਹ ਉਸ ਉਹਦੇ ਚੋਂ ਸਾਡਾ ਸਿਸਟਮ ਜੇ ਕਿੱਥੇ ਸਾਨੂੰ ਬੈਨੀਫਿਟ ਕਿੱਥੇ ਲੋਸ ਕਿੱਥੇ ਅਸੀਂ ਕਿਹੜੀ ਕੰਮ ਕਰਾਉਣ ਚ ਸਾਨੂੰ ਨੁਕਸਾਨ ਹੋਇਆ ਜਿਵੇਂ ਅੱਡੋ ਅੱਡ ਵਿਚ ਪ੍ਰੋਜੈਕਟ ਹੁੰਦੇ ਆ ਪਰ ਐਂਡ ਆਫ ਦੀ ਡੇ ਤਕਰੀਬਨ ਐਵਰੇਜ ਜੇ ਕਹੀਏ ਤਾਂ $60,000 ਦੇ ਕਰੀਬ ਜਿਹੜਾ ਇਸ ਸੰਸਥਾ ਕੋਲ ਬਚ ਰਿਹਾ ਜੀ ਤੇ ਉਸ ਬਚਨ ਦੇ ਵੀ ਜਿਹੜੇ ਅਸੀਂ ਕੱਲ ਕਾਰਨ ਲਾ ਰਹੇ ਸੀਗੇ ਵੀ ਤਕਰੀਬਨ $3,20,000 ਦੇ ਨੇੜੇ ਦਾ ਜਿਹੜਾ ਜਿਹੜਾ ਫੰਡ ਇਕੱਠਾ ਹੋਇਆ ਜੀ ਤੇ ਇਹਦੇ ਚੋਂ ਜਿਹੜੇ ਕਾਰਨ ਆ ਪੈਸੇ ਬਚਣ ਦੇ ਅਸੀਂ ਮੰਨਦੇ ਆ ਉਹ ਇਹ ਵੀ $60,000-70,000 ਦਾ ਜਿਹੜਾ ਸਾਨੂੰ ਗਿਫਟ ਦੇ ਤੌਰ ਦੇ ਉੱਤੇ ਲੋਕਾਂ ਨੇ ਚੀਜ਼ਾਂ ਭੇਂਟ ਕਰ ਦਿੱਤੀਆਂ ਸਨ ਤਕਰੀਬਨ $60,000-70,000 ਦੀ ਜਿਹੜੀ ਵਰਥ ਰੱਖਦੀਆਂ ਸਨ ਸੋ ਇਸ ਕਰਕੇ ਜਿਹੜਾ ਸਾਡਾ ਬਜਟ ਬੜਾ ਨੱਕੇ ਨਾਲ ਨੱਕਾ ਭਿੜ ਕੇ ਚੱਲ ਰਿਹਾ ਸੀ ਪਰ ਉਹ $60,000-70,000 ਦੇ ਗਿਫਟ ਆਉਣ ਕਾਰਨ ਉਹੀ $60,000 ਸਾਨੂੰ ਜਿਹੜਾ ਬਚ ਰਿਹਾ ਤੇ ਹੁਣ ਉਹਦੇ ਲਈ ਕੋਸ਼ਿਸ਼ ਆ ਜੀ ਇੱਕ ਨਵੀਂ ਪਲਾਨ ਬਣਾਇਆ ਗਿਆ ਸਾਰੀ ਟੀਮ ਬੰਨਿਓ ਵੀ ਹਰ ਸਾਲ ਤਕਰੀਬਨ ਅੱਧੇ ਕੁ ਪੈਸੇ ਤਾਂ ਉਹਦੇ ਅਸੀਂ FD ਕਰਵਾ ਦਿੱਤੇ ਆ ਤੇ ਅੱਧੇ ਕੁ ਪੈਸੇ ਆ ਜਿਹੜੇ ਉਹਨਾਂ ਦੇ ਨਾਲ ਜਿਹੜਾ ਹਰ ਸਾਲ ਸਪੋਰਟਸ ਨੂੰ ਸਾਊਥ ਆਸਟ੍ਰੇਲੀਆ ਦੇ ਵਿਚ ਜਿਹੜੀ ਸਪੋਰਟਸ ਆ ਉਹਨੂੰ ਬੜਾਵਾ ਦੇਣ ਲਈ ਕੰਮ ਕੀਤਾ ਜਾਊਗਾ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਊਗੀ ਤੇ ਜਾਂ ਟੀਮਾਂ ਨੂੰ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿਚ ਸਪੋਰਟ ਦਿੱਤੀ ਜਾਂਦੀ ਰਹੂਗੀ ਆਨ ਗੋਇੰਗ ਸਪੋਰਟ ਜਿਹਨੂੰ ਕਹਿੰਦੇ ਆ ਉਹ ਚੱਲਦੀ ਰਹੂਗੀ ਸੋ ਕਾਫੀ ਸੋਹਣਾ ਜਿਹੜਾ ਲੋਕਾਂ ਨੇ ਇਸ ਚੀਜ਼ ਦਾ ਰਿਸਪੋਂਸ ਤੇ ਰੁਝਾਨ ਦਿੱਤਾ ਇੱਕ ਜਿੰਨੇ ਵੀ ਦੁਨੀਆਂ ਆਈ ਸੀ ਉੱਥੇ ਤਕਰੀਬਨ ਉਹ ਉਹਨਾਂ ਸਾਰਿਆਂ ਨੇ ਮਦਦ ਕੀਤੀ ਸੀ ਪਰ ਕਈ ਵਾਰੀ ਪਿਛਲੇ ਕੁਝ ਕੁ ਦਿਨ ਪਹਿਲਾਂ ਮੈਨੂੰ ਇੱਕ ਦੋ ਇਹੋ ਜਿਹੇ ਬੰਦਿਆਂ ਨੇ ਸਵਾਲ ਕੀਤਾ ਜਿਨ੍ਹਾਂ ਨੇ ਆਪਦੀਆਂ ਫੇਸਬੁੱਕ ਜ਼ਰੀਏ ਜਾਂ ਆਪਦੇ ਸੋਸ਼ਲ ਜਿੱਦੀ ਵੀ ਐਕਟੀਵਿਟੀ ਜ਼ਰੀਏ ਸਿੱਖ ਖੇਡਾਂ ਨੂੰ ਨਿੰਦਿਆ ਭੰਡਿਆ ਮਾੜੇ ਚੰਗੇ ਕਿਹਾ ਪੈਸਾ ਦੇਣ ਦੀ ਥਾਂ ਤੇ ਇਕੱਲੇ ਲੈਕਚਰ ਦਿੱਤੇ ਉਹ ਲੋਕਾਂ ਨੇ ਕਈ ਵਾਰ ਪੁੱਛਿਆ ਸੀ ਵੀ ਹਿਸਾਬ ਕਿਤਾਬ ਦਿਓ ਪੈਸੇ ਹਿਸਾਬ ਕਿਤਾਬ ਅਸੀਂ ਕਿਸੇ ਨੂੰ ਵੀ ਦੇਣ ਦੇ ਕਾਬਲ ਸੀ ਕਿਉਂਕਿ ਜਦੋਂ ਨਾ ਕਹਿੰਦੇ ਨੀ ਹੁੰਦੇ ਨਾ ਚੋਰ ਸੀ ਨਾ ਚੋਰ ਦੇ ਭਾਈ ਸੀ ਫਿਰ ਸਾਨੂੰ ਡਰ ਕਾਹਦਾ ਸੀ ਤੇ ਪਰ ਰੌਲਾ ਤਾਂ ਇਹ ਹੈ ਵੀ ਜਿਹੜੇ ਬੰਦੇ ਨੇ ਕਿਸੇ ਚੀਜ਼ ਚ ਕੋਈ ਹਿੱਸਾ ਹੀ ਨੀ ਪਾਇਆ ਉਹ ਬੰਦਾ ਕਿਸ ਰੂਪ ਚ ਹਿਸਾਬ ਕਿਤਾਬ ਮੰਗ ਸਕਦਾ ਸੋ ਜਿਹੜਾ ਬੰਦਾ ਦਾ ਹੱਕ ਸੀ ਉਹਨਾਂ ਨੂੰ ਸਭ ਨੂੰ ਹਿਸਾਬ ਕਿਤਾਬ ਦਿੱਤਾ ਗਿਆ ਜੀ ਪੰਜ ਪੰਜ ਪੈਸਿਆਂ ਦਾ ਹਿਸਾਬ ਦਿੱਤਾ ਗਿਆ ਉਹ ਲੋਕ ਬੜੇ ਖੁਸ਼ ਹੋਏ ਫਿਰ ਜਿੰਨੇ ਵਲੰਟੀਅਰ ਸੀ ਜਿੰਨੇ ਸਪੋਂਸਰ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ ਮਾਨਯੋਗ ਮਲਟੀਕਲਚਰ ਮਿਨਿਸਟਰ ਜੋਏ ਬੈਟਸਨ ਉੱਥੇ ਆਏ ਹੋਏ ਸਨ ਰਸਲ ਵਾਟਲੇ ਜਿਹੜੇ ਸਾਡੇ ਪ੍ਰੈਜੀਡੈਂਟ ਆ ਜੀ ਤੇ ਇਹਨਾਂ ਖੇਡਾਂ ਦੀ ਕੜੀ ਦੇ ਰੂਪ ਦੇ ਵਿਚ ਸਨ ਡਾਣਾ ਵਾਟਲੇ ਵੀ ਆਏ ਹਾਜ਼ਰੀ ਲਵਾਈ ਜੀ ਉਹਨਾਂ ਨੇ ਇੱਥੋਂ ਦੇ ਮੇਅਰ ਜੀਲੇਨ ਜਿਹੜੇ ਕਿ ਸੇਲਜ਼ਬਰੀ ਦੇ ਉਹ ਆਏ ਸਨ ਜਿਹੜੇ ਐਡਲੇਡ ਦੇ ਮੇਅਰ ਸੀ ਉਹਨਾਂ ਨੇ ਅਪੋਲੋਜਾਈ ਕੀਤੀ ਕਿਉਂਕਿ ਉਹ ਉਸ ਟਾਈਮ ਸਿੰਗਾਪੁਰ ਵਿਚ ਸਨ ਪਰ ਕੁੱਲ ਮਿਲਾ ਕੇ ਸਾਰੇ ਜਿਹੜੇ VIPs ਵੀ ਆਏ ਜਾਂ ਜਿੰਨੇ ਵੀ ਸਪੋਂਸਰ ਜਾਂ ਜਿੰਨੇ ਵੀ ਗੇਮਾਂ ਦੇ ਵਿਚ ਹਿੱਸਾ ਪਾਉਣ ਵਾਲੇ ਸੱਜਣ ਮਿੱਤਰ ਆਏ ਉਹਨਾਂ ਸਾਰਿਆਂ ਨੇ ਇਸ ਚੀਜ਼ ਨੂੰ ਬਹੁਤ ਸ਼ਲਾਘਾ ਕੀਤੀ ਵੀ ਪਹਿਲੀ ਵਾਰ ਹੋਇਆ ਵੀ ਕੋਈ ਵੀ ਪ੍ਰੋਜੈਕਟ ਇੰਨੀ ਪਾਰਦਰਸ਼ਤਾ ਨਾਲ ਤੇ ਹਰ ਬੰਦੇ ਨੂੰ ਉਹਦਾ ਬਣਦਾ ਕ੍ਰੈਡਿਟ ਦੇ ਕੇ ਖਤਮ ਹੋਇਆ ਨਹੀਂ ਕੀ ਹੁੰਦਾ ਵੀ ਅਕਸਰ ਵਨ ਮੈਨ ਸ਼ੋ ਹੋ ਜਾਂਦਾ ਤੇ ਇਕੱਲਾ ਹੀ ਕ੍ਰੈਡਿਟ ਕੋਈ ਨਾ ਕੋਈ ਬੰਦਾ ਲੈਣ ਦੀ ਕੋਸ਼ਿਸ਼ ਕਰਦਾ ਗਾ ਜਾਂ ਕੋਈ ਇੱਕ ਸੰਸਥਾ ਲੈਣ ਦੀ ਕੋਸ਼ਿਸ਼ ਕਰਦੀ ਆ ਪਰ ਇਸ ਵਾਰ ਏਦਾਂ ਨਹੀਂ ਹੋਇਆ ਜੀ ਹਰ ਬੰਦੇ ਨੂੰ ਕ੍ਰੈਡਿਟ ਮਿਲਿਆ ਜੀ ਹਰ ਇਕੱਲੇ ਇਕੱਲੇ ਬੰਦੇ ਨੂੰ ਕ੍ਰੈਡਿਟ ਦਿੱਤਾ ਗਿਆ
ਬਹੁਤ ਵਧੀਆ ਗੱਲ
ਉਹਦੇ ਨਾਲ ਸਾਰਿਆਂ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਜੀ ਤੇ ਇਹ ਜਾਣੀ ਕਿ ਕਹਿ ਸਕਦੇ ਆ ਐਡਲੇਡ ਬੰਨਿਓ ਜਿਹੜੀ ਕਿ ਦੋਸ਼ ਲੱਗੇ ਸੀ ਜਾਂ ਐਡਲੇਡ ਦੇ ਉੱਤੇ ਜਾਂ ਜਿਹੜੀਆਂ ਗੱਲਾਂ ਹੁੰਦੀਆਂ ਸਨ ਉਹ ਕੱਲ ਸਾਨੂੰ ਲੱਗਿਆ ਵੀ ਅਸੀਂ ਪੂਰਨ ਰੂਪ ਦੇ ਵਿੱਚ ਕੋਈ ਵੀ ਦਾਗ ਆ ਜਿਹੜਾ ਉਹ ਮਿਟਾ ਦਿੱਤਾ ਐਡਲੇਡ ਦੇ।
ਬਹੁਤ ਵਧੀਆ ਜੀ, ਮੇਰਾ ਖਿਆਲ ਚਾਨਣ ਮੁਨਾਰਾ ਹੋਏਗਾ ਬਾਕੀ ਸਾਰੇ ਪ੍ਰਬੰਧਕਾਂ ਦੇ ਲਈ। ਹਰ ਖੇਤਰ ਦੇ ਵਿਚ, ਜ਼ਰੂਰੀ ਨਹੀਂ ਕਿ ਸਿੱਖ ਖੇਡਾਂ ਚ, ਹਰ ਗੁਰਦੁਆਰਿਆਂ ਦੇ ਵਿਚ ਪਬਲਿਕ ਫੰਕਸ਼ਨ ਜਿੱਥੇ ਪਬਲਿਕ ਫੰਡ ਇਕੱਠੇ ਕੀਤੇ ਜਾਂਦੇ ਨੇ ਉੱਥੇ ਦੇ ਲਈ ਇਹ ਇਕ ਰਾਹ ਦੱਸੇਗਾ ਜੀ। ਸੋ ਮਿੰਟੂ ਜੀ, ਪ੍ਰੋਗਰਾਮ ਦੇ ਵਿਚ ਅੱਗੇ ਵਧਦੇ ਆ ਤੇ ਕੁਛ ਸੁਨੇਹੇ ਆਪਾਂ ਲੈ ਲਈਏ ਪਹਿਲਾਂ ਪ੍ਰੋਗਰਾਮ ਅੱਗੇ ਤੋਰਨ ਤੋਂ। ਗੌਰਵ ਸ਼ਰਮਾ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਅਸ਼ਵਨੀ ਕੁਮਾਰ ਸਾਡੇ ਨਾਲ ਜੁੜੇ ਨੇ ਤੇ ਬੈਲੇਨਾ ਨੂੰ ਜਾ ਰਹੇ ਨੇ ਕਹਿੰਦੇ, ਲਿਜ਼ਮੋਰ ਤੇ ਬੈਲੇਨਾ ਨੂੰ। ਸੋ 2 ਘੰਟੇ ਹਰਮਨ ਰੇਡੀਓ ਦੇ ਨਾਲ ਚੱਲਾਂਗੇ ਜੀ। ਸੋ ਟਵੀਡ ਹੈਡ ਤੋਂ ਜਾ ਰਹੇ ਨੇ ਮੈਨੂੰ ਲੱਗਦਾ ਹੈ। ਸੋ ਸੇਫ ਡਰਾਈਵਿੰਗ ਜੀ। ਹਰਮੀਤ ਚੰਨਾ ਹੁਣਾਂ ਨੇ 4 ਕੱਪ ਚਾਹ ਦੇ ਭੇਜਤੇ ਆ ਤੇ ਸਮੋਸੇ ਪਕੌੜੇ ਬੱਲੇ ਬੱਲੇ। ਇਹ 4 ਕੱਪ ਜੀ, ਆਪਾਂ ਤਾਂ 2 ਜਣੇ ਆ, ਤੁਸੀਂ 2 ਕੱਪ ਹੁਣ ਵੇਸਟ ਨਾ ਕਰੋ ਤੇ ਬਹੁਤ ਬਹੁਤ ਧੰਨਵਾਦ।
ਕੋਈ ਨੀ ਜੀ, 2-2 ਪੀ ਲਾਂਗੇ, ਕੋਈ
ਟੈਨਸ਼ਨ। ਜਿੱਦਾਂ ਦਾ ਪ੍ਰੋਗਰਾਮ ਹੋਣਾ ਆਪਣਾ, ਮੈਨੂੰ ਲੱਗਦਾ 2-2 ਪੀਣੇ ਹੀ ਪੈਣੇ ਆ। ਤੇ ਸਾਡੇ ਨਾਲ ਜਗਤਾਰ ਗਿੱਲ ਭਾਜੀ ਜੁੜੇ ਨੇ ਹਾਂਗਕਾਂਗ ਤੋਂ ਤੇ ਉਨ੍ਹਾਂ ਨੇ ਬਹੁਤ ਖੂਬਸੂਰਤ ਫੋਟੋ ਨੇਚਰ ਦੀ ਭੇਜੀ ਆ ਖਿੱਚ ਕੇ ਤੇ ਇਹਦੇ ਤੇ ਵਿਚਾਰ ਲਿਖ ਕੇ ਭੇਜਿਆ। ਇਹ ਅਸੀਂ ਲਾਈਵ ਬਲੌਗ ਤੇ ਸ਼ੇਅਰ ਕਰਤੀ ਆ ਤੇ ਵਿਚਾਰ ਇਸ ਤਰ੍ਹਾਂ ਕਿ ਦੋਸਤੋ, ਸਮੇਂ ਤੇ ਪੈਸੇ ਚ ਬਹੁਤ ਫਰਕ ਹੁੰਦਾ ਹੈ। ਪੈਸੇ ਦੀ ਤੁਸੀਂ ਗਿਣਤੀ ਕਰ ਸਕਦੇ ਹੋ ਪਰ ਸਮੇਂ ਨੂੰ ਤੁਸੀਂ ਮਾਪ ਨਹੀਂ ਸਕਦੇ ਕਿ ਤੁਹਾਡੇ ਕੋਲ ਕਿੰਨਾ ਕੁ ਹੈ। ਸੋ ਸਮੇਂ ਦੀ ਕਦਰ ਕਰੋ ਤੇ ਸਹੀ ਵਰਤੋ, ਸਹੀ ਸਹੀ ਵਰਤੋ ਇਸ ਨੂੰ। ਬਹੁਤ ਬਹੁਤ ਧੰਨਵਾਦ ਜੀ। ਵਕਤ ਵਿਚਾਰੇ ਸੋ ਬੰਦਾ ਹੋਏ, ਗੁਰਬਾਣੀ ਦਾ ਵੀ ਇਹ ਫਰਮਾਨ ਹੈ। ਸੋ ਨਾਨਕ ਬੇਕਰੀ ਵਾਲੇ ਕੇਕ ਦੀ ਫੋਟੋ ਭੇਜ ਰਹੇ ਨੇ, ਠੀਕ ਹੈ। ਤੇ ਤੀਜੇ ਬਰਥਡੇ ਦੀ ਫੋਟੋ ਲੱਗਦੀ ਆ, ਬਹੁਤ ਸੋਹਣੀ ਜੀ। ਸੋ ਦੇਖੋ ਤੁਸੀਂ, ਮੈਂ ਸ਼ੇਅਰ ਕੀਤੀ ਆ। ਡੈਂਡਨੋਂਗ ਵਾਲਿਓ, ਮੈਲਬਨ ਵਾਲਿਓ, ਤੁਸੀਂ ਜ਼ਰੂਰ ਜਾਇਆ ਕਰੋ ਜੀ ਨਾਨਕ ਬੇਕਰੀ। ਮਹਿੰਦਰ ਸਿੰਘ ਹੰਸ ਵੀ ਸਾਡੇ ਨਾਲ ਜੁੜੇ ਨੇ ਜੀ ਬ੍ਰੈਂਪਟਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਖਬਰਾਂ ਦੀ। ਮਿੰਟੂ ਬਰਾੜ ਭਾਜੀ ਕਹਿੰਦੇ ਕਿ ਤੁਹਾਡੇ ਇੰਤਜ਼ਾਰ ਹੈ ਜੀ ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ ਜ਼ਬੀਰ। ਕੱਲ ਵੀ ਲਾਇਆ ਸੀ, ਕੋਸ਼ਿਸ਼ ਕਰਾਂਗੇ ਅੱਜ ਵੀ ਲਾਵਾਂਗੇ। ਤੇ ਅੱਜ ਇੱਥੇ ਲੌਂਗ ਵੀਕਐਂਡ ਹੈ, ਸਿਵਿਕ ਹੋਲੀਡੇ ਆ ਮੰਡੇ ਦੀ। ਸੋ ਵੀ ਆਰ ਸੈਲੀਬ੍ਰੇਟਿੰਗ ਇਨ ਨਾਇਗਰਾ ਫਾਲ ਮੇਲਾ, ਕੱਲ ਨੂੰ ਉੱਥੇ ਮੇਲਾ ਹੋਣਾ ਜੀ ਤੇ ਵੈਰੀ ਗੁੱਡ ਸਮਰ 29 ਡਿਗਰੀ ਟੈਂਪਰੇਚਰ। ਬਹੁਤ ਬਹੁਤ ਧੰਨਵਾਦ ਜੀ। ਤੇ ਰਾਜਵਿੰਦਰ ਐਲਬਰੀ ਵਾਲੇ ਸਾਡੇ ਨਾਲ ਜੁੜੇ ਨੇ, ਰਾਜਵਿੰਦਰ ਤੇ ਹਰਪ੍ਰੀਤ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਐਲਬਰੀ ਜੀ, ਐਲਬਰੀ ਵਾਲਿਓ ਜੀ, ਠੀਕ ਠਾਕ ਹੋ? ਉਮੀਦ ਰੱਖਦੇ ਹਾਂ ਵਧੀਆ ਹੋਵੋਗੇ। ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਵੀ ਪ੍ਰੋਗਰਾਮ ਦਿਲ ਵਾਲੀ ਗੱਲ ਨੂੰ ਇੰਜੋਏ ਕਰਨ ਦੀ ਹਾਮੀ ਭਰੀ ਹੈ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ। ਰਵਿੰਦਰ ਸਿੰਘ ਸਿਰਨੀ ਵਾਲੇ ਵੀ ਫਤਿਹ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰਵਿੰਦਰ ਜੀ। ਸੋ ਮਿੰਟੂ ਜੀ, ਖਬਰਾਂ ਦੇ ਉੱਤੇ ਝਾਤੀ ਮਾਰਨੀ ਆ ਤੇ ਪਹਿਲੀ ਖਬਰ ਜਿਹੜੀ ਆ ਮੇਨ, ਬਾਕੀ ਤਾਂ ਚਲੋ ਆਪਾਂ ਮੇਨ ਜਿਹੜੀ ਅੱਜ ਸਵੇਰੇ ਵੀ ਆਏ ਸੀ ਕਿ ਪੰਜਾਬ ਦੇ ਵਿਚ ਜਿਹੜੀਆਂ ਗੁੱਤਾਂ ਕੱਟਣ ਦਾ ਕੀ ਮਾਜਰਾ ਚੱਲ ਰਿਹਾ। ਅੱਜ ਕਹਿੰਦੇ ਖਬਰ ਹੋਰ ਆਈ ਹੈ ਵੀ 10 ਹੋਰ ਔਰਤਾਂ ਦੀਆਂ ਕੱਟੀਆਂ ਗੁੱਤਾਂ।
ਮਾਨਸਿਕ ਤੌਰ ਤੇ ਪੀੜਿਤ ਲੋਕ ਹੁੰਦੇ ਆ, ਕਈ ਵਾਰੀ ਮਨੋਰੋਗੀ ਕਹਿ ਸਕਦੇ ਆ, ਉਹ ਲੋਕ ਬਹੁਤ ਛੇਤੀ ਨੈਗੇਟਿਵ ਕੋਈ ਵਰਤਾਰਾ, ਨੈਗੇਟਿਵ ਅਫਵਾਹ, ਉਹਨੂੰ ਬਹੁਤ ਛੇਤੀ ਕੈਚ ਕਰਦੇ ਆ ਤੇ ਜਦੋਂ ਕੈਚ ਕਰਦੇ ਆ ਫਿਰ ਕਿਵੇਂ ਨਾ ਕਿਵੇਂ ਉਹਦੇ ਚੋਂ ਆਪਦਾ ਬੈਨੀਫਿਟ ਲੱਭਦੇ ਆ ਵੀ ਅਸੀਂ ਇਸ ਚੋਂ ਬੈਨੀਫਿਟ ਕੀ ਲੈਣਾ। ਤੁਸੀਂ, ਤੁਹਾਡੇ ਸਭ ਦੇ ਯਾਦ ਹੋਊਗਾ ਜਾਂ ਤੁਹਾਨੂੰ ਵੀ ਇਹੋ ਜਿਹਾ ਕੇਸ ਆਇਆ ਹੋਊਗਾ ਵੀ ਸ਼ਾਇਦ ਇੱਕ ਬਿਮਾਰੀ ਆ ਜਿਹਦਾ ਨਾਂ ਹਿਸਟੋਰੀਅਨ, ਏਦਾਂ ਦਾ ਨਾਂ ਲਿਆ ਜਾਂਦਾ, ਹੁਣ ਮੇਰੇ ਪ੍ਰੋਪਰ ਨਾਂ ਨੀ
ਹੈ,
ਹਿਸਟੇਰੀਅਨ। ਹਾਂਜੀ, ਉਹ ਵੈਸੇ ਚਲੋ ਆਪਾਂ ਸਾਡੇ ਅਡਲਟੀ ਸਾਰੇ ਲਿਸਨਰ ਆ ਤੇ ਅਸੀਂ ਇਹ ਗੱਲ ਕਰ ਸਕਦੇ ਹਾਂ ਖੁੱਲ ਕੇ, ਤੇ ਜੇ ਉਹ ਬਿਮਾਰੀ ਦਾ ਜਿਹੜਾ ਮੂਲ ਕਾਰਨ ਜਾਂ ਉਹਦੇ ਲੱਛਣ ਆ, ਉਹ ਬਿਮਾਰੀ ਦਾ ਮੂਲ ਕਾਰਨ ਦੇ ਲੱਛਣ ਹਰ ਪਿੰਡ ਚ ਪਾਏ ਜਾਂਦੇ ਆ, ਹਰ ਗਲੀ ਮਹੱਲੇ ਚ ਇੱਕ ਅੱਧਾ ਉਹ ਕੇਸ ਪਾਇਆ ਜਾਂਦਾ। ਉਹਦੇ ਕਾਰਨ ਕੀ ਆ ਵੀ ਅਸੀਂ ਖੁੱਲ ਕੇ ਜ਼ਿੰਦਗੀ ਨਾ ਵਿਚਰਨਾ, ਸਾਡੇ ਸੰਸਕਾਰਾਂ ਦੇ ਨਾਂ ਦੇ ਉੱਤੇ ਪ੍ਰੈਸ਼ਰ ਤੇ ਦਬਾਅ ਰੱਖਣਾ, ਹਰ ਬਾਡੀ ਹਰ ਸਰੀਰ ਨੂੰ ਸਮੇਂ ਸਮੇਂ ਮੁਤਾਬਕ ਉਹਨੂੰ ਹਰ ਚੀਜ਼ ਦੀ ਲੋੜ ਹੈ। ਕੁਦਰਤ ਬੰਨੀਓ ਬਣਾਏ ਗਏ ਨਿਯਮਾਂ, ਖਾਣੇ ਪਾਣੀ ਤੋਂ ਲਾ ਕੇ ਹਰ ਚੀਜ਼ ਦੀ ਲੋੜ ਆ। ਪਰ ਕੀ ਹੁੰਦਾ, ਸਾਡੇ ਪਿੰਡਾਂ ਚ ਗਲੀਆਂ ਮੁਹੱਲਿਆਂ ਚ ਮਾਹੌਲ ਇਹ ਜਿਹਾ ਬਣ ਜਾਂਦਾ, ਕਈ ਵਾਰੀ ਕੀ ਹੁੰਦਾ ਵੀ ਬੱਚੇ ਦੀ ਜਿਹੜੀ ਏਜ ਹੁੰਦੀ ਆ ਤੇ ਉਸ ਬੱਚੇ ਦਾ ਜਦੋਂ ਸਰੀਰ ਦੇ ਵਿੱਚ ਤਬਦੀਲੀਆਂ ਆਉਂਦੀਆਂ ਤੇ ਉਸ ਬੱਚੇ ਦੀਆਂ ਲੋੜਾਂ ਹੁੰਦੀਆਂ ਸਾਰੀਆਂ ਕਿਸਮ ਦੀਆਂ, ਤੇ ਉਸ ਟਾਈਮ ਉਹਦੀਆਂ ਲੋੜਾਂ ਨੂੰ ਪੂਰਤੀ ਨਹੀਂ ਹੁੰਦੀ ਤਾਂ ਉਹ ਕੀ ਕਰਦਾ ਫਿਰ ਉਹਨੂੰ ਉਹਦੇ ਦਿਮਾਗ ਨੂੰ, ਅਸੀਂ ਅਕਸਰ ਏਦਾਂ ਡਾਇਲੋਗ ਬੋਲਦੇ ਵੀ ਇਹਦੇ ਦਿਮਾਗ ਨੂੰ ਚੜ ਗਿਆ। ਦਿਮਾਗ ਨੂੰ ਚੜਨਾ ਕੋਈ ਤਾਂ ਇੱਕ ਸਰਲ ਭਾਸ਼ਾ ਦੀ ਗੱਲ, ਇਹ ਮੈਡੀਕਲ ਇਫੈਕਟਸ ਆ। ਜੇ ਕਿਸੇ ਬਾਡੀ ਦਾ ਬਲੱਡ ਪ੍ਰੈਸ਼ਰ ਵੱਧ ਰਹਿ ਗਿਆ, ਘੱਟ ਰਹਿ ਗਿਆ, ਫਿਰ ਤਾਂ ਉਹਨੂੰ ਕਮ ਬੈਕ ਕਰਨਾ ਜਾਂ ਉਹਨੂੰ ਨਾਰਮਲ ਪੋਜੀਸ਼ਨ ਚ ਆਉਣਾ, ਉਹਦੇ ਲਈ ਮੈਡੀਸਨ ਜਾਂ ਉਹਦੀ ਟ੍ਰੀਟਮੈਂਟ ਦੀ ਲੋੜ ਆ। ਹੁਣ ਜਾਂ ਤਾਂ ਅਸੀਂ ਡਿਵੈਲਪਮੈਂਟ ਦੇ ਟਾਈਮ ਬੱਚੇ ਨੂੰ ਇਸ ਢੰਗ ਨਾਲ ਡਿਵੈਲਪ ਕਰੀਏ ਵੀ ਬੱਚੇ ਤੋਂ ਨੂੰ ਇੱਕ ਪ੍ਰਪੇਅਰ ਕਰ ਦਈਏ, ਕਿਸੇ ਵੀ ਚੀਜ਼ ਆਉਣ ਵਾਲੇ ਸਮੇਂ ਤੋਂ ਪ੍ਰਪੇਅਰ ਕਰਦੇ ਰਹੀਏ ਨਾਲ ਨਾਲ, ਤਾਂ ਉਹ ਬੱਚਾ ਉਹ ਚੀਜ਼ ਨੂੰ ਚੱਲ ਜਾਂਦਾ। ਤੇ ਜੇ ਬੱਚੇ ਨੂੰ ਪਰਦੇ ਪਰਦੇ ਜੇ ਸ਼ਰਮ ਸਾਇਆ ਦੇ ਵਿੱਚ ਅਸੀਂ ਗੱਲਬਾਤ ਨਹੀਂ ਕਰਦੇ ਤਾਂ ਉਹ ਚੀਜ਼ ਨੂੰ ਰੋਗ ਦਾ ਸ਼ਿਕਾਰ ਹੋ ਜਾਂਦਾ। ਇਹ ਰੋਗ ਦੇ ਵਿੱਚ ਲੱਛਣ ਆ, ਇਸ ਰੋਗ ਦੇ ਵਿੱਚ ਲੱਛਣ ਇਹੀ ਹੁੰਦੇ ਆ ਜੀ ਵੀ ਲੋੜ ਤਾਂ ਉਹਨੂੰ ਸਰੀਰਕ ਲੋੜ ਹੁੰਦੀ ਆ, ਉਹਨੂੰ ਆਪਣੀਆਂ ਲੋੜਾਂ ਪੂਰਤੀ ਦੀ ਲੋੜ ਹੁੰਦੀ, ਪਰ ਉਹ ਹਰਕਤਾਂ ਫਿਰ ਹੋਰ ਟੇਢੀਆਂ ਪਈਆਂ ਕਰਕੇ ਸੈਂਟਰ ਆਫ ਅਟ੍ਰੈਕਸ਼ਨ ਜਾਂ ਆਪ ਅਟ੍ਰੈਕਸ਼ਨ ਰਹਿਣ ਦਾ ਵੀ ਹਰਕਤ ਅਟ੍ਰੈਕਸ਼ਨ ਬਣਨ ਲਈ ਉਹ ਫਿਰ ਇਹੋ ਜਿਹੇ ਕੰਮ ਕਰਦਾ।
ਮਿੰਟੂ ਜੀ,
ਸਭ ਤੋਂ ਪਹਿਲਾਂ ਜਿਹੜੀ ਅਨਪੜ੍ਹ ਲੋਕ ਆ,
ਮਾਫ ਕਰਨਾ ਮਿੰਟੂ ਜੀ, ਇਸ ਨੂੰ ਕਹਿ ਲੋ ਕਿ ਇਹ ਕੱਲਾ ਬੱਚਿਆਂ ਚ ਨਹੀਂ, ਮਤਲਬ ਬੱਚਿਆਂ ਤੋਂ ਸ਼ੁਰੂ ਹੁੰਦਾ ਪਰ ਇਹ ਡਿਵੈਲਪ ਹੁੰਦਾ ਚਲੇ ਜਾਂਦਾ ਤੇ ਆਪਣੇ ਆਪ ਨੂੰ ਵਿਕਟਿਮ ਫਿਰ ਬਣਾ ਲੈਂਦੇ ਵੀ ਅਸੀਂ ਵਿਕਟਿਮ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿ ਅਸੀਂ ਵਿਚਾਰੇ ਆ, ਸਾਡੇ ਤੇ ਦਇਆ ਕਰੋ, ਸਾਡੇ ਮਤਲਬ ਅਸੀਂ ਤਾਂ ਜੀ ਪੀੜਿਤ ਆ। ਉਹ ਆਪਣੇ ਆਪ ਨੂੰ ਵਿਕਟਿਮ ਦੇ ਤੌਰ ਤੇ ਪੇਸ਼ ਕਰਦੇ ਨੇ ਸੋਸਾਇਟੀ ਦੇ ਵਿਚ।
ਜੀ 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 ਜੀ, ਇਹੀ ਪੰਗਾ ਜਿਹੜਾ ਜਿੱਥੋਂ ਸ਼ੁਰੂ ਹੁੰਦਾ ਜੇ ਅਸੀਂ ਗੱਲ ਕਰੀਏ।
ਹਾਂਜੀ ਮਿੰਟ ਜੀ,
ਇਹ ਉਸ ਤੋਂ ਜੀ 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 ਜੀ, ਇਹ ਜਦੋਂ ਪੰਗਾ ਇਹ ਸ਼ੁਰੂ ਹੁੰਦਾ ਤਾਂ ਇਸ ਦੇ ਵਿੱਚ ਪ੍ਰੋਬਲਮ ਇਹੀ ਆਉਂਦੀ ਆ ਵੀ ਜਾਂ ਤਾਂ ਉੱਥੇ ਉਹਨੂੰ ਬਣਦਾ ਟ੍ਰੀਟਮੈਂਟ ਦਿੱਤਾ ਜਾਵੇ, ਤੇ ਸਾਡੇ ਲੋਕ ਕੀ ਕਰਦੇ ਆ ਫਿਰ ਸਾਡੇ ਲੋਕ ਲਿਜਾਂਦੇ ਆ ਉਹਨਾਂ ਨੂੰ ਚੇਲਿਆਂ ਕੋਲੇ, ਜਿਹੜੀ ਪੌਣ ਜਿਹੜੀ ਅੱਜ ਕੱਲ ਹੰਸ ਰਾਜ ਦੀ ਕਰਕੇ ਮਸ਼ਹੂਰ ਹੋਈ ਆ, ਉਹ ਪੌਣ ਜਿਹੜੀ ਆ ਉਹ ਪੌਣ ਇਹੀ ਆ ਜੀ ਅਸਲ ਚ। ਅਸਲ ਦੇ ਵਿੱਚ ਜਿਹੜੀ ਪੌਣ ਉਹ ਹਿਸਟੀਰੀਅਨ ਹੀ ਆ, ਉਹ ਬਿਮਾਰੀ ਆ ਵੀ ਉਹ ਰੋਗ ਗ੍ਰਸਤ ਹੋ ਗਿਆ, ਉਹਦੀ ਸੁਣਵਾਈ ਨੀ ਹੋਈ, ਉਹਨੂੰ ਉਹ ਲੋੜਾਂ ਨੀ ਮਿਲੀਆਂ, ਉਹ ਫਿਰ ਉਹ ਲੋੜਾਂ ਨੂੰ ਪੂਰਾ ਕਰਨ ਲਈ ਗਾਹੇ ਬਗਾਏ ਬਹਾਨੇ ਬਣਾਉਂਦਾ ਏ ਜੇ। ਸੋ ਇਹ ਬਹਾਨਿਆਂ ਦੇ ਵਿੱਚੋਂ ਇਹ ਚੀਜ਼ਾਂ ਉਪਜਦੀਆਂ ਜੀ, ਨਿਕਲ ਕੇ ਆਉਂਦੀਆਂ, ਤੇ ਹੁਣ ਜਿਹੜੀ ਚੋਟੀ ਕੱਟਣ ਵਾਲੀ ਚੀਜ਼ ਆ ਉਹ ਵੀ ਉੱਥੋਂ ਹੀ ਉਪਜੀ ਆ, ਤੇ ਉਹੀ ਲੋਕ ਹੁਣ ਗੱਲਾਂ ਕਰ ਰਹੇ ਆ। ਉਹਦੇ ਵਿੱਚ ਤਿੰਨ ਚਾਰ ਕਿਸਮ ਦੇ ਲੋਕ ਜਿਹੜੇ ਫਾਇਦਾ ਉਠਾ ਰਹੇ ਆ। ਇੱਕ ਤਾਂ ਮੈਂ ਕੱਲ ਨੋਟ ਕੀਤਾ ਸੀ, ਇੱਕ ਬੀਬੀ ਦਾ ਤਾਂ ਮੈਂ ਉਹਦੀ ਹਿਸਾਬ ਲਾ ਗਿਆ ਸੀ ਪਹਿਲੇ ਦਿਨ ਤੋਂ ਹੀ, ਵੀ ਉਹ ਬੀਬੀ ਚਾਹੁੰਦੀ ਸੀਗੀ ਆਪਦੇ ਬਾਲ ਹੇਅਰ ਕੱਟ ਕਰਨਾ, ਤੇ ਘਰਦਿਆਂ ਮੰਨੀ ਉਹ ਮਨਾਹੀ ਸੀ ਬਾਲ ਕੱਟਣੇ, ਤੇ ਉਹਨੂੰ ਬੜਾ ਵਧੀਆ ਤਰੀਕਾ ਤੇ ਬਹਾਨਾ ਤੇ ਆ ਗਿਆ ਜੀ, ਉਹਨੇ ਟੇਢੇ ਵਿੰਗੇ ਜੇ ਕੱਟਤੇ ਤੇ ਫਿਰ ਅੱਗੇ ਭੈੜੇ ਲੱਗਣ ਤੋਂ ਹੁਣ ਤੂੰ ਹੇਅਰ ਕੱਟ ਕਰਵਾ ਲਾ ਭਾਈ, ਤੇ ਉਹਨੂੰ ਇਜਾਜ਼ਤ ਮਿਲ ਗਈ ਹੇਅਰ ਕੱਟ ਕਰਨ ਦੀ। ਮੈਂ ਉਹ ਬੀਬੀ ਦੀ ਕਲੀਅਰ ਕੱਟ ਉਹਦੀਆਂ ਗੱਲਾਂ ਤੋਂ ਉਹਦੀ ਸਟੋਰੀ ਤੋਂ ਪਤਾ ਲੱਗ ਰਿਹਾ ਸੀ ਵੀ ਕਿਹੜੀ ਚੋਟੀ ਕੱਟ ਇਹਨੇ ਤਾਂ ਆਪਦੇ ਬਾਲ ਕਟਾਉਣੇ ਸੀ, ਤੇ ਬਹਾਨਾ ਇਹਨੂੰ ਹੈ ਨੀ ਸੀ, ਘਰ ਘਰ ਪਰਿਵਾਰ ਸਖ਼ਤ ਸੀ ਤੇ ਕਟਵਾ ਲਏ ਉਹਨੇ। ਸੋ ਇੱਦਾਂ ਹੀ ਬਹੁਤ ਸਾਰੇ ਜਿਹੜੇ ਹੋਰ ਆ ਜਿਨ੍ਹਾਂ ਚ ਪਤੀ ਦਾਰੂ ਪੀ ਕੇ ਪਤਨੀ ਨੂੰ ਕੁੱਟਦਾ ਬੁਰੇ ਹਾਲ ਕਰਦਾ ਸੀ, ਤਾਂ ਉਹਨੇ ਉਹਦੇ ਕੋਲੇ ਵੀ ਇੱਕ ਬਹਾਨਾ ਧਿਆਇਆ, ਉਹਨੇ ਵੀ ਤਰੀਕਾ ਕੱਢਿਆ ਵੀ ਚੋਟੀ ਕੱਟ ਵਾਲੇ ਤੋਂ ਡਰਾ ਲਈਏ ਵੀ ਮੇਰੇ ਤਾਂ ਚੋਟੀ ਕੱਟ ਚ ਡੇਗਲ ਆ ਗਈ, ਸ਼ਾਇਦ ਇੱਦਾਂ ਹੀ ਡਰ ਜੇ। ਸੋ ਇਹ ਸਾਰੇ ਕੁੱਲ ਮਿਲਾ ਕੇ ਇਹੋ ਜਿਹੇ ਹਾਦਸੇ ਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੱਖੋ ਵੱਖਰੇ ਢੰਗ ਨਾਲ ਇਹ ਹੋਏ ਆ ਅੱਡੋ ਅੱਡ ਸ਼ਹਿਰਾਂ ਚ, ਪਰ ਮਾਨਸਿਕਤਾ ਮਾਨਸਿਕ ਰੋਗੀਆਂ ਤੋਂ ਸਿਵਾਏ ਹੋਰ ਕਿਸੇ ਚੰਗੇ ਬੰਦੇ ਦੀ ਕਿਸੇ ਦੀ ਚੋਟੀ ਨੀ ਕੱਟੀ।
ਮਿੰਟੂ ਜੀ, ਇਹ ਕੋਈ ਨਵਾਂ ਵਰਤਾਰਾ ਨੀ, ਪਿੱਛੇ ਜੇ ਬੱਚਿਆਂ ਨੇ ਕੁਛ ਸਿੱਖ ਬੱਚਿਆਂ ਨੇ ਇਹੋ ਜਿਹਾ ਕੁਛ ਕੀਤਾ ਸੀ ਕਿ ਇੱਕ ਥਾਂ ਤਾਂ ਚਲੋ ਧੱਕੇ ਨਾ ਕੱਟੇ ਸੀ, ਪਰ ਉਸ ਤੋਂ ਬਾਅਦ ਕਈ ਕੇਸ ਇਹੋ ਜਿਹੇ ਆਏ ਜਿੱਥੇ ਮਤਲਬ ਆਪਣੇ ਆਪ ਹੀ ਵਾਲ ਕਟਾ ਕੇ ਕੱਟ ਕੇ ਤੇ ਮਗਰੋਂ ਕਹਿਤਾ ਵੀ ਮੇਰੇ ਜੀ ਧੱਕੇ ਨਾ ਕੱਟਦੇ, ਤੇ ਪੁਲਿਸ ਕੇਸ ਵੀ ਬਣੇ, ਕਾਫੀ ਹਾਹਾਕਾਰ ਵੀ ਮਚੀ, ਤੇ ਬਾਅਦ ਦੇ ਵਿਚੋਂ ਉਹ ਗਲਤ ਵੀ ਫਿਰ ਸਾਬਤ ਹੋਏ ਨੇ, ਕਿਉਂਕਿ ਬੱਚੇ ਕਈ ਵਾਰੀ ਆਪ ਚਾਹੁੰਦੇ ਹੁੰਦੇ ਨੇ ਇਹ ਕੁਛ ਕਰਨਾ, ਤੇ ਕੋਈ ਨਾ ਕੋਈ ਬਹਾਨਾ ਲੱਭਦੇ ਹੁੰਦੇ ਨੇ। ਤੇ ਇਸ ਜਿਹੜੀਆਂ ਇਹ ਗੱਲਾਂ ਜੁੜੀਆਂ, ਪਹਿਲੀ ਗੱਲ ਤਾਂ ਇਹ ਦੱਸੋ ਮੈਨੂੰ ਵੀ ਜੇ ਹੁਣ ਕਿਸੇ ਦੀ ਮਤਲਬ ਇੱਜ਼ਤ ਸ਼ੁਰੂ ਕਿੱਥੋਂ ਹੋਇਆ, ਮਤਲਬ ਗੁੱਤ ਤਾਂ ਇੱਕ ਦੀ ਕੱਟ ਹੋਈ ਤੇ ਇਹ ਵਾਇਰਲ ਕਿੱਦਾਂ ਹੋ ਗਈ ਚੀਜ਼?
ਦੇਖੋ ਦੇਖੋ, ਵਾਇਰਲ ਤਾਂ ਸਾਡੇ ਚੰਗੀ ਚੀਜ਼ ਹੋਵੇ ਨਾ ਹੋਵੇ, ਮਾੜੀ ਚੀਜ਼ ਤਾਂ ਵਾਇਰਲ ਹੁੰਦੀ ਆ ਮਿੰਟੋ ਮਿੰਟੀ। ਤੇ ਇਹ ਅਫਵਾਹ ਮੈਂ ਕੱਲ ਵੀ ਦੱਸਿਆ ਸੀ ਵੀ ਮੈਨੂੰ ਵੀ ਕਿਸੇ ਬੰਦੇ ਨੇ ਕਿਹਾ ਸੀ ਵੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਨਾ ਚੰਦ ਚ ਦਿਖ ਰਹੀ ਆ, ਅੱਧੇ ਘੰਟੇ ਬਾਅਦ ਮੈਨੂੰ 200 ਫੋਨ ਆ ਗਿਆ ਘਰੋਂ ਘੁੰਮ ਘੁਮਾ ਕੇ, ਹਰੇਕ ਦੇ ਸ਼ਰਾਰਤੀ ਬੰਦੇ ਨੇ, ਇੱਕ ਨੇ ਕਹਿ ਤਾ, ਉਦੋਂ ਬਾਅਦ ਤੁਹਾਨੂੰ ਲੋਕ ਫੋਨ ਕਰੀ ਜਾਂਦੇ ਆ ਵੀ ਉਹ ਦੇਖੋ ਜੀ ਉਹ ਚੰਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਦਿਖ ਰਹੀ ਆ। ਉਹ ਤੁਸੀਂ ਇਹ ਚੀਜ਼ਾਂ ਕੁਝ ਕਿਹੋ ਜਿਹੀਆਂ ਹੁੰਦੀਆਂ ਵੀ ਤੁਸੀਂ ਨਿਗਾਹ ਟਿਕਾ ਕੇ ਕਿਸੇ ਚੀਜ਼ ਨੂੰ ਕੁਝ ਵੀ ਦਿਮਾਗ ਚ ਬਣਾ ਕੇ ਦੇਖਣ ਲੱਗ ਜਾਓ ਤੇ ਉਹੀ ਚੀਜ਼ ਹੀ ਤੁਹਾਨੂੰ ਉਹ ਦਿਖਣ ਲੱਗ ਜਾਂਦੀ ਆ। ਸੋ ਕਿਤੇ ਨਾ ਕਿਤੇ ਸ਼ਰਾਰਤੀ ਲੋਕ ਨਾ ਇਹਨਾਂ ਅਫਵਾਹਾਂ ਨੂੰ ਗਾਂਹ ਦੀ ਗਾਂਹ ਫੈਲਾਉਂਦੇ ਆ, ਤੇ ਉਹ ਫੈਲਾ ਕੇ ਤੇ ਕਈ ਤਾਂ ਅਣਜਾਣਪਣੇ ਜੀ ਫੈਲਾ ਜਾਂਦੇ ਆ। ਜੇ ਮੰਨ ਲਓ ਕਿਸੇ ਕਿਸੇ ਕੋਈ ਮਾਨਸਿਕ ਰੋਗੀ ਨੇ ਇਹ ਜੀ ਹਰਕਤ ਕਿਸੇ ਮੁਹੱਲੇ ਗਲੀ ਮੁਹੱਲੇ ਚ ਕਰਤੀ, ਤਾਂ ਉਦੋਂ ਬਾਅਦ ਉਸ ਗਲੀ ਮੁਹੱਲੇ ਚ ਅੱਜ ਕੱਲ ਹਰੇਕ ਕੋਲੇ ਵੀਡੀਓ ਵਾਲੇ ਮੋਬਾਇਲ ਆ, ਕਿਵੇਂ ਨਾ ਕਿਵੇਂ ਉਹਨੇ ਪਾ ਕੇ ਉਸ ਨੂੰ ਤਮਾਸ਼ੇ ਨੂੰ ਅੱਗੇ ਤੋਰਤਾ, ਤੇ ਇਹ ਜਿਹੜਾ ਤਮਾਸ਼ਾ ਤਾਂ ਫਿਰ ਜਿਵੇਂ ਉਹਨੂੰ ਜੰਗਲ ਦੀ ਅੱਗ ਵਾਂਗ ਕਹਿ ਦਿੰਦੇ ਆ, ਤੇ ਉਹ ਉਹਦੇ ਉਸੇ ਦੇ ਢੰਗ ਨਾਲ ਫੈਲੀ ਜਾਂਦਾ। ਪਰ ਮੈਨੂੰ ਇੱਕ ਚੀਜ਼ ਦਾ ਬੜਾ ਦੁੱਖ ਹੋ ਰਿਹਾ ਵੀ ਵੱਡੇ ਵੱਡੇ ਟੀਵੀ ਚੈਨਲਾਂ ਵਾਲੇ ਵੱਡੇ ਵੱਡੇ ਅਖਬਾਰ ਉਹਨਾਂ ਨੂੰ ਮੇਨ ਸੁਰਖੀਆਂ ਦੇ ਰਹੇ ਆ, ਜਿਵੇਂ ਮੈਂ ਦੇਖਿਆ ਵੀ ਕੁਝ ਅਖਬਾਰ ਪਿਛਲੇ ਕੁਝ ਦਿਨਾਂ ਤੋਂ ਗੈਂਗਸਟਰਾਂ ਦੀ ਬੜੀ ਉਹਦੀਆਂ ਫੇਸਬੁੱਕਾਂ ਦੀਆਂ ਕਟਿੰਗਾਂ ਲਾ ਲਾ ਫੋਟੋਆਂ ਪਾਉਂਦੇ ਆ, ਉਹ ਕੋਈ ਨਿਊਜ਼ ਹੀ ਨੀ ਬਣਦੀ, ਉਹ ਤਾਂ ਹੋਰ ਉਸ ਨੂੰ ਅੱਗ ਦੇਣ ਦੇ ਮਤਲਬ ਮਕਾ ਗੈਂਗਸਟਰ ਦੇ ਪੇਜ ਦੀ ਲਾਈ
ਜਾਂਦੀ, ਉਹਨਾਂ ਨੂੰ ਖਾਲਿਸਤਾਨ ਨਾਲ ਜੋੜੀ ਜਾ ਰਹੇ ਨੇ ਬਹੁਤ ਪੇਪਰ ਵਾਲੇ,
ਜੀ 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 ਬਿਲਕੁਲ, ਬਹੁਤ ਜਾਣ ਬੁੱਝ ਕੇ ਉਹਨੂੰ ਉਹਨਾਂ ਨੂੰ ਕਰ ਰਹੇ ਆ। ਇਹੀ ਚੀਜ਼ ਇੱਥੇ ਆ ਵੀ ਕੋਈ ਟੀਵੀ ਚੈਨਲ ਦਾ ਜਿਹੜਾ ਟਾਈਮ ਆ ਉਹ ਮੈਨੂੰ ਨਾ ਉਹ ਫਿਰ ਕਿਸੇ ਨੇ ਕਿਤੇ ਵਾਰੀ ਕਈ ਵਾਰੀ ਉਹ ਗੱਲ ਜ਼ਿਕਰ ਆ ਜਾਂਦਾ, ਬਾਸੀ ਸਾਹਿਬ ਸਾਡੇ ਕੈਨੇਡਾ ਦੇ, ਵੈਸੇ ਤਾਂ ਸਾਰਾ ਦਿਨ ਉਹਨਾਂ ਨੂੰ ਲੋਕ ਮਜ਼ਾਕ ਦਾ ਪਾਤਰ ਬਣਾਉਂਦੇ ਆ, ਤੇ ਪਰ ਕਹਿੰਦੇ ਨੀ ਹੁੰਦੇ ਹਰ ਬੰਦੇ ਚ ਕਲਾ ਹੁੰਦੀ ਆ, ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਆ। ਤੇ ਹਾਂਜੀ ਮੈਂ ਜੋਗਿੰਦਰ ਬਾਸੀ ਜੀ ਹੋਰਾਂ ਦੀ ਗੱਲ ਕਰ ਰਿਹਾ, ਹੁੰਦੇ ਆ ਕਾਫੀ ਦਿਨਾਂ ਤੋਂ, ਕਾਫੀ ਚਿਰਾਂ ਤੋਂ, ਹੁਣ ਤਾਂ ਨੀ ਆਈ ਚਰਚਾ ਚ, ਪਰ ਹਰ ਪੰਜ ਚਾਰ ਮਹੀਨਿਆਂ ਬਾਅਦ ਉਹਨਾਂ ਦੀ ਕੋਈ ਨਾ ਕੋਈ ਗੱਲ ਚਰਚਾ ਚ ਹੁੰਦੀ ਆ। ਤਾਂ ਉਹਨਾਂ ਨੇ ਨਾ ਮੇਰੇ ਇੱਕ ਗੱਲ ਯਾਦ ਆ ਜੀ, ਲਾਈਵ ਸ਼ੋਅ ਦੇ ਵਿੱਚ ਉਹਨਾਂ ਨੇ ਮੈਨੂੰ ਕਿਸੇ ਲਾਈਵ ਸ਼ੋਅ ਚ ਲਿਆ, ਕਈ ਸਾਲ ਪਹਿਲਾਂ ਦੀ ਗੱਲ, 8-7 ਸਾਲ ਪਹਿਲਾਂ ਦੀ, ਕੋਈ ਆਸਟ੍ਰੇਲੀਆ ਦੇ ਕਿਸੇ ਇਸ਼ੂ ਦੇ ਉੱਤੇ, ਤੇ ਉਸ ਸ਼ੋਅ ਦੇ ਵਿੱਚ ਨਾ ਲੋਕਾਂ ਦੀਆਂ ਲਾਈਵ ਕਾਲਾਂ ਆਉਣ ਲੱਗ ਗਈਆਂ। ਤਾਂ ਉਹ ਜਦੋਂ ਲਾਈਵ ਕਾਲਸ ਆ ਰਹੀਆਂ ਸੀ ਤੇ ਉਹ ਕਾਲ ਤੇ ਇੱਕ ਕਾਲਰ ਨੇ ਨਾ, ਕਈ ਵਾਰੀ ਕਾਲਰ ਦੇਖਦੇ ਨੀ ਵੀ ਮੁੱਦਾ ਕੀ ਚੱਲ ਰਿਹਾ, ਗੱਲ ਕੀ ਚੱਲ ਰਹੀ ਹੈ ਤੇ ਮੈਂ ਕੀ ਗੱਲ ਕਰ ਰਿਹਾ। ਤੇ ਇੱਕ ਕਾਲਰ ਨੇ ਨਾ ਫੋਨ ਕਰਕੇ ਕਹਿੰਦਾ, ਬਾਸੀ ਸਾਹਿਬ ਤੁਸੀਂ ਬਹੁਤ ਮੁੱਦੇ ਉਠਾਉਣੇ ਹੋ, ਆਹ ਮੱਛੀ ਵਾਲਿਆਂ ਦਾ ਮੁੱਦਾ ਵੀ ਉਠਾਓ ਨਾ, ਗੱਲ ਚੱਲ ਰਹੀ ਹੈ ਆਸਟ੍ਰੇਲੀਆ ਚ ਸਟੂਡੈਂਟ ਅਟੈਕ ਦੀ, ਪੂਰਾ ਸੀਰੀਅਸ ਮਾਹੌਲ ਬਣਿਆ ਹੋਇਆ, ਬਹੁਤ ਸਾਰੀਆਂ ਫੋਨ ਕਾਲਸ ਆ ਰਹੀਆਂ। ਤੇ ਉਹ ਕਹਿੰਦਾ ਜੀ ਆਹ ਮੱਛੀ ਵਾਲਿਆਂ ਦਾ ਵੀ ਮੁੱਦਾ ਉਠਾਓ, ਬਾਦਸ਼ਾਹ ਹਾਂਜੀ ਕਿਹੜੇ ਮੱਛੀ ਦੀ ਗੱਲ ਕਰਦੇ ਹੋ ਤੁਸੀਂ, ਉਹਨਾਂ ਦਾ ਜਿਹੜਾ ਟਿਪੀਕਲ ਸਟਾਈਲ ਆ। ਤੇ ਉਹ ਕਹਿੰਦਾ ਜੀ ਉਹ ਆਪਣੇ ਨਾ ਫਲਾਨੀ ਮੱਛੀ ਦੀ ਦੁਕਾਨ ਵਾਲਾ ਕਹਿੰਦਾ ਕਿਲੋ ਮੱਛੀ ਦੇ ਲੈ ਕੇ $20 ਤੇ ਦਿੰਦਾ ਹੈਗਾ 700 ਗ੍ਰਾਮ ਮੱਛੀ, ਕਹਿੰਦਾ ਤੋਲ ਕੇ ਦੇਖ ਲਿਓ ਭਲਾ, ਪਾਈਆ ਘੱਟ ਦਿੰਦਾ। ਤੇ ਮੂਹਰੋਂ ਬਾਸੀ ਸਾਹਿਬ ਨੇ ਨਾ ਫੋਨ ਕੱਟਣ ਦਾ ਅੰਦਾਜ਼ਾ ਦੇਖੋ, ਕਹਿੰਦਾ ਇਹ ਬੇਵਕੂਫ ਇਨਸਾਨ, ਕਹਿੰਦਾ ਰੇਡੀਓ ਦਾ ਇੱਕ ਮਿੰਟ ਤੇਰੀ ਪਾਈਆ ਮੱਛੀ ਨਾਲੋਂ ਕਾਫੀ ਜਿਆਦਾ ਮਹਿੰਗਾ, ਵੇਸਟ ਕਰਤਾ, ਠਾਦੇ ਨੇ ਫੋਨ ਕੱਟਤਾ। ਸੋ ਮੈਨੂੰ ਲੱਗਿਆ, ਮੈਨੂੰ ਬੜਾ ਉਹ ਅੱਜ ਤੱਕ ਉਹ ਮੇਰੀ ਇੱਕ ਸੀਨ ਯਾਦ ਆ। ਸੋ ਕਈ ਵਾਰੀ ਨਾ ਰੇਡੀਓ ਅਖਬਾਰਾਂ ਟੀਵੀਆਂ ਦੇ ਟਾਈਮ ਆ ਇਹਨਾਂ ਚੀਜ਼ਾਂ ਨਾਲੋਂ ਜ਼ਿਆਦਾ ਮਹਿੰਗੇ ਹੁੰਦੇ ਆ, ਤੇ ਪਰ ਤੁਸੀਂ ਦੇਖੋਗੇ ਨੈਸ਼ਨਲ ਟੀਵੀ ਸਾਡੇ ਛੋਟੀ ਦਾ ਮਸਲਾ, ਛੋਟੀ ਦਿਹਾਈ, ਛੋਟੀ ਮਿਲੀ, ਛੋਟੀ ਗਈ, ਐਂਕ ਲੱਗੇ ਪਏ ਆ ਦਿਨ 24 ਘੰਟਿਆਂ ਚੋਂ 4-4 ਘੰਟੇ ਇਸ ਨਿਊਜ਼ ਤੇ ਜ਼ੋਰ ਲਾਈ ਜਾਂਦੇ ਆ।
ਮੈਨੂੰ ਲੱਗਦਾ
ਕਿਤੇ ਨੇ ਕਿਤੇ ਭਾਈ ਵਾਲੇ ਸਾਰੇ ਲੋਕ ਹੀ ਆ ਬਿਮਾਰ,
ਲੱਗਦਾ ਕਿਤੇ ਨਾਈਆਂ ਨੇ ਆਪਣੀ ਕੈਂਪੇਨ ਤਾਂ ਨੀ ਚਲਾਈ ਪੈਸੇ ਦੇ ਕੇ ਸਾਡੇ ਸਾਡਾ ਕੰਮ ਚੱਲੂਗਾ। ਲੋਕ ਹੁਣ ਅੱਜ ਕੱਲ ਕੇਸ ਰੱਖਣ ਲੱਗ ਪਏ ਆ ਤੇ ਇਹ ਕਿਤੇ ਸਾਡਾ ਤਾਂ ਕੰਮ ਨੀ ਚੱਲਣਾ। ਖੈਰ ਮਿੰਟੋ ਜੀ, ਇੱਕ ਨਾ ਜਿਹੜੀ ਖਬਰ ਹੈ ਇਹਦੇ ਬਾਰੇ ਹੋਰ ਝਾਤੀ ਮਾਰਦੇ ਆ ਕਿ ਅਸਲ ਦੇ ਵਿਚ ਹੁਣ ਅਖਬਾਰ ਕੀ ਕਹਿ ਰਹੀ ਹੈ, ਕਹਿੰਦੇ ਮਾਲਵਾ ਖੇਤਰ ਚ 3 ਦਿਨ ਤੋਂ ਔਰਤਾਂ ਦੀਆਂ ਗੁੱਤਾਂ ਕੱਟੇ ਜਾਣ ਦੀਆਂ ਘਟਨਾਵਾਂ ਕਾਰਨ ਲੋਕ ਸਹਿਮੇ ਹੋਏ ਹਨ। ਬੜੀ ਬੜੀ ਮਤਲਬ ਕਿਆ ਬਾਤ ਹੈ, ਦੇਖੋ ਸਹਿਮੇ ਹੋਏ ਹਨ, ਕਹਿੰਦੇ ਲੋਕ ਉਹ ਸਹਿਮੇ ਨੀ ਹੋਏ, ਉਹ ਤਾਂ ਨਜ਼ਾਰੇ ਲੈ ਰਹੇ ਨੇ ਲੋਕ ਤਾਂ। ਕਹਿੰਦੇ ਸ਼ਨਿਚਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਚ ਗੁੱਤਾਂ ਕੱਟਣ ਦੀਆਂ 10 ਘਟਨਾਵਾਂ ਸਾਹਮਣੇ ਆਈਆਂ ਹਨ, ਜਦਕਿ 2 ਮਾਮਲਿਆਂ ਚ ਗੁੱਤਾਂ ਕੱਟਣ ਦੀ ਗੱਲ ਡਰਾਮਾ ਨਿਕਲੀ। ਮੁਕਤਸਰ ਦੇ ਕੱਚਾ ਥਾਂਦੇਵਾਲ ਰੋਡ ਹਰਗੋਬਿੰਦ ਨਗਰ ਚ 2 ਔਰਤਾਂ ਨੇ ਗੁੱਤਾਂ ਕੱਟੇ ਜਾਣ ਦੀ ਕੋਸ਼ਿਸ਼ ਕੀਤੇ ਜਾਣ ਦਾ ਦਾਵਾ ਕੀਤਾ। ਕੋਸ਼ਿਸ਼ ਕਹਿੰਦੇ ਹੋਈ ਆ, ਉਨ੍ਹਾਂ ਨੇ ਦਾਵਾ ਕੀਤਾ। ਮੁਹੱਲੇ ਦੀ 40 ਸਾਲਾ ਔਰਤ ਮਮਤਾ ਦਾ ਕਹਿਣਾ ਕਿ ਉਹ ਸ਼ੁੱਕਰਵਾਰ ਦੀ ਰਾਤ ਨੂੰ 9:30 ਵਜੇ ਘਰ ਦੇ ਬਾਹਰ ਇਕ ਔਰਤ ਦੇ ਕੋਲ ਖੜੀ ਸੀ। ਇਸ ਦੌਰਾਨ ਹੀ ਕਿਸੇ ਨੇ ਉਸ ਨੂੰ ਪਿੱਛੇ ਤੋਂ ਆ ਕੇ ਬਾਲਾਂ ਤੋਂ ਫੜ ਲਏ, ਵਾਲ ਫੜ ਲਏ ਤੇ ਉਸ ਨੂੰ ਕੁਝ ਵੀ ਪਤਾ ਨਹੀਂ ਚੱਲਿਆ। ਕਰੀਬ 15 ਮਿੰਟ ਤੱਕ ਉਹ ਉਸ ਦੇ ਵਾਲ ਕੱਟਣ ਦੀ ਕੋਸ਼ਿਸ਼ ਕਰਦਾ ਰਿਹਾ। ਜਦੋਂ ਮੁਹੱਲਾ ਨਿਵਾਸੀਆਂ ਨੇ ਉਸ ਨੂੰ ਛਡਵਾਇਆ ਤਾਂ ਉਸ ਨੇ ਇਕ ਕੁੱਤਾ ਅਤੇ ਬਿੱਲੀ ਭੱਜਦੇ ਹੋਏ ਦੇਖੇ। ਠੀਕ ਹੈ, ਖਬਰ ਦੇਖੋ ਕਿਆ ਬਾਤ। ਕਹਿੰਦੇ ਸੁਣੋ ਹਜੇ ਪੂਰੀ ਨੀ ਹੋਈ, ਕਹਿੰਦੇ ਉਸ ਦੀ ਬਾਂਹ ਤੇ ਨੀਲ ਦੇ ਨਿਸ਼ਾਨ ਵੀ ਪੈ ਗਿਆ ਹਨਾ। ਉਧਰ ਇਸੇ ਹੀ ਮੁਹੱਲੇ ਦੇ ਇਕ 26 ਸਾਲਾ ਕਰਮਵਤੀ ਦੇ ਪਤੀ ਸੰਜੀਵ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਉਸ ਦੇ ਉਪਰ ਇਕ ਕਾਲਾ ਪਰਛਾਵਾਂ ਆ ਗਿਆ, ਜਿਸ ਕਾਰਨ ਉਸ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਕੁਝ ਦੇਰ ਤੱਕ ਉਹ ਉਸ ਨਾਲ ਹੱਥੋ ਪਾਈ ਕਰਦਾ ਰਿਹਾ, ਪਰ ਜਦੋਂ ਉਸ ਦੇ ਪਿਤਾ ਗੋਬਿੰਦ ਰਾਮ ਨੇ ਲਾਈਟ ਜਗਾਈ ਤਾਂ ਉਨ੍ਹਾਂ ਨੇ ਇਕ ਬਿੱਲੀ ਨੂੰ ਭੱਜਦੇ ਹੋਏ ਵੇਖਿਆ, ਜਿਸ ਤੋਂ ਬਾਅਦ ਉਹ ਹੋਸ਼ ਚ ਆਏ। ਇਸ ਤਰ੍ਹਾਂ ਹੀ ਪਿੰਡ ਚੌਂਤਰਾ ਦੀ ਇਕ ਔਰਤ ਦੀ ਗੁੱਤ ਕੱਟੀ ਗਈ। ਹੁਣ ਨਾਲ ਹੀ ਇਕ ਲਿਖਿਆ ਵੀ 2 ਮਾਮਲੇ ਡਰਾਮੇ ਨਿਕਲੇ। ਤਲਵੰਡੀ ਸਾਬੋ ਚ ਇਕ ਔਰਤ ਦੇ ਵਾਲ ਕੱਟੇ ਜਾਣ ਦਾ ਮਾਮਲਾ ਡਰਾਮਾ ਨਿਕਲਿਆ। ਲਾਲੋਵਾਲਾ ਰੋਡ ਤੇ ਰਹਿਣ ਵਾਲੀ ਔਰਤ ਅਮਰਜੀਤ ਕੌਰ ਦੇ ਪਤੀ ਸੁਖਮੰਦਰ ਨੇ ਦਸਿਆ ਕਿ ਉਸ ਦੀ ਪਤਨੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਉਸ ਨੇ ਵਾਲ ਕੱਟਣ ਦਾ ਨਾਟਕ ਕੀਤਾ ਸੀ, ਜੋ ਵਾਲ ਕੱਟੇ ਮਿਲੇ ਆ ਉਹ ਨਕਲੀ ਹਨ। ਪੁਲਿਸ ਮੁਤਾਬਕ ਔਰਤ ਨੇ ਵਾਲ ਕੱਟਣ ਦੀਆਂ ਘਟਨਾਵਾਂ ਬਾਰੇ ਸੁਣਿਆ ਤੇ ਫਿਰ ਡਰਾਮਾ ਰਚ ਲਿਆ ਤੇ ਪਿੰਡ ਫੁੱਲੋਖਾਰੀ ਚ ਵਾਲਾਂ ਨੂੰ ਮਹਿੰਦੀ ਲਾਉਣ ਬਾਅਦ ਇਕ ਔਰਤ ਸੌ ਗਈ ਫਿਰ ਉਸਨੇ ਵਾਲ ਧੋਤੇ ਦਾ ਕੁਝ ਵਾਲ ਟੁੱਟ ਗਏ ਇਹ ਜਿਹੜੀ ਆ ਇਹ ਵਾਲ ਕੱਟਣ ਦੀ ਘਟਨਾ ਨਹੀਂ ਉਹਦਾ ਵਾਸ ਵੈਸੇ ਝੜ ਗਏ ਵੈਸੇ ਮਿੰਟੋ ਜਦੋਂ ਮੈਂ ਵਾਲ ਬਾਹਨਾ ਹੈ ਨਾ ਠੀਕ ਹੈ ਤੇ ਚੰਗੀ ਗੁੱਤ ਜਿੰਨੇ ਤਾਂ ਮੇਰੇ ਹੀ ਝੜ ਜਾਂਦੇ ਆ ਵਾਲ
ਦੇਖੋ ਸਿੱਧੂ ਸਾਹਿਬ ਗੱਲ ਇਹ ਆ ਵੀ ਮੈਨੂੰ ਤਾਂ ਇੱਕ ਗੱਲ ਦੀ ਹੈਰਾਨੀ ਇਸ ਚੀਜ਼ ਦੀ ਆਉਂਦੀ ਆ ਵੀ ਮੰਨ ਲਓ ਆਪਾਂ ਮੰਨ ਲੈਣੇ ਇਹਨਾਂ ਦੀ ਗੱਲ ਮੰਨ ਲੈਣੇ ਵੀ ਕੋਈ ਚੀਜ਼ ਆ ਉਹ ਦਹਿਸ਼ਤ ਫੈਲਾਉਣਾ ਚਾਹੁੰਦੀ ਆ ਉਹ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਆ ਠੀਕ ਹੈ ਨਾ ਜੀ ਤੇ ਜਦੋਂ ਕੋਈ ਚੀਜ਼ ਅੱਜ ਦਾ ਜੁੱਗ ਇਹ ਗੱਲ ਕਹਿੰਦਾ ਵੀ ਜਦੋਂ ਤੁਸੀਂ ਅਟ੍ਰੈਕਸ਼ਨ ਲੈਣੀ ਆ ਕਿਸੇ ਚੀਜ਼ ਦੀ ਤਾਂ ਮਸ਼ਹੂਰ ਬੰਦੇ ਨਾਲ ਪੰਗਾ ਲਓ ਜਾਂ ਵੱਡੇ ਬੰਦੇ ਨਾਲ ਪੰਗਾ ਲਓ ਤੇ ਛਿੱਤਰ ਖਾਓ ਤੇ ਮਸ਼ਹੂਰ ਹੋ ਜਾਓ ਦੇਖੋ ਇਹ ਇੱਕ ਪਾਲਿਸੀ ਆ ਠੀਕ ਹੈ ਨਾ ਕਿਸੇ ਵੀ ਮਸ਼ਹੂਰ ਬੰਦੇ ਨਾਲ ਪੰਗਾ ਲੈ ਕੇ ਉਹ ਤੋਂ ਛਿੱਤਰ ਖਾਓਗੇ ਜਾਂ ਉਹ ਤੁਹਾਡੇ ਮਾਮਲੇ ਚ ਬੋਲੂ ਲਿਖੂਗਾ ਤੇ ਤੁਸੀਂ ਮਸ਼ਹੂਰ ਹੋ ਜਾਓਗੇ ਇਸ ਪਾਲਿਸੀ ਨੂੰ ਲੋਕ ਵਰਤਦੇ ਆ ਨਾਰਮਲੀ ਵਰਤਦੇ ਆ ਹੁਣ ਤੁਸੀਂ ਦੇਖੋ ਮੰਨ ਲਓ ਜੇ ਕੋਈ ਇਹੋ ਜਿਹੀ ਸ਼ਕਤੀ ਇਹੋ ਜਿਹੀ ਪਾਵਰ ਹੈਗੀ ਜਿਹੜੀ ਕਿ ਆਮ ਦੁਨੀਆਂ ਨੂੰ ਪਰ ਡਰਾਉਣਾ ਚਾਹੁੰਦੀ ਆ ਧਮਕਾਉਣਾ ਚਾਹੁੰਦੀ ਆ ਤਾਂ ਉਹ ਕੀ ਕਰੇ ਉਹ ਜੇ ਇਹੋ ਜਿਹੀ ਪਾਵਰ ਹੋਵੇ ਉਹ ਜਾਵੇ ਪਹਿਲਾਂ ਤਾਂ ਐਸ਼ਵਰੀਆ ਰਾਏ ਦੀ ਗੁੱਤ ਕੱਟ ਕੇ ਆਵੇ ਫਿਰ ਸੋਨੀਆ ਗਾਂਧੀ ਦੀ ਜਿਹੜੀ ਚਾਰ ਬੋਧੀਆਂ ਆਈਆਂ ਉਹ ਕੱਟ ਦੇ ਉਹ ਵੱਡੀਆਂ ਸੁਰਖੀਆਂ ਤਾਂ ਮਿਲਣ ਨਾ ਉਹਨੂੰ ਇੰਟਰਨੈਸ਼ਨਲ ਪੱਧਰ ਦੀਆਂ ਸੁਰਖੀਆਂ ਤਾਂ ਮਿਲਣ
ਮਿੰਟੂ ਜੀ ਇਹ ਹੋ ਰਿਹਾ ਆ ਇਹ ਹੁਣ ਤੁਹਾਡੇ ਬਠਿੰਡੇ ਸੰਗਰੂਰ ਇਲਾਕੇ ਚੋ ਕਹਿੰਦੇ ਦਵਿੰਦਰ ਸ਼ਰਮਾ ਕਹਿੰਦੇ ਹਰਿਆਣੇ ਪਹੁੰਚ ਗਈ ਆ ਉਹ ਗੁੱਤ ਕੱਟਣ ਵਾਲੀ ਮਸ਼ੀਨ ਤੁਸੀਂ ਆ ਜਿਹੜੀ ਇੱਛਾ ਕੀਤੀ ਆ ਪੂਰੀ ਹੋ ਜਾਣੀ ਤੁਹਾਡੀ ਵਾਪਸ ਲੈ ਲਓ ਅੱਖਰ ਨਹੀਂ ਤਾਂ ਤੁਹਾਡਾ ਨਾਂ ਲੱਗ ਜਾਣਾ
ਉਹ ਨਹੀਂ ਇੱਕ ਮਿੰਟ ਪਹਿਲਾਂ
ਮੈਂ ਤੁਹਾਨੂੰ ਦੱਸਾਂ ਸਹੀ ਹੋਇਆ ਕੀ ਆ ਦਵਿੰਦਰ ਸ਼ਰਮਾ ਕਹਿੰਦੇ ਆ ਕਿ ਹਰਿਆਣਾ ਕਾਂਗਰਸ ਮਨਿਸਟਰ ਕਿਰਨ ਚੌਧਰੀ ਦੀ ਵੀ ਗੁੱਤ ਕੱਟੀ ਗਈ ਆ ਜੀ ਮਨਿਸਟਰਾਂ ਤੱਕ ਪਹੁੰਚ ਗਈ ਤੁਹਾਡੀ ਗੱਲ ਸੱਚੀ ਹੋ ਗਈ ਆ ਵੱਡੇ ਬੰਦੇ ਨੂੰ ਹੱਥ ਪਾ ਲਿਆ ਆ
ਇਹੀ ਮੇਰੀ ਭਾਵਨਾ ਵੀ ਕਿਉਂ ਨਾ ਐਵੇਂ ਦਸ ਪਿੰਡਾਂ ਦੀਆਂ ਅਣਜਾਣ ਗਲੀਆਂ ਚ ਜਾ ਕੇ ਚੜੇਲ ਜੀ ਆਪ ਜੀ ਨੂੰ ਮਿਹਨਤ ਕਰਨੀ ਪੈ ਰਹੀ ਆ ਕਿਉਂ ਨਾ ਤੁਸੀਂ ਬੰਬੇ ਦੇ ਹਾਈ ਪ੍ਰੋਫਾਈਲ ਏਰੀਆ ਜਾਓ ਸਚਿਨ ਤੇਂਦੁਲਕਰ ਦੇ ਘਰ ਵਾਲੀ ਦੀ ਗੁੱਤ ਕੱਟਿਆ ਉਹ ਮੁਕੇਸ਼ ਅੰਬਾਨੀ ਦੇ ਘਰ ਵਾਲੀ ਦੀ ਕੱਟਿਆ ਉਹ ਹੋਰ ਬਥੇਰੇ ਜੇ ਉਹ ਨਹੀਂ ਪਹਿਲਾਂ ਗੁੱਤ ਰੱਖਦੀਆਂ ਤਾਂ ਜਿੰਨੀਆਂ ਕਹਿਗੀਆਂ ਉਹ ਕੱਟਿਆ ਉਹ ਤੇ ਤੁਹਾਨੂੰ ਰਾਤੋ ਰਾਤ ਤੁਸੀਂ ਸਟਾਰ ਬਣੋਗੇ ਨਾਲੇ ਚੈਨਲਾਂ ਵਾਲੇ ਉਹਨਾਂ ਦੇ ਬਾਹਰ ਅੱਗੇ ਖੜ ਜਾਣਗੇ ਲਿਆਲ ਜਾ ਕੇ ਕੈਮਰੇ ਸੋ ਕੁੱਲ ਨਾ ਕੁੱਲ ਮਿਲਾ ਕੇ ਜੀ ਇਹ ਮਸਲਾ ਆਪਾਂ ਵੀ ਇਹਨਾਂ ਵਰਗੇ ਹੋ ਗਏ ਆਪਦਾ ਵਕਤ ਆ ਜਿਹੜਾ ਉਹ ਪਾਈਆ ਮੱਛੀ ਨੂੰ ਮਹਿੰਗਾ ਆਪਣਾ
ਦੇਖੋ ਜੀ ਦਿਲ ਵਾਲੀ ਗੱਲ ਆਪਾਂ ਕਿਹੜੇ ਮੱਛੀ ਵੇਚਦੇ ਆ ਤੇ ਦਿਲ ਵਾਲੀਆਂ ਗੱਲਾਂ ਕਰਦੇ ਆ ਵੈਸੇ ਜਿਹੜਾ ਸਵਾਲ ਹੈ ਸਰੋਤਿਆਂ ਨੇ ਕੀਤਾ ਸੀ ਵੀ ਇਹਦੇ ਮਸਲੇ ਦੇ ਪੂਰੀ ਤਹਿ ਤੱਕ ਜਾਓਗੇ ਹੈ ਕੀ ਆ ਇਹ ਮਿੰਟੂ ਜੀ ਮੈਨੂੰ ਉਸੇ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮੇਰਾ ਖਿਆਲ 1989 ਦੀ ਗੱਲ ਹੋਣੀ ਆ ਜਦੋਂ ਪੰਜਾਬ ਦੇ ਵਿਚ ਬਾਜ ਆਇਆ ਸੀ ਤੁਹਾਨੂੰ ਯਾਦ ਹੈ ਬਾਜ ਦੀ ਬੜੀ ਚੜਾਈ ਸੀ ਤੇ ਉਹ ਬਾਜ ਦੀ ਇੰਨੀ ਚੜਾਈ ਹੋਈ ਉਦੋਂ ਬਾਅਦ ਫਿਰ ਗਣੇਸ਼ ਜੀ ਦੁੱਧ ਵੀ ਪੀਣ ਲੱਗ ਗਏ ਹਨਾ ਤੇ ਉਹ ਵੀ ਇਸੇ ਤਰ੍ਹਾਂ ਹੀ ਸੀਗਾ ਸਾਰਾ ਕੁਛ ਤੇ ਖੈਰ ਇਹ ਜਿਹੜੀ ਗੁੱਤ ਕੱਟਣ ਵਾਲਾ ਮਾਮਲਾ ਜਾਂ ਕਾਲੇ ਕੱਛਿਆਂ ਵਾਲਾ ਮਾਮਲਾ ਵੀ ਮੈਂ ਇਸੇ ਤਰ੍ਹਾਂ ਸਮਝਦਾ ਵੀ ਕਾਲੇ ਕੱਛਿਆਂ ਵਾਲਾ ਵੀ ਇਸੇ ਤਰ੍ਹਾਂ ਸੀ ਉਹ ਬਾਹਾਂ ਜ਼ਿਆਦਾ ਸੀਗੀਆਂ ਖੈਰ ਇਹ ਜਿਹੜੀ ਦੇਖੋ ਜੀ ਗੁੱਤ ਕੱਟਣ ਵਾਲਾ ਮਾਮਲਾ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਪਹਿਲਾਂ ਆਪਾਂ ਮੈਸੇਜ ਲੈ ਲਈਏ ਤੇ ਮੈਸੇਜ ਇਹ ਹੈ ਕਿ ਬਲਰਾਜ ਸਿੰਘ ਹੁਣੀ ਲਾਈਵ ਬਲੌਗ ਦੇ ਬਾਰੇ ਪੁੱਛਿਆ ਸੀ ਉਨ੍ਹਾਂ ਨੂੰ ਮੈਸੇਜ ਭੇਜ ਦਿੱਤਾ ਤੇ ਹਰਪ੍ਰੀਤ ਸਿੰਘ ਡਾਰਵਿਨ ਤੋਂ ਵੀ ਸਾਡੇ ਨਾਲ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜਿਸ ਕਾਰਨ ਜੀ ਤੁਹਾਡਾ ਮੈਸੇਜ ਥੋੜਾ ਲੰਬਾ ਹੈ ਤੇ ਮੈਂ ਇਸ ਬ੍ਰੇਕ ਤੋਂ ਬਾਅਦ ਪੜਾਂਗਾ ਤੇ ਉਧਰ ਕੁਲਵਿੰਦਰ ਧਾਲੀਵਾਲ ਤੇ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਸੰਤਰਿਆਂ ਵਾਲੀ ਗੱਲ ਦਾ ਧਿਆਨ ਕਰੋ ਜ਼ਰਾ ਮਿੰਟੂ ਬਰਾੜ ਸੰਤਰੇ ਮਹਿੰਗੇ ਵੇਚ ਰਹੇ ਹਨ ਬਹੁਤ ਮਾੜੀ ਗੱਲ ਹੈ ਮਿੰਟੂ ਜੀ ਤੁਹਾਡੇ ਤੇ ਇਲਜ਼ਾਮ ਹੈ ਕਹਿੰਦੇ ਸੰਗਤਰਿਆਂ ਦੀ ਬਲੈਕ ਕਰ ਰਹੇ ਹੋ ਤੁਸੀਂ
ਦੇਖੋ ਜੀ ਸਚਾਈ ਜ਼ਿਮੀਦਾਰ ਦੀ ਫਸਲ ਕੱਲੀ ਇੰਡੀਆ ਚ ਨਹੀਂ ਰੁਲਦੀ ਸਚਾਈ ਇੱਥੋਂ ਦੀ ਵੀ ਇਹੋ ਜੀ ਆ ਇੱਥੇ ਵੀ ਰੁਲਦੀ ਆ ਤੇ ਉਹ ਮੈਂ ਤਾਂ ਤੁਸੀਂ ਕਹਿੰਦੇ ਵੀ ਮਹਿੰਗੇ ਵੇਚ ਰਹੇ ਆ ਮੈਂ ਤਿੰਨ ਵਾਰੀ ਮਿਹਨਤ ਕਰਕੇ ਕਿਸੇ ਨੂੰ ਮੁਫ਼ਤ ਚ ਬਿੰਨ ਚੁਕਾ ਕੇ ਆਇਆ ਪਰਸੋਂ ਚੌਥੇ ਵੀ ਭਾਈ ਯਾਰ ਮੁਫ਼ਤ ਚ ਤਾਂ ਲੈ ਜਾ ਉਹ ਮੈਨੂੰ ਉਹਦਾ ਮੁਫ਼ਤ ਚ ਕਿਉਂ ਕਹਿੰਦਾ ਵੀ ਤੂੰ ਮੈਂ ਕਿਹਾ ਵੀ ਮੇਰਾ ਮਨ ਕਹਿੰਦਾ ਵੀ ਇੰਨੀ ਮਿਹਨਤ ਕਰਕੇ ਫਸਲ ਪੈਦਾ ਹੋਈ ਆ ਤੇ ਉਹ ਥੱਲੇ ਸਿੱਟਣ ਨਾ ਕਿਸੇ ਦੇ ਮੂੰਹ ਚ ਹੀ ਪੈ ਜੇ ਚੱਲ ਮੁਫ਼ਤ ਚ ਹੀ ਪੈ ਜੇ ਤਾਂ ਮੈਂ ਪਰਸੋਂ ਚੌਥੇ ਮੁਫ਼ਤ ਚ ਦੇ ਕੇ ਆਇਆ ਕਾਰਨ ਕੀ ਸੀਗਾ ਵੀ ਇੱਕ ਵਰਾਇਟੀ ਸੀ ਉਹ ਨਵੀਂ ਸੀ ਤੇ ਉਹ ਸੀ ਇੱਕ ਅੱਧਾ ਵਿਨ ਨੀ ਨਾ ਹੁਣ ਤੁਸੀਂ ਇੱਕ ਅੱਧੇ ਵਿਨ ਨੂੰ ਮਾਰਕੀਟਿੰਗ ਲਈ ਭੇਜ ਸਕਦੇ ਹੋ ਨਾ ਤੋੜਨ ਵਾਸਤੇ ਕਰ ਸਕਦੇ ਹੋ ਉਹ ਮੈਂ ਉਹਨੂੰ ਛੱਡ ਰੱਖਿਆ ਸੀ ਤੇ ਪਰ ਉਹ ਗੁਆਂਢੀ ਇੱਕ ਪੁਰਾਣਾ ਗੋਰਾ ਸੀ ਇਟਾਲੀਅਨ ਜੀ ਉਹ ਮੇਰੇ ਕੋਲ ਆਇਆ, ਮੈਨੂੰ ਆ ਕੇ ਕਹਿੰਦਾ ਵੀ ਦੇਖੋ ਵੀ ਫਸਲ ਆ ਨਾ ਇੱਕ ਨਿਆਮਤ ਹੁੰਦੀ ਆ ਜ਼ਿਮੀਦਾਰ ਲਈ, ਬੜੀ ਮੁਸ਼ਕਿਲ ਨਾਲ ਉਹ ਆਉਂਦੀ ਆ, ਜੇ ਉਹਨੂੰ ਤੂੰ ਦਰਖਤ ਤੇ ਲੱਗੀ ਛੱਡ ਦੇਗਾ ਤੇ ਤੇਰੇ ਤਿੰਨ ਚਾਰ ਨੁਕਸਾਨ ਹੋਣਗੇ। ਬਜ਼ੁਰਗ ਨੇ ਮੈਨੂੰ ਬਹੁਤ ਵਧੀਆ ਕਿਹਾ, ਕਹਿੰਦਾ ਇੱਕ ਤਾਂ ਤੁਹਾਡੀਆਂ ਅਗਲੀਆਂ ਫਸਲ ਪ੍ਰਭਾਵਿਤ ਹੋਊਗੀ ਇਹਦੇ ਨਾਲ ਜਦੋਂ ਦੇਰ ਤੱਕ ਖੜੀ ਰਹੂਗੀ, ਦੂਜਾ ਕਹਿੰਦਾ ਜਾਨਵਰ ਦੇਖ ਕੇ ਮੈਂ ਆ ਕੇ ਖਰਾਬ ਕਰ ਰਹੇ ਆ, ਫਿਰ ਇਹ ਜਾਨਵਰ ਅਗਲੇ ਸਾਲ ਵੀ ਹੋਣਗੇ ਖਰਾਬ ਕਰਨਗੇ ਜਦੋਂ ਉਹਨਾਂ ਨੂੰ ਇੱਥੇ ਚਾਂਸ ਮਿਲੂਗਾ। ਹੋਰ ਕਹਿੰਦਾ ਇਹ ਫਸਲ ਨੂੰ ਰੋਲ ਨਾ, ਇਹਨੂੰ ਤੋੜ ਕੇ ਜਿੰਨੇ ਦੀ ਵੀ ਹੈ ਨਾ ਦੇਖ ਵੀ $100 ਦੀ ਹੈ 200 ਦੀ ਹੈ, ਇਹਨੂੰ ਤੋੜ ਕੇ ਮੰਡੀਕਰਨ ਕਰ ਦੇਦਾ। ਮੈਂ ਕਿਹਾ ਚਲੋ ਜੀ, ਸਿਰ ਮੱਥੇ ਮੈਂ ਬਜ਼ੁਰਗ ਦੀ ਮੰਨੀ, ਬੜੀ ਮਿਹਨਤ ਨਾਲ ਉਹ ਤੋੜੀ, ਕਿਉਂਕਿ ਉਹ ਕੋਈ ਇੱਕ ਬਿਨ ਲਈ ਨਾ ਤਾਂ ਕਿਸੇ ਨੇ ਆਉਣਾ ਸੀ ਨਾ ਕਰਨਾ ਸੀ, ਉਹਨੂੰ ਮੈਂ ਜੇ ਕਿਸੇ ਮਾਰਕੀਟ ਵਾਲੇ ਨੂੰ ਭੇਜੀ, ਉਹ ਆਦਾ ਕਹਿੰਦਾ ਜੀ ਮੈਂ ਤਾਂ ਅੱਜ ਲੇਟ ਹੋ ਗਿਆ, ਹੁਣ ਸਾਈਜ਼ ਛੋਟਾ ਜੀ ਵੱਡਾ ਜੀ ਫਲਾਨਾ ਇਹ ਨੀ ਵਿਕਦੀ, ਇਹਨੂੰ ਲੈ ਜਾ ਚੱਕ ਕੇ। ਉਹ ਉਦੋਂ ਬਾਅਦ ਮੈਂ ਇੱਕ ਹੋਰ ਨੂੰ ਕਿਹਾ ਵੀ ਤੂੰ ਲੈ ਜਾ ਭਾਈ, ਉਦੋਂ ਬਾਅਦ ਤੀਜੇ ਨੂੰ ਕਿਹਾ ਤੂੰ ਲੈ ਜਾ, ਅਖੀਰ ਮਸਾਂ ਕਿਸੇ ਨੂੰ ਕਿਹਾ ਵੀ ਯਾਰ ਮੈਂ ਕੁਛ ਲੈਣੇ ਨੀ, ਪੈਸੇ ਨੀ ਲੈ ਜਾ ਇਹਨੂੰ, ਤੋ ਮਹਿੰਗੇ ਤਾਂ ਦੂਰ ਦੀ ਗੱਲ ਆ ਜੀ, ਮੈਂ ਤਾਂ ਜੇਬ ਚੋਂ ਪੈਸੇ ਲੈ ਕੇ ਛੱਡ ਕੇ ਆਇਆ।
ਹਾਂਜੀ, ਉਹ ਹੋ ਜਾਂਦਾ ਜੀ ਕਈ ਵਾਰੀ, ਦੇਖੋ ਇਹ ਸੰਗਤਰਿਆਂ ਦੀ ਜਿਹੜੀ ਬਲੈਕ ਨੀ, ਸੰਗਤਰੇ ਸੰਗਤਰੇ ਹੀ ਹੁੰਦੇ ਆ, ਬਲੈਕ ਨੀ ਹੁੰਦੇ, ਇਹ ਕਹਿਣ ਦਾ ਮਤਲਬ ਹੈ। ਸੋ ਓਰੇਂਜ ਹੁੰਦੇ ਜੀ, ਓਰੇਂਜ ਕਲਰ ਹੁੰਦਾ, ਬਲੈਕ ਨੀ ਹੁੰਦਾ। ਚਲੋ ਆਪਾਂ ਇੱਕ ਲੈਣੇ ਆ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਪਹਿਲਾਂ ਨਾ ਗੁੱਤ ਵਾਲਾ ਮੈਂ ਇੱਕ ਗੀਤ ਕੱਢਿਆ ਹੋਇਆ ਸੀਗਾ। ਵੈਸੇ ਨਾ ਤੁਹਾਨੂੰ ਯਾਦ ਹੈ ਮਿੰਟੂ ਜੀ, ਅਮਰ ਨੂਰੀ ਦਾ ਇੱਕ ਗੀਤ ਆ ਸੀ, ਬਹੁਤ ਚੱਲਿਆ ਸੀ, ਭਾਬੀ ਮੇਰੀ ਗੁੱਤ ਕਰਦੇ ਮੇਰੀ ਨੱਚਦੀ ਦੇ ਖੁੱਲ ਕੇ ਬਾਹਰ, ਹਨਾ। ਉਹ ਤੋਂ ਬਾਅਦ ਨਾ ਇੰਨਾ ਗੀਤ ਚੱਲਿਆ, ਚਲੋ ਵਧੀਆ ਸੀਗਾ, ਗੁੱਤਾਂ ਨੂੰ ਪ੍ਰਮੋਟ ਕੀਤਾ ਇਸ ਗੀਤ ਦੇ ਵਿਚ, ਤੇ ਉਹ ਤੋਂ ਬਾਅਦ ਨਾ ਭਗਵੰਤ ਮਾਨ ਨੇ ਗੀਤ ਕੱਢਿਆ ਸੀ, ਹੁਣ ਮੈਨੂੰ ਲੱਭ ਨੀ ਰਿਹਾ ਉਹਦਾ ਟਾਈਟਲ ਕੋਈ ਹੋਰ ਹਨਾ, ਉਹਦੇ ਵਿਚ ਸੀਗਾ ਵੀ ਭਾਬੀ ਮੇਰੀ ਗੁੱਤ ਮੁੰਨ ਦੇ ਮੇਰੀ ਨੱਚਦੀ ਦੇ ਖੁੱਲ ਗਏ ਬਾਲ, ਕਹਿੰਦੇ ਖੁੱਲੀ ਜਾਂਦੇ ਨੇ ਮੇਰੀ ਗੁੱਤ ਮੁੰਨੇ ਦੇ ਤੂੰ ਬੰਨਣ ਦੀ ਗੱਲ ਚੱਲ।
ਦੇਖੋ ਦੇਖੋ ਮੈਂ ਬੇਨਤੀ ਕਰਦਾ ਹੈਪੀ ਮਨੀਲੇ ਹੋਰਾਂ ਨੂੰ, ਉਹ ਹਰੇਕ ਕੰਮ ਦੇ ਵਿਚ ਬਹੁਤ ਪਹਿਲ ਕਰਦੇ ਹੁੰਦੇ ਆ, ਤੇ ਉਹਨਾਂ ਨੂੰ ਬੇਨਤੀ ਆ ਵੀ ਚੋਟੀਆਂ ਦੇ ਉੱਤੇ ਛੇਤੀ ਤੋਂ ਛੇਤੀ ਇੱਕ ਦੋ ਦਿਨਾਂ ਚ ਨਾ ਗੀਤ ਰਿਕਾਰਡ ਕਰਾ ਕੇ ਭੇਜਣ,
ਕੱਢਣਗੇ ਜੀ। ਭਗਵੰਤ ਮਾਨ ਤਾਂ ਕੱਢਿਆ ਹੋਇਆ ਭਾਬੀ ਮੇਰੀ ਗੁੱਤ ਮੁੰਨ ਦੇ ਮੇਰੀ ਨੱਚਦੀ ਦੇ ਖੁੱਲ ਗਏ ਬਾਲ। ਚਲੋ ਆਪਾਂ ਓਰਿਜਿਨਲ ਗੀਤ ਸੁਣਦੇ ਆ ਅਮਰ ਨੂਰੀ ਦਾ, ਤੇ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਹੋਰ ਬਹੁਤ ਸਾਰੇ ਮਸਲੇ।
Thank you. ਹੋਗੀ ਬੱਲੇ ਬੱਲੇ ਨੀ ਬੱਲੇ ਰੱਖ ਦੀ ਜਦੋਂ ਨੱਚ ਨੱਚ ਪਾਈ ਮੈਂ ਧਮਾਲ ਭਾਬੀ ਮੇਰੀ ਗੱਤ ਕਰ ਦੇ ਨੱਚ ਦੀ ਦੇ ਖੁੱਲ ਦੇ ਭਾਬੀ ਮੇਰੀ ਗੱਤ ਕਰ ਦੇ ਨੱਚ ਦੀ ਦੇ ਖੁੱਲ ਦੇ ਭਾਬੀ ਮੇਰੀ ਗੱਤ ਕਰ ਦੇ
ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀਨੋਂਗ ਫੋਨ 0425-888-856
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433-552-127।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੇ ਤੁਹਾਡਾ ਸਾਥ ਨਿਭ ਰਿਹਾ ਜੀ। ਅੱਜ ਦਿਨ ਐਤਵਾਰ ਵਾਲੇ ਦਿਨ ਦੂਜਾ ਹਿੱਸਾ ਪ੍ਰੋਗਰਾਮ ਦਾ ਸ਼ੁਰੂ ਹੋ ਚੁੱਕਾ। ਤੁਹਾਨੂੰ ਦੱਸ ਦਿੰਦੇ ਆ ਕਿ ਥੋੜੀ ਦੇਰ ਬਾਅਦ ਅਸੀਂ ਨਾ ਇਕ ਛੋਟੀ ਜਿਹੀ ਗੱਲਬਾਤ ਕਰਾਂਗੇ ਹੈਪੇਟਾਈਟਿਸ ਦੇ ਬਾਰੇ, ਜਿਹੜੀ ਕਿ ਬੜੀ ਅਹਿਮ ਜਾਣਕਾਰੀਆਂ ਨੇ, ਸਾਨੂੰ ਪਤਾ ਹੋਣਾ ਚਾਹੀਦਾ ਆਸਟ੍ਰੇਲੀਆ ਦੇ ਵਿਚ। ਸੋ ਮਿੰਟੋ ਜੀ ਪ੍ਰੋਗਰਾਮ ਦੇ ਵਿਚ ਇਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਤੇ ਕੁਝ ਮਸਲੇ ਕੁਝ ਸੁਨੇਹੇ ਆਪਾਂ ਪਹਿਲਾਂ ਲੈ ਲਈਏ, ਉਸ ਤੋਂ ਬਾਅਦ ਫਿਰ ਆਪਾਂ ਅੱਗੇ ਤੁਰਦੇ ਆਂ। ਤੇ ਸਾਡੇ ਨਾਲ ਬਲਵੀਰ ਸਿੰਘ ਹੁਣੀ ਜੁੜੇ ਨੇ, ਸਿੰਘ ਸਮਾਰਟ ਅਲਟਰੇਸ਼ਨ ਸਿਡਨੀ ਵਾਲੇ, ਤੇ ਉਨ੍ਹਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਆ। ਤੇ ਅੱਛਾ, ਸਿੰਘ ਸਮਾਰਟ ਅਲਟਰੇਸ਼ਨ ਐਲਬਰੀ, ਠੀਕ ਹੈ ਜੀ। ਗੌਰਵ ਸ਼ਰਮਾ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਨੇ ਕਿ ਮੇਰਾ ਸਵਾਲ ਇਹ ਹੈ ਕਿ ਜੇ ਕੋਈ ਹੇਅਰ ਡਰੈਸਰ ਦਾ ਕੰਮ ਕਰਦਾ ਹੈ ਤਾਂ ਕੀ ਉਹ ਸ਼ੋਪ ਦੀ ਓਪਨਿੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾ ਸਕਦਾ ਹੈ ਕਿ ਨਹੀਂ? ਮਿੰਟੋ ਜੀ ਕੁਐਸਚਨ ਹੈ ਜੀ, ਦੱਸਿਓ।
ਦੇਖੋ ਹੁਣ ਇਹ ਤਾਂ ਅਜੀਬ ਜਿਹਾ ਕੁਐਸਚਨ ਕੀਤਾ, ਹੁਣ ਅਸੀਂ ਕੀ ਕਹਿ ਸਕਦੇ ਹਾਂ ਜੀ ਇਹਨਾਂ ਗੱਲਾਂ ਦੇ ਉੱਤੇ। ਤੇ ਪਰ ਕੱਲ ਨੂੰ ਚਾਰ ਦਿਨਾਂ ਨੂੰ ਇਹ ਵੀ ਚੱਲ ਪੈਣੀ ਹੈ ਗੱਲਾਂ ਜੀ, ਸਾਡੇ ਚ ਇਹਦੀ ਕੋਈ ਕਮੀ ਨਹੀਂ ਹੈਗੀ ਇਹਨਾਂ ਗੱਲਾਂ ਤੱਕ ਵੀ।
ਪਰ ਇੱਕ ਗੱਲ ਹੋਰ ਵੀ ਆਈ ਸੀ, ਇੱਕ ਗੁਰਦੁਆਰੇ ਚ ਰੌਲਾ ਪਿਆ ਵੀ ਸੀ ਜਦੋਂ ਭਾਈ ਸਾਹਿਬ ਨੇ, ਇੱਕ ਡਾਕਟਰ ਨੇ ਨਾ, ਜੀ ਪੀ ਨੇ ਆਪਣਾ ਕਲੀਨਿਕ ਖੋਲਿਆ ਤੇ ਉਹਨੇ ਅਰਦਾਸ ਕਰਤੀ ਵੀ ਇਹ ਡਾਕਟਰ ਸਾਹਿਬ ਨੇ ਕਲੀਨਿਕ ਖੋਲਿਆ, ਇਹਦਾ ਕੰਮ ਦਿਨ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਬਹੁਤ ਚੱਲੇ। ਤੇ ਉਹਦੇ ਇੱਕ ਸਿੰਘ ਸਾਹਿਬ ਉਹਦੇ ਗੱਲ ਪੈ ਗਏ, ਕਹਿੰਦਾ ਤੂੰ ਜਾਣਾ ਸਾਰੀ ਸੰਗਤ ਬਿਮਾਰ ਹੋ ਜਾਵੇ।
ਦੇਖੋ ਇਹ ਉਹਨੂੰ ਫਿਰ ਦੂਜੇ ਪਾਸੇ ਲੈ ਲੈਂਦਾ। ਮੈਂ ਖੁਦ ਦੇਖਿਆ ਜੀ ਇੱਕ ਹੇਅਰ ਡਰੈਸਰ ਦੀ ਦੁਕਾਨ ਦੇ ਉੱਤੇ ਨਾ ਅਬੋਹਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਆ ਕੇ ਤੇ ਉੱਥੇ ਅਰਦਾਸ ਕੀਤੀ ਜਾ ਰਹੀ ਸੀ ਤੇ ਉਹਦੇ ਵਿੱਚ ਇਹੀ ਫਿਰ ਹੁਣ ਦੱਸੋ ਉੱਥੇ ਕੀ ਅਰਦਾਸ ਕੀਤੀ ਜਾਊਗੀ ਜਾਂ ਕੀ ਕਿਹਾ ਜਾਊਗਾ। ਤੇ ਮੈਂ ਖੁਦ ਆਪਦੀ ਕੰਨੀ ਮੇਰੇ ਨਾਨਕਿਆਂ ਦੇ ਪਿੰਡ ਰੇਡੀਓ ਦੇ ਉੱਤੇ ਤੜਕੇ ਤੜਕੇ ਗੁਰਦੁਆਰੇ ਦੇ ਸੂਚਨਾ ਬੁਲਾਈ ਸੁਣੀ ਜਿਹਦੇ ਚ ਕਹਿ ਰਿਹਾ ਜੀ ਵੀ ਭਾਈ ਐਂ ਕਰਕੇ ਫਲਾਨਿਆਂ ਦੇ ਮੁੰਡੇ ਨੇ ਆਪਦੇ ਘਰੇ ਦੁਕਾਨ ਚਲਾ ਲਈ ਆ ਵਾਲ ਕੱਟਣ ਦੀ ਤੇ ਕਟਵਾਓ ਜੀ। ਸੋ ਕਈ ਵਾਰੀ ਤਾਂ ਭੋਲਾ ਪਣਦੇ ਹਨ, ਭੋਲ ਪਾਣਾ ਜੀ ਪਿੰਡਾਂ ਦਾ, ਉਹਨਾਂ ਨੂੰ ਪਤਾ ਹੀ ਨੀ ਲੱਗਦਾ ਵੀ ਇਹ ਸੂਚਨਾ ਦੇਣ ਵਾਲੀ ਆ ਜਾਂ ਨਹੀਂ ਦੇਣ ਵਾਲੀ, ਕਿੱਥੇ ਸੰਬੰਧ ਆ। ਸੋ ਕਈ ਵਾਰ ਤਾਂ ਇਸ ਢੰਗ ਨਾਲ ਵੀ ਜੁੜ ਜਾਂਦੇ ਗੱਲਾਂ।
ਚਾਰ ਸਾਲ
ਜ਼ਿਆਦਾਤਰ ਸਾਡੇ
ਚਾਰ ਕੁ ਸਾਲ ਪਹਿਲਾਂ ਕਰੇਗੀ ਵਰਨ ਦੇ ਵਿਚ ਵੀ ਇਕ ਬਿਜਨਸ ਨੇ ਲਾ ਦਿੱਤਾ ਸੀ ਬੋਰਡ, ਮਸੀ ਲਵਾਇਆ ਕੁੜੀਆਂ ਦਾ, ਉਹ ਵੀ ਸੀ ਜੀ ਜਿਹੜਾ ਆਪਣੇ ਅਪਰ ਵੱਟੇ ਵਾਲਾ ਕੰਮ।
ਬਿਲਕੁਲ, ਸਾਡੇ ਵੀ ਰਿਵਰਲੈਂਡ ਦੇ ਵਿਚ ਵੀ ਇਕ ਦਿਨ ਮੈਂ ਇਕ ਦਿਨ ਦੇਖ ਲਿਆ ਸੀ, ਮੈਂ ਰਿਵਰਲੈਂਡ ਦੇ ਵਿਚ ਲੱਗਿਆ ਸੀ, ਕਿਸੇ ਨੇ ਹੇਅਰ ਡਰੈਸਿੰਗ ਦਾ ਲਾਤਾ ਸੀ ਪਰ ਉਹ ਕੁਦਰਤੀ ਮੇਰੀ ਨਿਗਾਹ ਪਈ ਤੇ ਮੈਂ ਉਹਦੀ ਸੰਬੰਧਿਤ ਬੰਦੇ ਨੂੰ ਸੱਦ ਕੇ ਜਦੋਂ ਲਵਾਤਾ ਸੀ।
ਇਹ ਵੀ ਔਖਾ ਜੀ। ਕੁਲਦੀਪ ਸਿੰਘ ਬੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਪਿਛਲੇ ਸਮੇਂ ਚ ਇਕ ਉਹ ਤੋਰੀਆਂ ਤੇ ਸੱਪ ਵਾਲੀ ਗੱਲ ਵੀ ਬੜੀ ਚੱਲੀ ਸੀ। ਹਾਂਜੀ, ਉਹ ਵੀ ਅਫਵਾਹ ਨੇ ਬੜਾ ਕੁਝ ਡੋਬਿਆ ਸੀ ਜੀ। ਤੇ ਲੱਕੀ ਖਤਲਾ ਉਹਨਾਂ ਨੇ ਇਕ ਲੇਖ ਭੇਜਿਆ, ਕਹਿ ਰਹੇ ਬਾਅਦ ਚੋ ਸ਼ੇਅਰ ਕਰਾਂਗੇ। ਸੋ ਦਲਜੀਤ ਸਿੰਘ ਮਹਿਤਾ ਚੌਂਕ ਨੇ ਕਿਹਾ ਕਿ ਕਦੇ ਵੀ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਨਾਈ ਦੀ ਦੁਕਾਨ ਤੇ ਗੁਰੂ ਗ੍ਰੰਥ ਸਾਹਿਬ। ਤੇ ਬੱਬੂ ਜਲੰਧਰੀ ਹੁਣੀ ਕਹਿ ਰਹੇ ਜੀ ਸਤਿ ਸ੍ਰੀ ਅਕਾਲ ਦੀ, ਉਹ ਕਵਾਲੀ ਦਾ ਇੰਤਜ਼ਾਰ ਕਰ ਰਹੇ ਜਿਹੜੀ ਚੰਨਾ ਸਾਹਿਬ ਨੇ ਭੇਜੀ ਆ। ਹਾਂਜੀ, ਉਹ ਮੈਂ ਕਿਉਂ ਕੀਤੀ ਹੋਈ ਆ, ਜਿੱਦਾਂ ਮੌਕਾ ਮਿਲਿਆ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ। ਤੇ ਜੋਗਿੰਦਰ ਸੋਹੀ ਜਗਰਾਓ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ ਚ ਆ ਗਏ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਜਸਕਰਨ ਪੂਨੀ ਹੁਣਾਂ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਭਾਜੀ, ਕੱਲ ਤੁਸੀਂ ਆਸਟ੍ਰੇਲੀਆ ਚ ਪੋਲੀਟੀਕਲ ਗੱਲ ਕੀਤੀ ਸੀ ਕਿ ਸਾਨੂੰ ਵੀ ਸ਼ੋ ਕਰਨਾ ਪੈਣਾ ਕਿ ਸਾਡਾ ਵੀ ਕੋਈ ਕੰਟਰੀਬਿਊਸ਼ਨ ਹੈ, ਪਰ ਮੇਰਾ ਕੁਐਸਚਨ ਹੈ ਕਿ ਸਾਡੇ ਏਰੀਏ ਦੇ ਵਿਚ ਜਦੋਂ ਕੌਂਸਲ ਦੀਆਂ ਇਲੈਕਸ਼ਨਾਂ ਸੀ ਤਾਂ ਇਕ ਏਰੀਏ ਦੇ ਵਿਚ ਚਾਰ ਪੰਜਾਬੀ ਕੈਂਡੀਡੇਟ ਆ ਗਏ, ਕੌਂਸਲ ਲਈ ਚਾਰ ਸੀਟਾਂ ਸੀ ਤੇ ਜਿਹੜਾ ਪਰਸਨ ਨੇ ਚੌਥੀ ਸੀਟ ਵਿਨ ਕੀਤੀ ਆ ਉਸ ਨੂੰ ਤਕਰੀਬਨ 2650 ਵੋਟਾਂ ਪਈਆਂ। ਸਾਡਾ ਪੰਜਾਬੀ ਬਾਈ ਜਿਸ ਨੇ ਲੂਜ਼ ਕੀਤਾ ਉਸ ਨੂੰ ਤਕਰੀਬਨ 2290 ਵੋਟ ਪਈ ਆ, ਤੇ ਦੂਜੇ ਦੋ ਪੰਜਾਬੀ ਜਿਹੜੇ ਕੈਂਡੀਡੇਟ ਉਨ੍ਹਾਂ ਨੂੰ 400 ਤੇ 450 ਵੋਟ ਪਈ ਆ। ਹੁਣ ਮੇਰਾ ਸਵਾਲ ਹੈ ਉਨ੍ਹਾਂ ਨੂੰ ਵੀ ਜੇ ਉਹ ਨਾ ਖੜੇ ਹੁੰਦੇ ਤਾਂ ਜਿਸ ਕੈਂਡੀਡੇਟ ਨੂੰ 2290 ਵੋਟਾਂ ਪਈਆਂ ਤੇ ਉਹ ਸੀਟ ਉਸਨੇ ਜਿੱਤ ਜਾਣੀ ਸੀ ਜੇ ਦੂਜੇ ਵੀਰ ਜਿਹੜੇ ਆ ਉਹ ਨਾ ਖੜਦੇ। ਸੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਇਹ ਕੰਮ ਮੈਲਬਨ ਚ ਹੋਇਆ ਸੀ ਜੀ। ਸੋ ਤੁਸੀਂ ਉਸ ਟਾਈਮ ਵੀ ਗੱਲ ਕੀਤੀ ਸੀ, ਹੁਣ ਕੋਈ ਸੁਜੈਸ਼ਨ ਦਵੋ। ਜਿਸ ਨੂੰ 400 ਵੋਟ ਪਈ ਸੀ ਉਹ ਮੇਰਾ ਫਰੈਂਡ ਵੀ ਸੀ, ਬਟ ਮੇਰੀ ਵੋਟ ਸਟਰੋਂਗ ਕੈਂਡੀਡੇਟ ਨੂੰ ਗਈ ਸੀ। ਇਲੈਕਸ਼ਨ ਤੋਂ ਪਹਿਲਾਂ ਉਨ੍ਹਾਂ ਇੰਨਾ ਰੌਲਾ ਪਾਇਆ ਸੀ ਤੇ ਹੁਣ ਉਹ ਕੋਈ ਲੱਭਦਾ ਵੀ ਨਹੀਂ। ਇੱਦਾਂ ਇਲੈਕਸ਼ਨ ਨਹੀਂ ਵਿਨ ਹੁੰਦੀਆਂ। ਸੋਰੀ ਫਾਰ ਲੌਂਗ ਈਮੇਲ। ਤੇ ਇਨ੍ਹਾਂ ਨੇ ਮਸਲਾ ਸਾਂਝਾ ਕੀਤਾ, ਕੱਲ ਗੱਲ ਕੀਤੀ ਸੀ ਜੀ ਨਵਦੀਪ ਉਨ੍ਹਾਂ ਨਾਲ ਆਪਣੇ ਬ੍ਰਿਸਬਨ ਤੋਂ। ਤੇ ਇਹ ਮਸਲਾ ਹੈਗਾ ਆ, ਇਹ ਜਿਹੜੇ ਜਿਸ ਤਰ੍ਹਾਂ ਕਈ ਕੈਂਡੀਡੇਟ ਨਾ ਜਾਲੀ ਖੜੇ ਕੀਤੇ ਜਾਂਦੇ ਨੇ ਵੋਟਾਂ ਭੰਨਣ ਨੂੰ, ਤੇ ਐਗਜੈਕਟਲੀ ਦੈਟਸ ਵਾਟ ਹੈਪਨ ਦੇਅਰ। ਹਾਂਜੀ, ਮੇਰੀ ਨਜ਼ਰ ਤਾਂ ਇੱਦਾਂ ਹੀ ਹੋਇਆ। ਉਹ ਤਾਂ ਮਿੰਟੋ ਜੀ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਇਹ ਨਾ ਕਿਸੇ ਨਾ ਕਿਸੇ ਨੂੰ ਸੂਤਰਧਾਰ ਦੀ ਭੂਮਿਕਾ ਨਿਭਾਉਣੀ ਪਊਗੀ। ਇਹ ਤਕਰੀਬਨ ਹਜੇ ਤਾਂ ਸ਼ੁਰੂਆਤ ਆ, ਅਗਾਂਹ ਆਉਣ ਵਾਲੇ ਟਾਈਮ ਦੇ ਵਿਚ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਤੁਹਾਨੂੰ ਉਦਾਹਰਣਾਂ ਬਣਨਗੀਆਂ। ਜਦੋਂ ਇਕ ਐਮ ਸੀ ਖੜਾ ਹੁੰਦਾ ਤੇ ਉਹਦੇ ਥਾਂ ਤੇ ਹੋਰ ਪੰਜ ਸੱਤ ਖੜੇ ਹੋ ਜਾਂਦੇ ਆ, ਤੇ ਉਹ ਸਾਨੂੰ ਨਾ ਕਿਤੇ ਨਾ ਕਿਤੇ ਜਦੋਂ ਪੇਪਰ ਭਰੇ ਜਾਂਦੇ ਆ, ਕਿਸੇ ਨੂੰ ਹਰ ਬੰਦੇ ਨੂੰ ਹੱਕ ਆ ਕੌਂਸਲ ਦੇ ਵਿਚ ਜਾਂ ਕਿਤੇ ਵੀ ਇਲੈਕਸ਼ਨ ਲੜਨ ਦਾ, ਪਰ ਜਦੋਂ ਪਿਕਚਰ ਸਾਹਮਣੇ ਆ ਜਾਂਦੀ ਹੈ ਪੇਪਰ ਭਰੇ ਜਾਂਦੇ ਆ ਤੇ ਪੇਪਰ ਵਾਪਸ ਲੈਣ ਤੋਂ ਪਹਿਲਾਂ ਤੱਕ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਇਸ ਟਾਈਮ ਦੇ ਉੱਤੇ ਆ ਕੇ ਕਿਸੇ ਨਾ ਕਿਸੇ ਨੂੰ ਸੂਤਰਧਾਰ ਦੀ ਭੂਮਿਕਾ ਨਿਭਾਉਣੀ ਚਾਹੀਦੀ ਆ, ਤੇ ਉਹ ਬੈਠ ਕੇ ਇਸ ਮਸਲੇ ਨੂੰ ਨਜਿੱਠੇ, ਇਸ ਨਾਲ ਡੀਲ ਕਰੇ ਵੀ ਦੇਖੋ ਇਹਦੇ ਕੀ ਨਫੇ ਹੋ ਰਹੇ ਆ, ਕੀ ਨੁਕਸਾਨ ਹੋ ਰਹੇ ਆ, ਆਪਾਂ ਸਾਰੇ ਜਾਂਦੇ ਸਾਰਾ ਨਾ ਜਾਣ ਦਈਏ, ਕੁਛ ਨਾ ਕੁਛ ਅੱਧਾ ਆਪਦੇ ਕੋਲੇ ਰੱਖ ਲਈਏ। ਤਾਂ ਮੈਨੂੰ ਲੱਗਦਾ ਵੀ ਸਮਝ ਲੈਂਦੇ ਆ ਲੋਕ, ਇਹ ਜੀ ਗੱਲ ਨੀ, ਜਿਵੇਂ ਹੁਣ ਦੋ ਬੰਦਿਆਂ ਨੇ 400 ਲਈ ਤਾਂ ਉਹਨਾਂ ਨੂੰ ਜੇ 2600 ਵਾਲੇ ਬੰਦੇ ਨਾਲ ਉਹ ਬੈਠ ਸਕਦੇ ਸੀ। ਪਰ ਪਤਾ ਕਿੱਥੇ ਗੱਲ ਆ ਜਾਂਦੀ ਆ, ਗੱਲ ਇਹ ਆ ਜਾਂਦੀ ਆ ਵੀ ਨੀਅਤ ਨੀਤੀ ਚ ਕਿਤੇ ਨਾ ਕਿਤੇ ਫਰਕ ਆ ਜਾਂਦਾ, ਤੇ ਹਰ ਬੰਦਾ ਇਹ ਕਹਿੰਦਾ ਹੁਣ 2600 ਤੇ 400 ਵਾਲੇ ਵੋਟ ਦਾ ਵੋਟਾਂ ਆਉਣ ਤੋਂ ਬਾਅਦ ਪਤਾ ਲੱਗਿਆ ਵੀ ਉਹਨੂੰ 2600 ਪਈਆਂ, ਉਹਨੂੰ 400। ਪਹਿਲਾਂ ਤਾਂ ਉਹ ਬਰਾਬਰ ਦੇ ਕੈਂਡੀਡੇਟ ਹੀ ਕਹਿੰਦੇ ਹੋਣਗੇ ਨਾ ਇੱਕ ਦੂਜੇ ਨੂੰ,
ਪਹਿਲਾਂ ਕੋਈ ਮੰਨਦਾ,
ਤੀਜਾ ਬੰਦਾ ਦੱਸ ਸਕਦਾ
ਜੀ, ਪਹਿਲਾਂ ਕੋਈ ਮੰਨਦਾ,
ਪਹਿਲਾਂ ਮੰਨਦਾ ਨਹੀਂ, ਪਰ ਇਹ ਨਹੀਂ, ਜੇ ਤੀਜਾ ਬੰਦਾ ਕੋਈ ਨਿਊਟਰਲ ਹੋ ਕੇ ਕੋਈ ਗੱਲ ਕਰਦਾ ਨਾ ਤਾਂ ਉਹ ਮੰਨ ਸਕਦਾ। ਕੱਲ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਕੱਲ ਨਾ ਅਸੀਂ ਸਾਰਾ ਪ੍ਰੋਗਰਾਮ ਕਰ ਰਹੇ ਸੀ ਤਾਂ ਮੇਰੇ ਕੋਲ ਆ ਕੇ ਸਾਰੇ ਜਣੇ ਵਧਾਈਆਂ ਦੇ ਰਹੇ ਸੀ ਵੀ ਬਹੁਤ ਕਾਮਯਾਬ ਹੋਈ ਗੱਲ, ਬਹੁਤ ਵਧੀਆ ਰਿਹਾ ਪ੍ਰੋਗਰਾਮ, ਵਧੀਆ ਐਂਡਿੰਗ ਹੋਈ। ਤਾਂ ਉਹ ਮੈਨੂੰ ਈਵਨ ਮਲਟੀਕਲਚਰ ਮਿਨਿਸਟਰ ਵੀ ਕਹਿ ਕੇ ਗਈ ਜਾਂਦੀ, ਕਹਿੰਦੀ ਵੀ ਇੱਕੋ ਹੀ ਡਰੋਬੈਕ ਆ ਵੀ ਹੈਪੀ ਐਂਡਿੰਗ ਲਈ ਐਂਡ ਤੇ ਰਹਿਣਾ ਪੈਂਦਾ ਤੇ ਪਰ ਹੋ ਜਾਂਦੀ ਹੈ ਹੈਪੀ ਐਂਡਿੰਗ, ਕਹਿੰਦੀ ਤੁਸੀਂ ਐਂਡ ਤੱਕ ਡਟੇ ਰਹੇ ਹੋ ਤਾਂ ਹੀ ਹੈਪੀ ਐਂਡਿੰਗ ਆ ਜੀ ਕਹਿੰਦੀ। ਤੇ ਉਹ ਗੱਲ ਇਹ ਆ, ਮੈਂ ਜਦੋਂ ਗੱਲ ਕਰ ਰਿਹਾ ਤਾਂ ਮੇਰੇ ਕੋਲੇ ਨਾ ਬਹੁਤ ਸਾਰੇ ਇਹੋ ਜਿਹੇ ਸੱਜਣ ਆਏ ਜਿਹੜੇ ਸੱਜਣ ਪਹਿਲਾਂ ਇਸ ਗੱਲ ਚ ਵਿਸ਼ਵਾਸ ਨੀ ਰੱਖਦੇ ਸੀ ਵੀ ਇਕੱਠੇ ਹੋ ਕੇ ਤੁਰੀਏ, ਤੇ ਉਹਨਾਂ ਨੇ ਮੈਨੂੰ ਇੱਕੋ ਗੱਲ ਦੀ ਇਹ ਗੱਲ ਕਹੀ ਵੀ ਐਡਲੇਡ ਦੇ ਵਿਚ ਜਿਹੜੀ ਤੁਸੀਂ ਇਹ ਮਿਸਾਲ ਕਾਇਮ ਕਰਤੀ ਇਕੱਠੇ ਕਰਨ ਦੀ, ਸਾਰਿਆਂ ਨੂੰ ਇਕੱਠੇ ਕਰਕੇ ਲੈ ਕੇ ਅੱਗੇ ਵਧਣ ਦੀ, ਉਹ ਇੱਕ ਬਾਕਮਾਲ ਆ ਤੇ ਇਹਨੂੰ ਬਣਾਈ ਰੱਖੋ ਤੇ ਗਾਂਹ ਨੂੰ ਵੀ ਤੁਹਾਨੂੰ ਇਸ ਚੀਜ਼ ਦਾ ਮਿਲੂਗਾ, ਰਿਵਾਰਡ ਮਿਲੂਗਾ ਜੇ ਤੁਸੀਂ ਕਰਨਾ ਚਾਹੋਗੇ ਤਾਂ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜੇ ਕੋਈ ਕੋਸ਼ਿਸ਼ ਕੀਤੀ ਜਾਵੇ ਨਾ ਨਿਊਟਰਲ ਹੋ ਕੇ ਉੱਚਾ ਉੱਠ ਕੇ ਕੀਤੀ ਜਾਵੇ ਤਾਂ ਉਹ ਜ਼ਿਆਦਾ ਬਿਹਤਰ ਹੋਊਗਾ, ਪਰ ਇੱਥੇ ਤਾਂ ਇਹ ਕਹਿ ਦਿੰਦੇ ਨਾ ਫਿਰ ਵੀ ਇਹਨੂੰ ਆਪ ਨੂੰ ਲੋੜ ਹੋਣੀ ਆ।
ਤੁਸੀਂ ਮਿੰਟੋ ਜੀ ਏਦਾਂ ਕਰੋ, ਸੂਤਰਧਾਰ ਤੁਸੀਂ ਐਡਲੇਟ ਦੇ ਤੁਸੀਂ ਬਣ ਜਾਓ, ਇੱਧਰ ਮੈਂ ਦਾਸ ਹਾਜ਼ਰ ਹਾਂ, ਬਾਕੀ ਆਸਟ੍ਰੇਲੀਆ ਮੈਂ ਸਾਂਭ ਲੈਣਾ। ਤੇ ਇੱਦਾਂ ਹੈ ਕਿ ਜੇ ਕਿਸੇ ਨੇ ਖੜਨਾ ਤਾਂ ਸਾਨੂੰ ਪੁੱਛ ਲਿਆ ਕਰਨਾ, ਅਸੀਂ ਪੰਚਾਇਤ ਕਰਾ ਦਿਆ ਕਰਾਂਗੇ। ਬਾਕੀ ਤੁਹਾਨੂੰ ਸੁਣਾਈ ਸੀ ਇੱਕ ਵਾਰੀ ਘੋਗੇ ਵਾਲ ਦੀ ਪੰਚਾਇਤ ਦੀ ਗੱਲ ਜਿੱਥੇ ਡਾਂਕਾਂ ਵਧੀਆ ਸੀ, ਨਹੀਂ ਤਾਂ ਉਹ ਤਾਂ ਫਿਰ ਹੋਣੀ ਆ। ਉਹ ਮਿੰਟੂ ਜੀ ਇੱਦਾਂ ਹੀ ਇੱਦਾਂ ਨਾ ਜਿਹੜਾ ਹੁਣ ਸੂਤਰਧਾਰ ਚੁਣਨਾ ਤੁਸੀਂ ਕਹਿੰਦੇ ਆ ਇੱਕ ਨਵਾਂ, ਹੁਣ ਪਹਿਲਾਂ ਉਹਦੀ ਇਲੈਕਸ਼ਨ ਨਾ ਕਰਾ ਲਈਏ ਸੂਤਰਧਾਰ ਦੀ, ਦੇਖੀਏ ਵੀ ਆਸਟ੍ਰੇਲੀਆ ਦੇ ਸੂਤਰਧਾਰ ਕਿਹੜਾ
ਹਨਾ,
ਸੂਤਰਧਾਰ ਦੀ ਵੀ ਇਲੈਕਸ਼ਨ ਹੀ ਹੋਊਗੀ, ਨਹੀਂ ਤਾਂ 20 ਤਾਂ ਸੂਤਰਧਾਰ ਖੜੇ ਹੋ ਜਾਣੇ ਆ। ਏਦਾਂ ਇੱਕ ਪਿੰਡ ਦੇ ਵਿਚ ਨਾ, ਤੁਹਾਨੂੰ ਪਤਾ ਪਹਿਲਾਂ ਪਿੰਡ ਦਾ ਦਰਵਾਜ਼ਾ ਹੁੰਦਾ ਸੀ ਹਨਾ, ਦਰਵਾਜ਼ਾ ਹੁੰਦਾ ਸੀ ਤੇ ਉੱਥੇ ਪਿੰਡ ਦੇ ਬਜ਼ੁਰਗ ਆ ਕੇ ਬੈਠੇ ਰਹਿੰਦੇ ਸੀ ਤਿੰਨ ਚਾਰ ਜਣੇ ਤੇ ਕੋਈ ਵੀ ਜਿੱਦਾਂ ਬੰਦੇ ਬਾਹਰ ਕੰਮ ਕਰਨ ਚੱਲ ਜਾਂਦੇ ਹੁੰਦੇ ਸੀ ਤੇ ਘਰੇ ਲੇਡੀਜ਼ ਨਿਆਣੇ ਅੰਦਰ ਸੇਫਲੀ ਖੇਲਦੇ ਹੁੰਦੇ ਸੀ ਕੋਈ ਵੀ ਬਾਹਰੋਂ ਬੰਦਾ ਆਉਂਦਾ ਸੀ ਤਾਂ ਪਹਿਲਾਂ ਦਰਵਾਜ਼ੇ ਆਉਂਦਾ ਹੁੰਦਾ ਸੀ ਦਰਵਾਜ਼ੇ ਆ ਕੇ ਆਵਾਜ਼ ਮਾਰਦਾ ਹੁੰਦਾ ਸੀ ਤੇ ਉੱਥੇ ਫਿਰ ਸਿਆਣੇ ਤੋਂ ਪੁੱਛਦੇ ਹੁੰਦੇ ਸੀ ਫੇਰ ਗਾਂਹ ਜਾਣ ਦਿੰਦੇ ਹੁੰਦੇ ਸੀ ਇਹ ਪੁਰਾਣਾ ਪਿੰਡਾਂ ਦਾ ਰਿਵਾਜ਼ ਹੈ ਇੱਕ ਵਾਰੀ ਜੀ ਸਾਡਾ ਨਾਨਾ ਸੁਣਾਉਂਦਾ ਹੁੰਦਾ ਕਹਿੰਦਾ ਪਿੰਡ ਦੇ ਨਾ ਦਸ ਪੰਦਰਾਂ ਕਿਲੋਮੀਟਰ ਦੂਰ ਪਿੰਡ ਸੀ ਤੇ ਉਥੋਂ ਦਾ ਨਾ ਨਾਈ ਜਿਹੜਾ ਸੁਨੇਹਾ ਲੈ ਕੇ ਆਇਆ ਕੋਈ ਸੀਗੀ ਕੋਈ ਸਮੱਸਿਆ ਤੇ ਉਹ ਪਿੰਡ ਦੇ ਸਰਪੰਚ ਨੇ ਕਿਹਾ ਹੋਇਆ ਸੀ ਵੀ ਜਾ ਕੇ ਨਾ ਫਲਾਨੇ ਪਿੰਡ ਦੇ ਸਰਪੰਚ ਨੂੰ ਆਹ ਸੁਨੇਹਾ ਦੇ ਦੇਈ ਚੌਧਰੀ ਨੂੰ ਠੀਕ ਹੈ ਉਦੋਂ ਚੌਧਰੀ ਹੁੰਦੇ ਸੀ ਤੇ ਉਹ ਬੇਚਾਰਾ ਆਇਆ ਆ ਕੇ ਦਰਵਾਜੇ ਖੜ ਗਿਆ ਤੇ ਉੱਤੇ ਪੰਜ ਸੱਤ ਨਾ ਹੁੱਕੇ ਪੀਣ ਬੈਠੇ ਧੁੱਪ ਸੇਕਣ ਹੈਨਾ ਉਹਨਾਂ ਨੇ ਚਾਦਰੇ ਲਗੋਟ ਲਾਇਓ ਤੇ ਆ ਕੇ ਕਹਿੰਦਾ ਜਜਮਾਨੋ ਤੁਹਾਡੇ ਚੋ ਚੌਧਰੀ ਕਿਹੜਾ ਆ ਸਾਰੇ ਹੱਸਣ ਲੱਗ ਗਏ ਕਹਿੰਦਾ ਹੱਥ ਲਾ ਕੇ ਤਾਂ ਦੇਖ ਸਾਰੇ ਚੌਧਰੀ ਆ ਕਹਿੰਦਾ ਉਹੀ ਹਾਲ ਹੁਣ ਸਾਡੇ ਉਹੀ ਹਾਲ ਆਸਟ੍ਰੇਲੀਆ ਦੇ ਸੂਤਰਧਾਰਾਂ ਦਾ ਹੋ ਜਾਣਾ ਜਿਹੜਾ ਤੁਸੀਂ ਕਹਿੰਦੇ ਵੀ ਇੱਕ ਸੂਤਰਧਾਰ ਹੋਣਾ ਚਾਹੀਦਾ ਫਿਰ ਉਹਦੀ ਵੀ ਇਲੈਕਸ਼ਨ ਕਰਾਉਣੀ ਪਊਗੀ ਨਹੀਂ ਤਾਂ ਸਾਰੇ ਸੂਤਰਧਾਰ ਹੀ ਆ ਫਿਰ ਠੀਕ ਹੈ ਜੀ ਤੇ ਉਸ ਤੋਂ ਬਾਅਦ
ਦੇਖੋ ਸੂਤਰਧਾਰ ਨੂੰ ਕੁਰਬਾਨੀ ਦੇਣੀ ਪੈਣੀ ਆ ਉਹ ਸੂਤਰਧਾਰ ਜੇ ਕੋਈ ਬਣਦਾ ਵੀ ਆ ਤਾਂ ਉਹਨੂੰ ਬੈਕਫੁੱਟ ਤੇ ਹੀ ਰਹਿਣਾ ਪੈਣਾ ਜੇ ਉਹ ਕਹੂਗਾ ਵੀ ਮੈਂ ਅੱਗੇ ਹੋ ਕੇ ਤੇ ਮੈਂ ਵੀ ਇਹਦਾ ਹਿੱਸਾ ਬਣਦਾ ਜਾਂ ਮੇਰਾ ਖੁਦ ਦਾ ਹੀ ਨਾਂ ਤੇ ਮੈਂ ਹੀ ਇਹ ਚੀਜ਼ਾਂ ਵਾ ਤਾਂ ਉਹ ਕਿਤੇ ਨਾ ਕਿਤੇ ਮਾਰ ਪਊਗੀ ਆਪਦੀ ਚੀਜ਼ ਦੀ ਆਪਦੇ ਹੱਕ ਦੀ ਕੁਰਬਾਨੀ ਦੇ ਕੇ ਸੂਤਰਧਾਰ
ਹਾਂਜੀ ਮੈਂ ਸੋਚਿਆ ਤੁਸੀਂ ਕਹਿੰਦੇ ਕੁਰਬਾਨੀ ਫਿਲਮ ਦੀ ਵੀਡੀਓ ਟੇਪ ਦੇਣੀ ਪਊਗੀ ਸੀਡੀ ਕਿਸੇ ਨੂੰ ਤੇ ਚਲੋ ਇੱਕ ਨਾ ਖਬਰ ਹੋਰ ਬਣਦੀ ਆ ਫਰੰਟ ਪੇਜ ਤੇ ਕਿ ਨਾਇਡੂ ਬਣੇ 13ਵੇਂ ਉਪ ਰਾਸ਼ਟਰਪਤੀ ਗੋਪਾਲ ਕ੍ਰਿਸ਼ਨ ਗਾਂਧੀ ਨੂੰ 272 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੋ ਇਹਦੇ ਬਾਰੇ ਥੋੜਾ ਜਿਹਾ ਖੁਲਾਸਾ ਕਰੋਗੇ
ਬਿਲਕੁਲ ਜੀ ਕਿਸਾਨ ਦਾ ਪੁੱਤ ਉਪ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚਿਆ ਜੀ ਇਹ ਗੱਲ ਕਹਿਣੀ ਪਊਗੀ ਸਾਊਥ ਦੇ ਜਿਹੜਾ ਉਹ ਕਿਸਾਨ ਦਾ ਪੁੱਤਰ ਆ ਜੀ ਵੈਂਕਈਆ ਨਾਇਡੂ ਤੇ ਕਾਫੀ ਹਿਸਟਰੀ ਚੰਗੀ ਰਹੀ ਆ ਚੰਗਾ ਇੱਕ ਲਿਖਾਰੀ ਆ ਪਿੱਛੇ ਜੇ ਇਨ੍ਹਾਂ ਦੀ ਇੱਕ ਬੁੱਕ ਵੀ ਰਿਲੀਜ਼ ਹੋਈ ਸੀਗੀ ਤੇ ਕਾਫੀ ਜਿਹੜਾ ਆਪਦੇ ਆਪ ਸੁਲਝਿਆ ਹੋਇਆ ਜਿਹੜਾ ਇਨਸਾਨ ਹੁਣ ਤੱਕ ਸਾਹਮਣੇ ਆਇਆ ਬਾਬਾ ਚਿਰ ਪ੍ਰਧਾਨਗੀ ਵੀ ਕੀਤੀ ਆ ਬੀਜੇਪੀ ਦੀ ਤੇ ਜੇ ਸਾਊਥ ਦੇ ਵਿੱਚ ਬੀਜੇਪੀ ਨੇ ਪੈਰ ਪਸਾਰੇ ਆ ਤਾਂ ਇਸੇ ਇਨਸਾਨ ਦੇ ਸਹਾਰੇ ਤੇ ਪਸਾਰੇ ਆ ਤੇ ਹੁਣ ਦੇਖਦੇ ਆ ਜੀ ਜਿਹੜੀ ਨਵੀਂ ਭੂਮਿਕਾ ਦੇ ਵਿੱਚ ਕਿਵੇਂ ਆਉਂਦੇ ਆ ਪਰ ਮੈਂ ਕੱਲ ਪਰਸੋਂ ਨੂੰ ਬੜਾ ਇੱਕ ਹਲਕਾ ਫੁਲਕਾ ਜਿਹਾ ਮਾਹੌਲ ਦੇਖ ਰਿਹਾ ਸੀ ਜਦੋਂ ਪ੍ਰਧਾਨ ਮੰਤਰੀ ਲੈਕਚਰ ਦੇ ਰਹੇ ਸਨ ਇਹਨਾਂ ਦੇ ਬਣਨ ਤੋਂ ਪਹਿਲਾਂ ਇਹਨਾਂ ਦੀ ਬੁੱਕ ਲਾਉਂਚ ਦੇ ਉੱਤੇ ਉਹ ਕਹਿੰਦੇ ਦੇਖੋ ਵੀ ਹਰ ਅਹੁਦੇ ਦੀ ਗਰਮਾ ਹੁੰਦੀ ਆ ਵੈਂਕਈਆ ਸਾਡਾ ਮਿੱਤਰ ਸੀ ਮੈਂ ਕਿਤੇ ਇਹ ਪਾਰਟੀ ਪ੍ਰਧਾਨ ਸੀ ਮੈਂ ਇਹਦੇ ਪਾਰਟੀ ਦਾ ਮੈਂਬਰ ਸੀ ਕਿਤੇ ਮੈਂ ਮੰਤਰੀ ਸੀ ਇਹ ਮੈਂ ਪ੍ਰਧਾਨ ਮੰਤਰੀ ਆ ਮੇਰਾ ਮੰਤਰੀ ਸੀ ਵੀ ਅਸੀਂ ਅੱਗੇ ਪਿੱਛੇ ਹੁੰਦੇ ਰਹੇ ਆ ਪਰ ਸਾਡਾ ਜਿਹੜਾ ਮਤਲਬ ਆ ਗਰਿਮਾ ਦੀ ਹੁਣ ਇਹ ਉਪ ਰਾਸ਼ਟਰਪਤੀ ਵਰਗੇ ਅਹੁਦੇ ਤੇ ਪਹੁੰਚ ਗਏ ਆ ਤੇ ਸਾਨੂੰ ਇਹ ਸਾਡਾ ਵੈਂਕਈਆ ਨੀ ਰਹਿ ਗਿਆ ਜੀ ਇਹ ਮਾਣਯੋਗ ਉਪ ਰਾਸ਼ਟਰਪਤੀ ਆ ਤੇ ਸਾਨੂੰ ਉਹਨਾਂ ਦੀ ਜਿਹੜੀ ਉਹ ਗਰਿਮਾ ਰੱਖਣੀ ਪੈਣੀ ਆ ਪਰ ਬੜੇ ਹਲਕੇ ਜੇ ਅੰਦਾਜ਼ ਚ ਉਹਨਾਂ ਨੇ ਨਾ ਪ੍ਰਧਾਨ ਮੰਤਰੀ ਨੇ ਇੱਕ ਬੜੀ ਚੁਟਕੀ ਭਰੀ ਜਿਹੜੀ ਮੈਨੂੰ ਵਧੀਆ ਲੱਗੀ ਕਹਿੰਦੇ ਪਰ ਮੈਂ ਦੇਖਿਆ ਵੀ ਇਹ ਬੰਦਾ ਨਾ ਹੋਮਵਰਕ ਬਹੁਤ ਕਰਦਾ ਕਹਿੰਦੇ ਮੈਂ ਅੱਜ ਤੱਕ ਪਹਿਲਾਂ ਵੀ ਇਹਦੀਆਂ ਗੱਲਾਂ ਨੋਟ ਕੀਤੀਆਂ ਵੀ ਜਦੋਂ ਇਹ ਪਾਰਟੀ ਪ੍ਰਧਾਨ ਸੀ ਮੰਤਰੀ ਸੀ ਜਾਂ ਹੋਰ ਸੀ ਕੋਈ ਵੀ ਕੰਮ ਹੋਮਵਰਕ ਕਰੇ ਬਿਨਾਂ ਨੀ ਕਰਦਾ ਤੇ ਕਹਿੰਦੇ ਮੈਂ ਕੱਲ ਪਰਸੋਂ ਦਾ ਨੋਟ ਕਰ ਰਿਹਾ ਸੀ ਵੀ ਹੁਣ ਇਹ ਹੋਮਵਰਕ ਕੀ ਕਰਦਾ ਹੋਊਗਾ ਉਪ ਰਾਸ਼ਟਰਪਤੀ ਵੇਲੇ ਕਹਿੰਦੇ ਮੈਂ ਬਰੀਕੀ ਨਾਲ ਦੇਖ ਰਿਹਾ ਸੀ ਫਿਰ ਕਹਿੰਦੇ ਮੈਨੂੰ ਸਭ ਤੋਂ ਵੱਡੀ ਗੱਲ ਇਹ ਆਈ ਵੀ ਇਹ ਨਾ ਤੁਸੀਂ ਹੁਣ ਦੇਖਿਓ ਕਹਿੰਦਾ ਉੱਥੋਂ ਸਟੇਜ ਤੋਂ ਤੁਸੀਂ ਵੀਡੀਓ ਹੈਗੀ ਤਾਂ ਦਿਖਾਓ ਕਹਿੰਦਾ ਸਟੇਜ ਤੋਂ ਤੁਰ ਕੇ ਆਏ ਇਧਰ ਨੂੰ ਤੇ ਤੁਰਨ ਚ ਵੀ ਨਾ ਬਜ਼ੁਰਗਾਂ ਨੂੰ ਕੁੱਬੇ ਜੇ ਹੋ ਕੇ ਤੇ ਐਂ ਜੇ ਆਪਦੇ ਆਪ ਨੂੰ ਉਪ ਰਾਸ਼ਟਰਪਤੀ ਵਾਲੀ ਫੀਲਿੰਗ ਲੈ ਕੇ ਤੁਰ ਕੇ ਆਇਆ ਕਹਿੰਦਾ ਇੱਥੋਂ ਤੱਕ ਕਹਿੰਦਾ
ਇੰਨੀ ਸਰਚ ਕੀਤੀ
ਜਿਵੇਂ ਸਿਆਣਾ ਬੰਦਾ ਨੀ ਤੁਰਦਾ ਹੁੰਦਾ ਕਹਿੰਦੇ ਸੋ ਇਹਦਾ ਮਤਲਬ ਇਹਨੇ ਹੁਣ ਉਪ ਰਾਸ਼ਟਰਪਤੀ ਵਾਲੀ ਫੀਲਿੰਗ ਲੈਣੀ ਸ਼ੁਰੂ ਕਰ ਦਿੱਤੀ ਆ ਕਹਿੰਦੇ ਤੇ ਚਾਹੇ ਉਦੋਂ ਬਣੇ ਨੀ ਸੀ ਤੇ ਪਰ ਕਲੀਅਰ ਸੀ ਵੀ ਬਣ ਜਾਣਾ ਕਿਉਂਕਿ ਉਹਨਾਂ ਕੋਲ ਵੋਟਾਂ ਵੱਧ ਸੀਗੀਆਂ ਸੋ ਦੇਖੋ ਉਪ ਰਾਸ਼ਟਰਪਤੀ ਦਾ ਭਾਵੇਂ ਕੋਈ ਬਾਹਲਾ ਸਭਾ ਦਾ ਉਪ ਕੁਲਪਤੀ ਹੁੰਦਾ ਜਿੱਥੇ ਕਿ ਉਹਨਾਂ ਨੇ ਰਾਜ ਸਭਾ ਨੂੰ ਚਲਾਉਣਾ ਹੁੰਦਾ ਤੇ ਰਾਜ ਸਭਾ ਦੇ ਵਿੱਚ ਹੁਣ ਤੱਕ ਤਾਂ ਜਿਹੜੀ ਮੌਜੂਦਾ ਪਾਰਟੀ ਆ ਉਹਦੀਆਂ ਟਿਕਟਾਂ ਸੀਟਾਂ ਘੱਟ ਸੀਗੀਆਂ ਪਰ ਕੱਲ ਪਹਿਲੀ ਵਾਰ ਹੋਇਆ ਵੀ ਸਭ ਤੋਂ ਵੱਡੀ ਪਾਰਟੀ ਰਾਜ ਸਭਾ ਦੇ ਵਿੱਚ 52 ਸੀਟਾਂ ਨਾਲ ਜਿਹੜੀ ਭਾਜਪਾ ਬਣੀ ਆ ਤੇ 57 ਸੀਟਾਂ ਕਾਂਗਰਸ ਕੋਲ ਆ ਪਰ ਹਲੇ ਵੀ ਜਿਹੜੀ ਐਨਡੀਏ ਦੀ ਤੇ ਯੂਪੀਏ ਦੀਆਂ ਜਿਹੜੀਆਂ ਸੀਟਾਂ ਦਾ ਫਰਕ ਆ ਤੇ ਰਾਜ ਸਭਾ ਦੇ ਵਿਚ ਕਿਤੇ ਨਾ ਕਿਤੇ ਉਹਨਾਂ ਨੂੰ ਮਤੇ ਪਾਸ ਕਰਾਉਣ ਚ ਬਹੁਤ ਦਿੱਕਤ ਆ ਰਹੀ ਆ ਤੇ ਇਹ ਜੇ ਦਿੱਕਤ ਵਾਲੇ ਮਾਹੌਲ ਦੇ ਵਿਚ ਫਿਰ ਅੜਫਤ ਵੀ ਹੋਣੀ ਉੱਥੇ ਬਹਿਸਾਂ ਵੀ ਹੋਣੀਆਂ ਤੇ ਉਹਨਾਂ ਬਹਿਸਾਂ ਨੂੰ ਕੰਟਰੋਲ ਕਰਨ ਵਾਸਤੇ ਇੱਕ ਬਹੁਤ ਸੁਲਝਿਆ ਹੋਇਆ ਬੰਦਾ ਚਾਹੀਦਾ ਜੀ ਜਿਹੜਾ ਉਹਨੂੰ ਕੰਟਰੋਲ ਕਰ ਸਕੇ ਸੋ ਵੈਂਕਈਆ ਨਾਇਡੂ ਦਾ ਜਿਹੜੀ ਨਵੀਂ ਪਾਰੀ ਜਿਹੜੀ ਸ਼ੁਰੂ ਹੋਈ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਨਾਂ ਨੇ ਜਿਹਨੂੰ ਹਰਾਇਆ ਉਹ ਮਹਾਤਮਾ ਗਾਂਧੀ ਜਿਹਨੂੰ ਦੇਸ਼ ਦੇ ਬਾਪੂ ਦਾ ਦਰਜਾ ਮਿਲਿਆ ਹੋਇਆ ਉਹਨਾਂ ਦਾ ਪੋਤਰਾ ਜੀ ਤੇ ਉਹ ਵੀ ਉਹਨਾਂ ਦੀ ਵੀ ਆਪਦੀ ਇੱਕ ਹਿਸਟਰੀ ਆ ਉਹ ਵੀ ਕਾਫੀ ਚਿਰ ਤੋਂ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਉਹ ਖੁਦ ਉਹਨਾਂ ਨੇ ਇੱਛਾ ਆਪਦੀ ਇੱਛਾ ਨਾਲ ਜਿਹੜੀ ਰਿਟਾਇਰਮੈਂਟ ਐਡਵਾਂਸ ਚ ਲੈ ਲਈ ਸੀ IAS ਆਫਿਸਰ ਦੇ ਤੌਰ ਦੇ ਉੱਤੇ ਉਹ ਰਾਜਪਾਲ ਰਹੇ ਆ ਬੰਗਾਲ ਦੇ ਉਹ ਅੰਬੈਸਡਰ ਰਹੇ ਆ ਕਈ ਸਾਰੇ ਮੁਲਕਾਂ ਦੇ ਵਿੱਚ ਤੇ ਖਾਸ ਕਰਕੇ ਉਹ ਮਹਾਤਮਾ ਗਾਂਧੀ ਦੇ ਪਰਿਵਾਰ ਨੂੰ ਬਿਲੋਂਗ ਕਰਦੇ ਸੀ ਪਰ ਕੱਲ ਉਹਨਾਂ ਦੀ ਜਿਹੜੀ ਹਾਰ ਆ ਉਹ ਬੁਰੀ ਤਰ੍ਹਾਂ ਹਾਰ ਕਹੂੰਗਾ ਮੈਂ ਕਿਉਂਕਿ ਸਿਰਫ 244 ਵੋਟਾਂ ਉਹਨਾਂ ਨੂੰ ਪਈਆਂ ਤੇ ਵੈਂਕਈਆ ਨੂੰ 516 ਵੋਟਾਂ ਪਈਆਂ ਸੋ ਅੱਧ ਅੱਧ ਦਾ ਫਰਕ ਆ ਜੀ ਸੋ ਕੁੱਲ ਮਿਲਾ ਕੇ ਲੋਕਾਂ ਨੇ ਕਹਿ ਸਕੀਏ ਜਿਹੜੇ ਇਹ ਫਤਵੇ ਹੁੰਦੇ ਆ ਇਹ ਪਾਰਟੀਆਂ ਦੇ ਆਧਾਰ ਤੇ ਜਾਂਦੇ ਆ ਲੋਕ ਫਤਵਾ ਨਹੀਂ ਹੁੰਦਾ ਪਰ ਐਂਡ ਆਫ ਦੀ ਡੇ ਆਪੇ ਲੋਕ ਫਤਵਾ ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਵੋਟਾਂ ਪਾਈਆਂ
ਅੰਡਰਸਟੂਡ ਹੈ ਜੀ ਤੇ ਇਧਰ ਸਾਡੀ ਸਪੋਰਟ ਹੋ ਗਈ ਹੈ ਸ਼ੁਰੂ ਜੀ ਤੇ ਸਾਡੇ ਹਰਜੀਤ ਸੋਮਲ ਭਾਜੀ ਸਿਡਨੀ ਤੋਂ ਕਹਿ ਰਹੇ ਨੇ ਕਿ ਸੁਣ ਰਹੇ ਆ ਜੀ ਪ੍ਰੋਗਰਾਮ ਤੇ ਬਣੋ ਪੰਚਾਇਤੀ ਜੀ ਅਸੀਂ ਤੁਹਾਨੂੰ ਸਪੋਰਟ ਕਰਦੇ ਆ ਜੀ ਅਮਨ ਮੇਰੀ ਸਪੋਰਟ ਆ ਗਈ ਆ ਜੀ ਹਰਜੀਤ ਭਾਜੀ ਉਹਨਾਂ ਨੇ ਮੈਨੂੰ ਸਪੋਰਟ ਕਰਤੀ ਮਿੰਟੂ ਜੀ ਆਪਾਂ ਦੋਨਾਂ ਨੇ ਮੁਕਾਬਲਾ ਕਰਕੇ ਦੇਖ ਲਈਏ ਵੋਟਾਂ ਪਵਾ ਕੇ ਨਾ ਦੇਖ ਲਈਏ ਆਪਾਂ ਦੋਨੇ ਵੋਟਾਂ ਤੇ ਖੜ ਜਾਂਦੇ ਆ ਵੀ ਆਪਾਂ ਸੂਤਰਧਾਰ ਬਣਨਾ ਪੰਚਾਇਤੀ ਬਣਨਾ ਤੇ ਇਹ ਭਾਜੀ ਹੁਣਾਂ ਨੇ ਗੱਲ ਸੁਣਾਈ ਸੀ ਹਰਜੀਤ ਸੋਮਲ ਹੁਣਾਂ ਨੇ ਗੱਲ ਸੁਣਾਈ ਸੀ ਘੋਗੇ ਵਾਲ ਕੀ ਪੰਚਾਇਤ ਤੇ ਇਹ ਮੈਂ ਆਪਣੇ ਹਾਂਜੀ ਆਪਣੇ ਬਲੌਗ ਤੇ ਵੀ ਮੈਂ ਇਹਦੀ ਪੂਰੀ ਸਟੋਰੀ ਲਿਖੀ ਹੋਈ ਆ ਬੜੀ ਮਜਾਇਆ ਸਟੋਰੀ ਆ ਤੇ ਪੜਨ ਵਾਲੀ ਆ ਤੁਸੀਂ ਜਾ ਕੇ ਉੱਥੇ ਪੜ ਸਕਦੇ ਹੋ ਅਮਨਦੀਪ ਸਿੰਘ ਸਿੱਧੂ .com ਤੇ ਘੋਗੇ ਵਾਲ ਕੀ ਪੰਚਾਇਤ ਇਹ ਭਾਜੀ ਦਾ ਬਹੁਤ ਰੰਗਲੇ ਤਰੀਕੇ ਨਾਲ ਸੁਣਾਉਂਦੇ ਹੁੰਦੇ 7-19 ਨੀ ਸੁਣਾ ਹੁੰਦੀ ਸੋ ਅਸੀਂ ਵੀ ਇਹਨਾਂ ਤੋਂ ਸੁਣ ਕੇ ਉਹ ਸੁਣਾਈ ਸੀ ਇਹ ਜ਼ਿਕਰ ਵੀ ਕੀਤਾ ਹੋਇਆ ਉਹਦੇ ਵਿੱਚ ਜਿਹੜਾ ਮੈਂ ਲਿਖਿਆ ਨਾ ਭਾਜੀ ਦਾ ਜ਼ਿਕਰ ਹੋਇਆ ਉਹਦੇ ਵਿੱਚ ਸੋ ਭਾਜੀ ਦੇਖੋ ਤੁਸੀਂ ਮੇਰੀ ਸਪੋਰਟ ਚ ਖੜੇ ਹੋ ਸਾਨੂੰ ਬੜਾ ਮਾਣ ਹੈ ਤੇ ਸਿਡਨੀ ਹੁਣ ਦੇਖੋ ਖੇਡਾਂ ਕਰਾਉਣੀਆਂ ਤੁਹਾਨੂੰ ਮਿਲ ਨਹੀਂ ਹੋਇਆ ਪਰ ਰਣਜੀਤ ਭਾਜੀ ਨੂੰ ਜ਼ਰੂਰ ਮਿਲੇ ਸੀ ਬਾਕੀ ਸੱਜਣਾਂ ਨੂੰ ਮਿਲੇ ਸੀ ਸੋ ਅਸੀਂ ਇਹ ਜਿਹੜਾ ਕੰਮ ਜਿਹੜਾ ਸਿਰੇ ਚਾੜਨਾ ਹੁਣ ਤੁਸੀਂ ਦੇਖਿਆ ਐਡਲੇਟ ਦਾ ਹਿਸਾਬ ਤਾਬ ਤੁਸੀਂ ਸੁਣਿਆ ਕਿ ਕਿੰਨੇ ਖੁਸ਼ ਨੇ ਸਾਰੇ ਤੇ ਆਪਾਂ ਸਿਡਨੀ ਦਾ ਵੀ ਕਹਿ ਲੋ ਕਿ ਨਾਮ ਉੱਚਾ ਕਰਨਾ ਹੈ ਤੇ ਦੋਸਤੋ ਇੱਕ ਨਾ ਛੋਟਾ ਜਿਹਾ ਗੀਤ ਸੁਣਦੇ ਆ ਬੜੀ ਫਰਮਾਇਸ਼ ਆ ਰਹੀ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਗੀਤ ਦੀ ਇਹ ਜੋ ਹਲਕਾ ਹਲਕਾ ਸਰੂਰ ਹੈ ਤੇ ਉਸ ਤੋਂ ਬਾਅਦ ਨਾ ਇੱਕ 10 ਮਿੰਟ ਦੀ ਗੱਲ ਕਰਨੀ ਹੈ ਹੈਪੇਟਾਈਟਿਸ ਬੀ ਦੇ ਬਾਰੇ ਸੋ ਸੁਣਦੇ ਆ ਗੀਤ ਤੇ ਉਸ ਤੋਂ ਬਾਅਦ ਮਿਲਦੇ ਆ ਜੀ ਪ੍ਰੋਗਰਾਮ ਚ
ਮੁਝ ਪਾਪ ਨਹੀਂ ਹੈ ਤੇਰੀ ਬਹਿਕ ਬਹਿਕੀ
ਜੀ ਦੋਸਤੋ, ਬਹੁਤ ਹੀ ਖੂਬਸੂਰਤ ਗੀਤ ਸੁਣ ਰਹੇ ਹੋ ਤੁਸੀਂ ਕਵਾਲੀ ਦੇ ਰੂਪ ਦੇ ਵਿਚ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿਚ। ਮਾਫੀ ਚਾਹੁੰਦੇ ਹਾਂ ਇਹ ਪੂਰਾ ਨਹੀਂ ਸੁਣਾ ਸਕਿਆ ਅੱਜ ਕਿਉਂਕਿ ਬੜਾ ਬਿਜ਼ੀ ਪ੍ਰੋਗਰਾਮ ਚੱਲ ਰਿਹਾ, ਪਰ ਫਿਰ ਵੀ ਆਪਣੇ ਮਲਡੂਰਾ ਵਾਲੇ ਦੋਸਤਾਂ ਦੀ ਫਰਮਾਇਸ਼ ਦੇ ਉੱਤੇ ਗੀਤ ਲਾਇਆ ਤੇ ਕੋਬਰ ਵਾਲਿਆਂ ਦੇ ਵੀ। ਸੋ ਅੱਜ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਅਸੀਂ ਇਕ ਛੋਟੀ ਜਿਹੀ ਗੱਲਬਾਤ ਕਰਾਂਗੇ ਹੈਪੇਟਾਈਟਿਸ ਦੇ ਬਾਰੇ। ਹੈਪੇਟਾਈਟਿਸ ਨੂੰ ਪੰਜਾਬੀ ਦੇ ਵਿਚ ਸ਼ਾਇਦ ਕਾਲਾ ਪੀਲੀਆ ਵੀ ਕਹਿੰਦੇ ਨੇ। ਇਸ ਦੀ ਜਾਣਕਾਰੀ ਮਿੰਟੂ ਬਰਾੜ ਹੁਣੀ ਜ਼ਿਆਦਾ ਦੇਣਗੇ, ਪਰ ਪਹਿਲਾਂ ਮੈਂ ਇੰਟਰੋਡਿਊਸ ਕਰਨਾ ਚਾਹਾਂਗਾ ਕਿ ਸਾਡੇ ਨਾਲ ਸਾਊਥ ਆਸਟ੍ਰੇਲੀਆ ਤੋਂ ਹੈਪੇਟਾਈਟਿਸ ਐਸਏ ਇਕ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਸਾਊਥ ਆਸਟ੍ਰੇਲੀਆ ਦੇ ਵਿਚ ਕਾਰਜਸ਼ੀਲ ਹੈ ਤੇ ਇਸ ਬਿਮਾਰੀ ਨੂੰ ਲੈ ਕੇ ਅਵੇਅਰਨੈਸ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਇਸ ਆਰਗੇਨਾਈਜੇਸ਼ਨ ਦੇ ਵਿਚ ਆਪਣੇ ਪੰਜਾਬੀ ਭਾਈ ਵੀ ਨੇ, ਗੌਰਵ ਸਿੰਘ ਹੁਣੀ ਵੀ ਨੇ, ਡਾਕਟਰ ਅਫਜ਼ਲ ਵੀ ਨੇ ਜਿਹੜੇ ਕਿ ਯੂਨੀਵਰਸਿਟੀ ਦੇ ਵਿਚ ਸੀਨੀਅਰ ਲੈਕਚਰਾਰ ਨੇ, ਤੇ ਜੈਨੀ ਜਿਹੜੇ ਨੇ ਉਹ ਐਜੂਕੇਸ਼ਨ ਕੋਆਰਡੀਨੇਟਰ ਨੇ ਹੈਪੇਟਾਈਟਿਸ ਐਸਏ ਦੇ। ਸੋ ਮੈਂ ਸਵਾਗਤ ਕਰਦਾ, ਸੋ ਆਲ ਇੰਟਰੋਡਿਊਸ ਜੈਨੀ ਫਰੋਮ ਹੈਪੇਟਾਈਟਿਸ ਐਸਏ ਹੂ ਇਜ਼ ਐਜੂਕੇਸ਼ਨ ਕੋਆਰਡੀਨੇਟਰ, ਐਂਡ ਆਈ ਵੁਡ ਲਾਈਕ ਟੂ ਵੈਲਕਮ ਜੈਨੀ। ਜੈਨੀ, ਗੁੱਡ ਮਾਰਨਿੰਗ।
Good morning. Thank you for having me.
Welcome to the program, and it's really very informative program, I think, you know, when we talk about the medical problems in Australia. Sometimes we have different terms in India, and to learn about them in Australia is entirely a new process and how it's tackled. Can you first introduce your organization, Hepatitis SA, to our listeners?
Sure. So Hepatitis SA is a non-government community-based organisation.
Yep.
We work with people living with hepatitis B and hepatitis C and also the wider community.
Yep.
So our main role is to provide information, education and support. Yep. To people living with hepatitis, but also to the general community as well.
Right. So the first task would be to educate people, you know, what is hepatitis, and to do that you run various programs. Now how would if someone is diagnosed with hepatitis, does he need continuous support after that?
Yeah, so if someone's diagnosed, so In Australia, hepatitis B and hepatitis C are the most common.
Yep.
So if someone is diagnosed with either hepatitis B or hepatitis C,
yep,
they do need further treatment. So for hepatitis B, people need to be seeing their doctor every 12 months,
right,
for a blood test and to check and see what's happening with the virus.
Yep.
With hepatitis B, there's no cure, so we can't make the virus go away for those people,
okay,
but we can control the virus and keep those people really healthy.
Right.
But it is important that they're seeing a doctor once a year so the doctor can check and see what's happening with their hepatitis B.
Yep.
For hepatitis C, it's a little bit different. So there is a cure for hepatitis C. So yep, if someone is living with the hepatitis C virus, yep, there is now medication that they can take for about 3 months, and that medication will get rid of the virus for that person, so they will no longer have, right, hepatitis C anymore.
Now my question is, hepatitis C and hepatitis B, how do the people get this disease?
Sure. So, again, it's different for both because they are different viruses.
Right.
So hepatitis B is the most common way that it's transmitted from one person to another. Actually happens from mother to baby, and that happens during the childbirth process.
Right.
So most people around the world will have got hepatitis B as a young baby,
hmm,
but as older people, we can come into contact with hepatitis B through blood that has hepatitis B in it,
right,
and also sexual fluids. So it's things like unsterilized medical procedures,
hmm,
people sharing other needles as well, right, dental work that's done, and the equipment isn't cleaned properly.
Right.
So that's how hepatitis B is passed on.
Right.
Hepatitis C is blood to blood only. So
okay,
there's no risk with any other fluids.
Right.
And the most common way that hepatitis C is passed on is again through those unsterilized medical procedures,
yep,
blood transfusions. However, in Australia, it's very safe for people to have medical procedures done and blood transfusions. It's particularly more risky if people are travelling to Southeast Asia and Central Asia as well for those procedures to be done.
Right. So, talking about the risk factors, if someone catches this disease, what are the risks that person can face? Symptoms?
Sure. So, for hepatitis B, if people are not seeing their doctor every 12 months for the doctor to check and see what's happening, a quarter of all people are going to die from liver cancer for hepatitis B. But if people do see their doctor regularly, they've got a really high chance of living a long and healthy life, and they'll probably die from another condition that won't be related to hepatitis B. So long as people are seeing their doctor regularly, they will live a long and healthy life.
So it's controllable.
Totally controllable. Yep, okay. Absolutely, for hepatitis B. And for hepatitis C, it's about curing people. So it's about getting people onto the medication so that they can get rid of the virus and that they no longer have it.
This is a post-disease scenario where you go to see the doctor every 12 months. But is there any prevention we can do? Is there any vaccination applied?
There is a vaccination for hepatitis B, and it's 3 injections over 6 months.
Right.
And that will give someone lifelong protection. So the only way to know if we have had a vaccination is to ask our doctor for a blood test, and that blood test will show if that person has had the hepatitis B vaccination, and it will also show if that person is living with hepatitis B. There is, unfortunately, at the moment, no vaccination for hepatitis C. So the way that we can prevent people coming into contact with hepatitis C is to not share anything that comes into contact with blood, so making sure that even things like toothbrushes and razors, that kind of stuff, that they have really small amounts of blood on it, that they're not shared. And if people are travelling and they do have to have a medical procedure done overseas, it's really important that when they get back to Australia that they have some blood tests done to make sure that they haven't come into contact with anything while they're away.
Right. Now, Hepatitis SA, which is an organization, what's the scope of this organization? How do you reach the people? What do you, how do you support them?
Sure. So, we have a couple of ways that we do that. So, we have a telephone information line. So, people can call us Monday to Friday, 9 to 5, and they can get information from us about hepatitis B and hepatitis C.
Yeah.
We also have a number of resources available, so paper-based resources that people can order from us to have either in their home or at their organisation. And then we have education that we provide. So we have an education team at Hepatitis SA, and we provide education to workforces, so people who might be working with people living with hepatitis B or hepatitis C. And we also do community work as well. So we'll go to different community organisations and community groups and work with them and talk to them about hepatitis B and hepatitis C and the risks and the transmission, and also about the stigma that is surrounding some of these diseases. So sometimes people can feel that they don't want to talk about if they're living with hepatitis B or hepatitis C because they feel that other people might treat them differently. So we really try to reduce that stigma that might exist as well.
Right. So that's good. And the last question before you go is there any figures you got as an organization, how many people are affected or infected in Australia from this disease?
Yeah, so in total, there's about 500,000 people are living with hepatitis B or hepatitis C in Australia.
Right.
So we're looking at about 230,000 people living with hepatitis B, and about 200,000 people living with hepatitis C. So it's about 1% of the population are living with either of those viruses. So it is a significant health concern for Australia, and the government is working to prevent these transmissions and also to treat those people where we can.
Historically, is this number stable, going up or going down?
So at the moment, we're seeing an increase in people who are living with hepatitis B, and this is because we're seeing more people coming to Australia from countries that have a higher prevalence. So we are seeing that number increase. For hepatitis C, we're seeing a decrease at the moment, and that's because of these new treatments that are now available.
Right.
So currently, in the past 12 months, since these new treatments have been available to people living with hepatitis C, we've treated about 14% of people in Australia who are living with hepatitis C, which is pretty amazing. So we've treated over 30,000 people in Australia for hepatitis C, so we are seeing that come down.
Right.
However, we still need to work on preventing new cases as well.
I think you're doing a very good job as an organization, and thank you very much for your valuable time and sharing information with us, Jenny.
Thank you very much for having me.
Thanks, Jenny. Thank you. So, ਇਹ ਸੀ ਜੀ ਜੈਨੀ ਮਿੰਟੂ ਜੀ ਤੇ ਬਹੁਤ ਸੋਹਣੀ ਜਾਣਕਾਰੀ ਇਹਨਾਂ ਨੇ ਸਪਲਾਈ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਹੁਣ ਆਪਾਂ ਗੌਰਵ ਹੋਣਾ ਨੂੰ ਵੀ ਪ੍ਰੋਗਰਾਮ ਦੇ ਵਿਚ ਲਈਏ ਤੇ ਇਹ ਪਹਿਲਾਂ ਤਾਂ ਇਹ ਦੱਸੋ ਕਿ ਜਾਣਕਾਰੀ ਕਿਹੜੀ ਇਹ ਮਤਲਬ ਹੈਪੇਟਾਈਟਿਸ ਹੁੰਦਾ ਕੀ ਹੈ ਪੰਜਾਬੀ ਚ?
ਦੇਖੋ ਜੀ, ਹੈਪੇਟਾਈਟ ਜਿਹੜਾ ਮੇਰੇ ਹਿਸਾਬ ਨਾਲ ਕਾਲਾ ਪੀਲੀਏ ਸੀ ਕਹਿ ਦਿੰਦੇ ਆ ਜਾਂ ਹੋਰ, ਪਰ ਆਪਾਂ ਗੌਰਵ ਜੀ ਜਿਹੜੇ ਕਿ ਪ੍ਰੋਜੈਕਟ ਮੈਨੇਜਰ ਨੇ ਜਾਂ ਪ੍ਰੋਜੈਕਟ ਨੂੰ ਦੇਖ ਰਹੇ ਇਸ ਨੂੰ ਸਾਡੇ ਪੰਜਾਬੀ ਨੌਜਵਾਨ, ਆਪਾਂ ਉਹਨਾਂ ਤੋਂ ਇਸ ਚੀਜ਼ ਬਾਰੇ ਜਾਣਨਾ ਤੇ ਡਾਕਟਰ ਅਫਜ਼ਲ ਜਿਹੜੇ ਕਿ ਪਾਕਿਸਤਾਨ ਤੋਂ ਬਿਲੋਂਗ ਕਰਦੇ ਆ ਪਰ ਉਹਨਾਂ ਦਾ ਰੋਲ ਆ ਜਿਹੜਾ ਇਸ ਕਮਿਊਨਿਟੀ ਦੇ ਵਿਚ ਬਹੁਤ ਹੀ ਅਹਿਮ ਆ, ਸੋ ਆਪਾਂ ਉਹਨਾਂ ਨਾਲ ਜਿਹੜੀ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ, ਪਰ ਮੈਨੂੰ ਲੱਗਦਾ ਆਪਾਂ ਕੋਸ਼ਿਸ਼ ਕਰ ਰਹੇ ਹਾਂ ਗੌਰਵ ਜੀ ਨੂੰ ਪਹਿਲਾਂ ਲਾਈਨ ਦੇ ਉੱਤੇ ਲੈਣ ਦੀ ਤੇ ਗੌਰਵ ਸਿੰਘ ਜੀ ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ
ਗੌਰਵ ਜੀ ਸਤਿ ਸ੍ਰੀ ਅਕਾਲ ਗੌਰਵ ਜੀ ਸਵਾਗਤ ਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਜੀ ਤੇ ਮੈਂ ਮਿੰਟੂ ਬਰਾੜ ਤੇ ਇੱਧਰ ਅਮਨਦੀਪ ਸਿੰਘ ਸਿੱਧੂ ਸਾਡੇ ਨਾਲ ਜੁੜੇ ਹੋਏ ਆ ਤੇ ਹੁਣੇ ਅਸੀਂ ਗੱਲ ਕੀਤੀ ਸੀ ਜੀ ਜੈਨੀ ਜੀ ਨਾਲ ਜਿਨ੍ਹਾਂ ਨੇ ਜਿਹੜੇ ਕਿ ਕੋਆਰਡੀਨੇਟਰ ਨੇ ਸਾਊਥ ਆਸਟ੍ਰੇਲੀਆ ਦੇ। ਸੋ ਗੌਰਵ ਜੀ ਤੁਸੀਂ ਪਹਿਲਾਂ ਤਾਂ ਸਾਡੇ ਰੇਡੀਓ ਦੇ ਲਿਸਨਰ ਨੂੰ ਦੱਸਿਓ ਵੀ ਇਸ ਪ੍ਰੋਜੈਕਟ ਦੇ ਵਿੱਚ ਤੁਹਾਡਾ ਕੀ ਰੋਲ ਆ?
ਮਿੰਟੂ ਜੀ ਮੈਂ ਇਸ ਪ੍ਰੋਜੈਕਟ ਦੇ ਵਿੱਚ ਐਜ਼ ਅ ਪ੍ਰੋਜੈਕਟ ਆਫੀਸਰ ਕੰਮ ਕਰ ਰਿਹਾ ਸਾਊਥ ਈਸਟ ਏਸ਼ੀਅਨ ਕਮਿਊਨਿਟੀਜ਼ ਦੇ ਲਈ। ਮੈਂ ਇੱਕ ਬ੍ਰਿਜ ਹੈਗਾ ਹੈਪੇਟਾਈਟਸ ਤੇ ਆਪਣੀ ਕਮਿਊਨਿਟੀਜ਼ ਦੇ ਲਈ ਵਿੱਚ, ਤਾਂ ਕਿ ਜਿਹੜਾ ਆਪਣਾ ਹੈਪੇਟਾਈਟਸ ਦਾ ਮੈਸੇਜ ਹੈ, ਐਜੂਕੇਸ਼ਨ ਦਾ, ਅਵੇਅਰਨੈਸ ਦਾ, ਉਹ ਆਪਣੀ ਕਮਿਊਨਿਟੀਜ਼ ਨੂੰ ਇੱਕ ਬੜੇ ਅਫੈਕਟਿਵ ਮੈਨਰ ਦੇ ਨਾਲ ਪਹੁੰਚਾਇਆ ਜਾ ਸਕੇ।
ਸੋ ਚਲੋ ਸਾਨੂੰ ਚਾਹੀਦਾ, ਮੈਂ ਸਮਝਿਆ ਵੀ ਤੁਸੀਂ ਪੰਜਾਬੀ ਭਾਈਚਾਰੇ ਤੋਂ ਬਿਲੋਂਗ ਕਰਦੇ ਹੋ ਤੇ ਸਾਡੇ ਪੰਜਾਬੀ ਭਾਈਚਾਰੇ ਨੂੰ ਸਿੱਧੇ ਰੂਪ ਦੇ ਵਿੱਚ ਜਾਣਕਾਰੀ ਜਿਹੜੀ ਸੌਖੀ ਤੇ ਸਰਲ ਭਾਸ਼ਾ ਚ ਮੁਹੱਈਆ ਕਰਵਾ ਸਕਦੇ ਹੋ। ਸੋ ਗੌਰਵ ਜੀ ਪਹਿਲਾਂ ਤਾਂ ਤੁਸੀਂ ਥੋੜਾ ਜਿਹਾ ਸਾਨੂੰ ਜਿਵੇਂ ਕਨਫਿਊਜ਼ਨ ਆ ਕਿਉਂਕਿ ਅਸੀਂ ਲੈਂਗੁਏਜ ਦਾ ਫਰਕ ਹੋ ਜਾਂਦਾ, ਮੈਡੀਕਲ ਲੈਂਗੁਏਜ ਦਾ ਫਰਕ ਹੋ ਜਾਂਦਾ, ਇੰਡੀਆ ਦੇ ਵਿੱਚ ਵੀ ਕਾਲਾ ਪੀਲੀਆ ਜਾਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ, ਕੀ ਹੈਪੇਟਾਈਟਸ ਜਿਹੜਾ ਬੀ ਸੀ ਨੂੰ ਤੁਸੀਂ ਕੀ ਨਾਂ ਕੀ ਦੇ ਦਈਏ ਜੇ ਸਰਲ ਭਾਸ਼ਾ ਚ? ਅਸੀਂ
ਉਹਨੂੰ ਅਸੀਂ ਪੰਜਾਬੀ ਦੇ ਵਿੱਚ ਕਾਲਾ ਪੀਲੀਆ ਕਹਿੰਦੇ ਆ ਜੀ, ਬੜਾ ਟਰਮੀਨੋਲੋਜੀ ਹੈਗੀ ਆ ਉਹਨੂੰ, ਅਸੀਂ ਪੰਜਾਬ ਦੇ ਵਿੱਚ ਵੀ ਅਸੀਂ ਇਸ ਨੂੰ ਕਾਲਾ ਪੀਲੀਆ ਕਹਿੰਦੇ ਆ ਜੀ। ਜਦੋਂ ਅਸੀਂ ਇੱਥੇ ਵੀ ਐਜੂਕੇਸ਼ਨ ਕਰਨੀ ਆ, ਅਸੀਂ ਵੀ ਇੱਥੇ ਇਹਨੂੰ ਕਾਲਾ ਪੀਲੀਆ ਹੀ ਕਹਾਂ ਤਾਂ ਕਿ ਆਪਣੀ ਕਮਿਊਨਿਟੀਜ਼ ਨੂੰ ਇਸਨੂੰ ਆਸਾਨ ਤਰੀਕੇ ਨਾਲ ਸਮਝਿਆ ਜਾ ਸਕੇ, ਕਿਉਂਕਿ ਆਪਣੀ ਕਮਿਊਨਿਟੀਜ਼ ਨੂੰ ਇਹ ਪਤਾ ਹੈਗਾ ਕਿ ਕਾਲਾ ਪੀਲੀਆ ਕੀ ਹੁੰਦਾ ਹੈਗਾ।
ਸੋ ਕਾਲੇ ਪੀਲੀਏ ਜਿਵੇਂ ਹੁਣ ਕਾਲਾ ਪੀਲੀਆ ਤਾਂ ਇੱਕ ਟਰਮ ਹੋ ਗਈ ਆ, ਪਰ ਇਹ ਬੀ ਤੇ ਸੀ ਆ ਦੋ ਆ, ਤੇ ਹੁਣ ਬੀ ਤੇ ਸੀ ਨੂੰ ਜਿੱਦਾਂ ਜੈਨੀ ਉਹਨਾਂ ਨੇ ਜਿੰਨਾ ਕੁ ਸਾਨੂੰ ਸਮਝ ਆਇਆ ਡਿਫਾਈਨ ਕੀਤਾ, ਪਰ ਤੁਸੀਂ ਸਰਲ ਪੰਜਾਬੀ ਦੇ ਵਿੱਚ ਜੇ ਇਹਨੂੰ ਡਿਫਾਈਨ ਕਰਦੇ ਹੋ ਬੀ ਤੇ ਸੀ ਨੂੰ ਤਾਂ ਕੀ ਕਹੋਗੇ?
ਬੀ ਤੇ ਸੀ ਨੂੰ ਅਸੀਂ ਡਿਫਾਈਨ ਇੰਝ ਕਰਦੇ ਆ ਜੀ, ਜਿਹੜਾ ਜਿਹੜੀ ਬਿਮਾਰੀ ਖੂਨ ਤੇ ਖੂਨ ਦੀ ਟਰਾਂਸਮਿਸ਼ਨ ਨਾਲ ਹੋਵੇ। ਸਿੰਪਲ ਭਾਸ਼ਾ, ਖੂਨ ਜਿਹੜੀ ਕਿ ਬਲੱਡ ਟੂ ਬਲੱਡ ਟਰਾਂਸਮਿਸ਼ਨ ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ, ਤੇ ਖੂਨ ਟੂ ਖੂਨ ਮਤਲਬ ਜਿਹੜੀ ਆਪਣੀ ਕਿਸੇ ਇੱਕ ਬੰਦੇ ਨੂੰ ਹੋਵੇ ਤੇ ਉਹ ਦੂਸਰੇ ਬੰਦੇ ਨੂੰ ਵੀ ਹੋ ਸਕਦੀ ਹੈਗੀ ਹੋਵੇ। ਜਿਵੇਂ ਆਪਾਂ ਸ਼ੇਅਰਿੰਗ, ਆਪਾਂ ਨੀਡਲ ਸ਼ੇਅਰ ਕਰਦੇ ਆ ਜੀ, ਫਾਰਮਰਸ ਕੋਲ ਜਾਂਦੇ ਆ ਜੀ, ਜਾਂ ਆਪਾਂ ਕਿਸੇ ਪੁਰਾਣੇ ਜ਼ਮਾਨੇ ਦੇ ਵਿੱਚ ਬਲੱਡ ਟਰਾਂਸਫਿਊਜ਼ਨ ਕੀਤੀ ਹੋਵੇ ਤੇ ਉਹਦੇ ਵਿੱਚ ਇਨਫੈਕਟਡ ਬਲੱਡ ਹੋਵੇ ਬੀ ਜਾਂ ਸੀ ਦਾ, ਉਹਦੇ ਨਾਲ ਵੀ ਹੋ ਸਕਦੀ ਹੈ ਜੀ।
ਗੌਰਵ ਜੀ ਇੱਕ ਹਾਂਗਕਾਂਗ ਤੋਂ ਕੁਐਸਚਨ ਆਇਆ ਸਾਡੇ ਲਿਸਨਰਸ ਦਾ ਤੇ ਜਗਤਾਰ ਭਾਜੀ, ਉਹ ਕਹਿੰਦੇ ਵੀ ਇਹਦੇ ਲੱਛਣ ਕੀ ਆ, ਮਤਲਬ ਜੇ ਕਿਸੇ ਨੂੰ ਲੱਗਦਾ ਹੋਵੇ ਵੀ ਉਹਨੇ, ਮਤਲਬ ਕਿੱਦਾਂ ਇਹਦੀ ਪਹਿਚਾਣ ਹੋ ਸਕਦੀ ਹੈ ਬਿਨਾਂ ਪਹਿਲਾਂ ਟੈਸਟ ਕਰਾਉਣ ਤੋਂ ਪਹਿਲਾਂ?
ਇਹਨੂੰ ਸਭ ਤੋਂ ਪਹਿਲਾਂ ਤਾਂ ਏ ਸਿਮਟੋਮੈਟਿਕ ਡਿਜ਼ੀਜ਼ ਕਿਹਾ ਜਾਂਦਾ, ਇਹਦਾ ਕੋਈ ਲੱਛਣ ਨਹੀਂ ਹੁੰਦਾ ਜੀ, ਇਹਦਾ ਲੱਛਣ ਕਾਫੀ ਸਾਲਾਂ ਬਾਅਦ ਆਉਂਦਾ ਜਾ ਕੇ।
ਅੱਛਾ ਜੀ।
ਪਰ ਜਦੋਂ ਇਹਦੇ ਲੱਛਣ ਆਉਂਦੇ ਨੇ ਉਦੋਂ ਤੁਹਾਨੂੰ ਜੌਂਡਿਸ ਹੋ ਸਕਦਾ, ਤੁਹਾਨੂੰ ਥਕਾਨ ਮਹਿਸੂਸ ਹੁੰਦੀ ਹੈ
ਜੀ,
ਤੁਹਾਡਾ ਕੰਮ ਕਰਨ ਨੂੰ ਚਿੱਤ ਨਹੀਂ ਕਰਦਾ, ਤੁਹਾਡੀ ਸਕਿਨ ਦੇ ਉੱਤੇ ਸਕਿਨ ਇਰੀਟੇਸ਼ਨ, ਰੈਸ਼ ਜੇ ਤੁਹਾਨੂੰ ਮਹਿਸੂਸ ਹੁੰਦੇ ਨੇ, ਇਹੋ ਜਿਹੇ ਕੁਛ ਲੱਛਣ ਆਉਂਦੇ ਨੇ। ਤੁਹਾਨੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਫਿਰ ਡਾਕਟਰ
ਕੋਲ, ਤੁਹਾਡੇ ਕਹਿਣ ਮੁਤਾਬਕ ਦੇਰੀ ਨਾਲ ਮਿਲਦੇ ਆ ਲੱਛਣ?
ਬਿਲਕੁਲ ਜੀ ਬਿਲਕੁਲ।
ਜੀ ਜੀ ਸੋ ਚਲੋ ਅਸੀਂ ਤੁਸੀਂ ਇਸ ਪ੍ਰੋਜੈਕਟ ਦੇ ਵਿਚ ਇਨਵੋਲਵ ਹੋ ਤੇ ਮੈਨੂੰ ਪਹਿਲਾਂ ਇਹ ਵੀ ਪਤਾ ਲੱਗਿਆ ਵੀ ਪ੍ਰੋਜੈਕਟ ਗੌਰਮੈਂਟ ਦਾ ਨੀ ਹੈ, ਪ੍ਰੋਜੈਕਟ ਇਹ ਇੱਕ ਸੰਸਥਾ ਚਲਾ ਰਹੀ ਆ। ਤੋ ਇਹ ਜਦੋਂ ਇੱਕ ਸੰਸਥਾ ਕੋਈ ਵੀ ਚਲਾਉਂਦੀ ਆ ਤਾਂ ਉਹਦੇ ਲਈ ਦੇਖੋ ਇੰਨੀ ਦੁਨੀਆਂ ਟਾਈਮ ਦਿੰਦੀ ਆ, ਇੰਨਾ ਖਰਚਾ ਹੁੰਦਾ, ਤਾਂ ਕੀ ਇਹਦਾ ਤੁਹਾਡੇ ਕੀ ਟੋਟਲ ਓਬਜੈਕਟਸ ਕੀ ਆ, ਤੁਸੀਂ ਕੀ ਸਿਸਟਮ ਨਾਲ ਤੇ ਕਿਵੇਂ ਚਲਾ ਰਹੇ ਹੋ ਤੇ ਕੀ ਇਹਦੇ ਜਿਹੜੇ ਆਮ ਲੋਕਾਂ ਤੋਂ ਕੀ ਤੁਸੀਂ ਇੱਛਾ ਰੱਖਦੇ ਹੋ ਇਹਦੇ ਵਿਚ?
ਅਸੀਂ ਆਮ ਲੋਕਾਂ ਤੋਂ ਮਿੰਟੂ ਜੀ ਇਹੀ ਇੱਛਾ ਰੱਖਦੇ ਹਾਂ ਕਿ ਜਦੋਂ ਅਸੀਂ ਪਬਲਿਕ ਲੈਕਚਰਸ ਅਸੀਂ ਅਰੇਂਜ ਕਰਦੇ ਹਾਂ ਉੱਥੇ ਲੋਕੀ ਵੱਧ ਤੋਂ ਵੱਧ ਚੜ ਕੇ ਆਣ ਤੇ ਹੈਲਥ ਇਸ਼ੂ ਆਪਣੀ ਕਮਿਊਨਿਟੀ ਐਜੂਕੇਟਿਡ ਬਹੁਤ ਹੈ, ਪਰ ਜਦੋਂ ਆਪਾਂ ਹੈਲਥ ਰਿਲੇਟਿਡ ਦੀ ਐਜੂਕੇਸ਼ਨ ਕਰੀਏ ਉਦੋਂ ਆਪਾਂ ਥੋੜੇ ਜੇ ਪਿੱਛੇ ਹੈਗੇ ਆ। ਤੇ ਉਹ ਮੈਂ ਇਹੀ ਰਿਕੁਐਸਟ ਕਰਦਾ ਹੈਗਾ ਕਿ ਜਦੋਂ ਅਸੀਂ ਹੈਲਥ ਰਿਲੇਟਿਡ ਨੂੰ ਇਸ਼ੂਜ਼ ਨੂੰ ਲੈ ਕੇ ਜਦੋਂ ਅਸੀਂ ਡਿਸਕਸ ਕਰਦੇ ਹਾਂ ਉਦੋਂ ਕਮਿਊਨਿਟੀ ਵੱਧ ਚੜ ਕੇ ਉਸ ਵਿਚ ਹਿੱਸਾ ਲਵੇ ਤੇ ਆਪਣੇ ਆਪ ਨੂੰ ਐਜੂਕੇਟ ਕਰੇ।
ਸੋ ਤੁਸੀਂ ਇਹਦਾ ਜਿਹੜਾ ਸਾਊਥ ਆਸਟ੍ਰੇਲੀਆ ਦੀ ਤਾਂ ਅਸੀਂ ਗੱਲ ਕਰ ਰਹੇ ਹਾਂ, ਸਾਊਥ ਆਸਟ੍ਰੇਲੀਆ ਦੇ ਵਿਚ ਚੱਲ ਰਹੇ ਆ, ਕੀ ਇਹ ਜੋ ਪ੍ਰੋਜੈਕਟ ਸਾਰੇ ਆਸਟ੍ਰੇਲੀਆ ਵਾਈਡ ਚੱਲ ਰਹੇ, ਕਿਉਂਕਿ ਸਾਡੇ ਲਿਸਨਰਸ ਦਾ ਜਿਹੜੇ ਉਹ ਦੁਨੀਆਂ ਭਰ ਤੋਂ ਜੁੜੇ ਹੋਏ ਆ, ਤਾਂ ਉਹ ਕੀ ਕਿਤੇ ਹੋਰ ਵੀ ਇਸ ਚੀਜ਼ ਬਾਰੇ ਜਾਣਕਾਰੀ ਜਾਂ ਕਿਵੇਂ ਉਹ ਰੱਖ ਸਕਦੇ ਆ?
ਬਿਲਕੁਲ ਜੀ ਬਿਲਕੁਲ, ਪੂਰੇ ਆਸਟ੍ਰੇਲੀਆ ਦੇ ਵਿਚ ਹਰ ਜਗ੍ਹਾ ਦੇ ਉੱਤੇ ਜਿਵੇਂ ਹੈਪੇਟਾਈਟਸ ਐਸੇ ਦੀ ਬ੍ਰਾਂਚ ਇੱਥੇ ਹੈਗੀ ਸਾਊਥ ਆਸਟ੍ਰੇਲੀਆ ਦੇ ਵਿਚ, ਐਵੇਂ ਹਰ ਜਗ੍ਹਾ ਦੇ ਉੱਤੇ ਹਰ ਸਟੇਟ ਦੇ ਵਿਚ ਹੈਪੇਟਾਈਟਸ ਦੀ ਬ੍ਰਾਂਚ ਹੈ। ਮੇਰੇ ਭੈਣ ਜਾਂ ਭਰਾ ਜੋ ਵੀ ਕੋਈ ਇਸ ਨੂੰ ਸੁਣ ਰਹੇ ਹੋਣ ਤੇ ਉਹਨਾਂ ਨੂੰ ਵੀ ਕੋਈ ਕੁਐਸਚਨ ਹੈ ਜਾਂ ਉਹਨਾਂ ਕੋਲ ਕੋਈ ਕਮਿਊਨਿਟੀ ਆਰਗੇਨਾਈਜੇਸ਼ਨ ਹੈ ਤੇ ਉਹ ਲੈਕਚਰ ਕਰਵਾਉਣਾ ਚਾਹੁੰਦੇ ਨੇ, ਉਹ ਜਾਂ ਸਾਨੂੰ ਅਪਰੋਚ ਕਰ ਲੈਣ ਜਾਂ ਉੱਥੋਂ ਦੀ ਆਰਗੇਨਾਈਜੇਸ਼ਨ ਜਿਹੜੀ ਹੈਪੇਟਾਈਟਸ ਦੀ ਹੈ ਉਹਨਾਂ ਨੂੰ ਅਪਰੋਚ ਕਰਨ, ਉਹ ਜ਼ਰੂਰ ਇਸ ਦੇ ਵਿਚ ਹੈਲਪ ਕਰਨਗੀਆਂ ਅੱਗੇ ਐਜੂਕੇਸ਼ਨ ਤੇ ਅਵੇਅਰਨੈਸ ਦੇ ਵਿਚ।
ਜੀ ਜੀ, ਸੋ ਮੰਨਿਆ ਲੈਕਚਰ ਸੁਣ ਕੇ ਜਾਂ ਲੈਕਚਰ ਦੇਖ ਕੇ ਜਾਂ ਅਟੈਂਡ ਕਰਕੇ ਸਾਡੇ ਚ ਅਵੇਅਰਨੈਸ ਤਾਂ ਆ ਗਈ ਆ, ਪਰ ਜੇ ਮੰਨ ਲਓ ਉਸ ਤੋਂ ਬਾਅਦ ਅਸੀਂ ਕੋਈ ਵੀ ਸਟੈਪ ਪਟਨਾ ਤਾਂ ਉਹ ਗਵਰਨਮੈਂਟ ਫੰਡਡ ਆ ਕੋਈ ਫ੍ਰੀ ਆ ਜਾਂ ਇਹਨੂੰ ਮੈਡੀਕੇਅਰ ਕਵਰ ਕਰਦਾ, ਤੇ ਕਿਵੇਂ ਅਸੀਂ ਉਹਦੇ ਟੈਸਟ ਵਗੈਰਾ ਦੇ ਥਰੂ ਜਾ ਸਕਦੇ ਹਾਂ?
ਬਿਲਕੁਲ ਜੀ, ਗਵਰਨਮੈਂਟ ਇਹਦੇ ਵਿਚ ਬਹੁਤ ਜ਼ਿਆਦਾ ਹੈਲਪ ਕਰ ਰਹੀ ਹੈ। ਇਹਦੇ ਵਿਚ ਇੱਕ ਵਰਡ ਹੁੰਦਾ ਜੀ ਫਾਰਮਾਸਿਟੀਕਲ ਬੈਨੀਫਿਟ ਸਕੀਮ, ਜਿਹਦੇ ਵਿਚ ਇਹੋ ਜਿਹੀਆਂ ਕ੍ਰੋਨਿਕ ਡਿਜ਼ੀਜ਼ ਦੀਆਂ ਜਿਹੜੇ ਦਵਾਈਆਂ ਹੁੰਦੀਆਂ ਨੇ ਉਹ ਗਵਰਨਮੈਂਟ ਬਹੁਤ ਹੀ ਸਸਤੇ ਰੇਟ ਤੇ ਦਿੰਦੀਆਂ ਨੇ ਜਿਹੜੇ ਇੱਥੋਂ ਦੇ ਪਰਮਾਨੈਂਟ ਰੈਜੀਡੈਂਟਸ ਹੈਗੇ ਨੇ ਜਾਂ ਸਿਟੀਜ਼ਨਸ ਹੈਗੇ ਨੇ, ਔਰ ਗਵਰਨਮੈਂਟ ਬਹੁਤ ਵੱਧ ਚੜ ਕੇ ਹਿੱਸਾ ਲੈ ਰਹੀ ਹੈਗੀ ਹੈ।
ਜੀ ਜੀ, ਸੋ ਗੌਰਵ ਜੀ ਬਹੁਤ ਚੰਗਾ ਲੱਗਿਆ, ਹੋਰ ਜਾਂਦੇ ਜਾਂਦੇ ਕੋਈ ਰੇਡੀਓ ਦੇ ਲਿਸਨਰ ਨੂੰ ਕਹਿਣਾ ਚਾਹੋ ਤਾਂ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਆਉਣ ਵਾਲੇ 5-4 ਮਿੰਟ ਡਾਕਟਰ ਅਫਜਲ ਹੋਰਾਂ ਤੋਂ ਵੀ ਉਹਨਾਂ ਦੀ ਐਕਸਪੀਰੀਅੰਸ ਦੀ ਜਾਣਕਾਰੀ ਲਈਏ। ਸੋ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਹਰਮਨ ਰੇਡੀ ਦੇ ਲਿਸਨਰ ਨੂੰ?
ਮੇਰਾ ਇੱਕੋ ਮੈਸੇਜ ਹੈ ਜੀ, ਹੈਲਥ ਇਜ਼ ਵੈਲਥ ਤੇ ਆਪਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਔਰ ਹੈਲਥ ਐਜੂਕੇਸ਼ਨ ਨੂੰ ਲੈ ਕੇ ਆਪਾਂ ਨੂੰ ਥੋੜਾ ਜਿਹਾ ਐਕਟਿਵ ਹੋਣਾ ਚਾਹੀਦਾ ਤੇ ਐਜੂਕੇਸ਼ਨ ਇੱਕ ਇਹੋ ਜਿਹਾ ਸਰਟੀਫਿਕੇਟ ਹੈ ਜਿਹਨੂੰ ਕੋਈ ਛਿੰਨ ਨਹੀਂ ਸਕਦਾ ਜੀ, ਔਰ ਹੈਲਥ ਤੋਂ ਬਿਨਾਂ ਕੁਛ ਵੀ ਨਹੀਂ ਹੈ ਜੀ।
ਜੀ ਜੀ ਬਿਲਕੁਲ ਜੀ, ਸਿਹਤ ਆ ਤਾਂ ਕਹਿੰਦੇ ਸਾਰਾ ਕੁਛ ਹੀ ਹੈ ਜੀ, ਜਹਾਨ ਆ ਕਹਿੰਦੇ ਆ ਤੇ। ਸੋ ਬਹੁਤ ਮਿਹਰਬਾਨੀ ਆ ਗੌਰਵ ਜੀ, ਤੁਸੀਂ ਲੱਗੇ ਹੋਏ ਆ ਇਸ ਡਿਊਟੀ ਦੇ ਵਿਚ ਤੇ ਸਾਡਾ ਸਾਥ ਤੁਹਾਡੇ ਨਾਲ ਆ, ਕਿਤੇ ਵੀ ਕੋਈ ਸਾਡੇ ਅਸੀਂ ਤੁਹਾਡੇ ਕੰਮ ਕਿਸੇ ਕਾਰ ਜਾ ਸਕੀਏ ਤਾਂ ਅੱਧੀ ਰਾਤ ਯਾਦ ਕਰਿਓ ਜੀ। ਸੋ ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ ਸੋ ਮਚ ਮਿੰਟੂ ਜੀ, ਥੈਂਕ ਯੂ ਜੀ
ਬਹੁਤ। ਸੋ ਸਿੱਧੂ ਸਾਹਿਬ, ਗੌਰਵ ਜੀ ਨੇ ਬੜੀ ਸਰਲ ਭਾਸ਼ਾ ਦੇ ਵਿਚ ਇਹ ਸਾਰੀ ਜਾਣਕਾਰੀ ਦਿੱਤੀ। ਆਪਾਂ ਡਾਕਟਰ ਅਫਜਲ ਹੋਰਾਂ ਤੋਂ ਵੀ ਜਿਹੜਾ ਜਾਣਦੇ ਆ ਵੀ ਕਿਉਂਕਿ ਉਹ ਯੂਨੀਵਰਸਿਟੀ ਦੇ ਵਿਚ ਲੈਕਚਰਾਰ ਨੇ ਤੇ ਕਾਫੀ ਵੱਡੇ ਪੱਧਰ ਤੇ ਜੁੜੇ ਹੋਏ ਆ ਤੇ ਖਾਸ ਕਰਕੇ ਸਿੱਖ ਖੇਡਾਂ ਦੇ ਵਿਚ ਉਹਨਾਂ ਨੇ ਬੜਾ ਸਾਨੂੰ ਸਹਿਯੋਗ ਦਿੱਤਾ ਸੀ। ਸੋ ਅਸੀਂ ਉਹਨਾਂ ਤੋਂ ਹੀ ਡਾਇਰੈਕਟ ਆਪਾਂ ਉਹਨਾਂ ਨਾਲ ਕੰਟੈਕਟ ਕਰੀਏ ਤੇ ਉਹਨਾਂ ਨਾਲ ਜਾਣੀਏ ਵੀ ਉਹ ਕੀ ਕਹਿਣਾ ਚਾਹੁੰਦੇ ਆ ਸਾਰੇ ਵਿਸ਼ੇ ਦੇ ਉੱਤੇ। ਸੋ ਮੈਨੂੰ ਲੱਗਦਾ ਉਹਨਾਂ ਨੂੰ ਰਿੰਗ ਜਾ ਰਹੀ ਹੈ ਜੀ ਤੇ ਅਸੀਂ ਛੇਤੀ ਹੀ ਡਾਕਟਰ ਅਫਜਲ ਨੂੰ ਵੀ ਲਾਈਨ ਤੇ ਲੈਣੇ ਆ। ਸੋ ਸਿੱਧੂ ਸਾਹਿਬ, ਦੇਖੋ ਦੁਨੀਆਂ ਦੇ ਕਿਸੇ ਕੋਨੇ ਚ ਚਲੇ ਜਾਓ ਮੁਸੀਬਤਾਂ ਉਹੀ ਆ, ਕਾਲਾ ਪੀਲੀਆ, ਚਾਹੇ ਉਹਨੂੰ ਅੰਗਰੇਜ਼ੀ ਚ ਕਹਿ ਲਓ ਤੇ ਚਾਹੇ ਪੰਜਾਬੀ ਚ ਕਹਿ ਦਿਓ। ਤਾਂ ਪਿਛਲੇ ਦਿਨ ਹੀ ਕਾਲੇ ਪੀਲੀਏ ਨਾਲ ਮੈਂ ਕੱਲ ਦੀ ਇੱਕ ਪੋਸਟ ਸ਼ੇਅਰ ਕੀਤੀ ਸੀ, ਮੇਰਾ ਵੀ ਇੱਕ ਬੜਾ ਪਿਆਰ ਮਿੱਤਰ ਸੀ ਮਨਜੀਤ ਕੋਟੜਾ ਜਿਹੜੇ ਕਿ ਉਹ ਕਾਲੇ ਪੀਲੀ ਦਾ ਸ਼ਿਕਾਰ ਹੋ ਗਿਆ ਜੀ। ਸੋ ਡਾਕਟਰ ਅਫਜਲ ਨੂੰ ਕੋਸ਼ਿਸ਼ ਕਰ ਰਹੇ ਹਾਂ ਜੀ ਸੰਪਰਕ ਕਰਨ ਦੀ, ਮੈਨੂੰ ਲੱਗਦਾ ਉਹ ਲੱਗ ਨਹੀਂ ਰਿਹਾ। ਪਰ ਇੰਡੀਆ ਦੇ ਵਿੱਚ ਤਾਂ ਅਸੀਂ ਕਹਿ ਦਿੰਦੇ ਹਾਂ ਸਿੱਧੂ ਸਾਹਿਬ ਵੀ ਇਹ ਪਾਣੀ ਕਾਰਨ, ਪੀਣ ਦਾ ਪਾਣੀ ਮਾੜਾ ਜਾਂ ਖਾਣ ਪੀਣ ਮਾੜਾ ਜਾਂ ਸਪਰੇਆਂ ਸਪਰੇਆਂ ਦਾ ਜ਼ੋਰ ਆ, ਤਾਂ ਆਸਟ੍ਰੇਲੀਆ ਦੇ ਵਿੱਚ ਇਹਦੇ ਕੀ ਕਾਰਨ ਆ ਇਹ ਵੀ ਆਪਾਂ ਨੂੰ ਜ਼ਰੂਰ ਜਾਣਨੇ ਪੈਣਗੇ। ਕਿਉਂਕਿ ਜੇ ਬਲੱਡ ਟੂ ਬਲੱਡ ਵੀ ਹੁੰਦਾ ਜਾਂ ਹੋਰ ਤਰੀਕੇ ਆ ਜਿਹੜੇ ਬੀਸੀ ਦੇ, ਤਾਂ ਉਹ ਵੀ ਅਕਸਰ ਕਿਤੋਂ ਦਾ ਪਹਿਲਾਂ ਕਿਸੇ ਉਨਤਾਈ ਚੋਂ ਤਾਂ ਨਿਕਲ ਕੇ ਆਉਂਦਾ ਹੀ ਹੈ ਨਾ ਜੀ।
ਉਹ ਜ਼ਿਆਦਾਤਰ ਤਾਂ ਕਈ ਵਾਰੀ ਬਿਮਾਰੀਆਂ ਆਉਂਦੀਆਂ ਨਾ ਬਾਹਰੋਂ ਆਉਣੀਆਂ, ਕਈ ਵਾਰੀ ਉਹ ਨੇਟਿਵ ਨਹੀਂ ਹੁੰਦੀਆਂ, ਜਿਸ ਤਰ੍ਹਾਂ ਇੱਥੇ ਦੇ ਓਰਿਜਨਲ ਲੋਕ ਨੇ, ਇਹਨਾਂ ਨੂੰ ਕੋਈ ਬਿਮਾਰੀ ਨਹੀਂ ਸੀ ਜਦੋਂ ਤੱਕ ਯੂਰੋਪੀਅਨ ਇੱਥੇ ਲੈਂਡ ਨਹੀਂ ਹੋਏ, ਤੇ ਜਾਣੀ ਕਿ ਕੱਲ ਕੋਈ 90% ਬਿਮਾਰੀਆਂ ਬਾਹਰੋਂ ਆਉਣੀਆਂ ਜਦੋਂ ਟਰੈਵਲ ਕਰਦੇ ਹਾਂ। ਤੁਸੀਂ ਦੇਖਿਆ ਹੋਣਾ ਕਿ ਸਿਡਨੀ ਜਾਂ ਹੋਰ ਸ਼ਹਿਰਾਂ ਦੇ ਵਿੱਚ ਅਸੀਂ ਜਾਂਦੇ ਹਾਂ, ਉੱਥੇ ਫਲੂ ਫੈਲ ਰਿਹਾ ਹੁੰਦਾ ਤੇ ਉੱਥੋਂ ਮੈਂ ਜਾ ਕੇ ਆਇਆ, ਵਾਪਸ ਇੱਥੇ ਆ ਗਿਆ, ਮੈਂ ਇੱਥੇ ਸਾਰਿਆਂ ਨੂੰ ਕਰਤਾ। ਸੋ ਜਿਹੜੀ ਆਵਾਜਾਈ ਹੈ ਨਾ ਇੱਕ ਦੂਜੇ ਤੇ, ਮਾਈਗ੍ਰੇਸ਼ਨ ਹੈ, ਉਹ ਚੰਗੀਆਂ ਚੀਜ਼ਾਂ ਵੀ ਲੈ ਕੇ ਜਾਂਦੀਆਂ ਤੇ ਨਾਲ ਬਿਮਾਰੀਆਂ ਵੀ ਕਈ ਵਾਰੀ ਟਰੈਵਲ ਕਰਦੇ, ਕਈ ਵਾਰੀ ਨਹੀਂ ਬਹੁਤ ਵਾਰੀ ਟਰੈਵਲ ਕਰਦੀਆਂ। ਸੋ ਡਾਕਟਰ ਅਫਜ਼ਲ ਹੋਣਾ ਨਾਲ ਆਪਾਂ ਸੰਪਰਕ ਨਹੀਂ ਕਾਇਮ ਕਰ ਸਕੇ, ਮਾਫੀ ਚਾਹੁੰਦੇ ਹਾਂ। ਤੇ ਨਾ ਕੱਲ ਨਾ ਰਣਜੋਤ ਸਿੰਘ ਹੋਣਾ ਨੇ ਇੱਕ ਮੈਸੇਜ,
ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਨੂੰ ਅਸੀਂ ਮੈਸੇਜ ਕੀਤਾ ਤੇ ਜ਼ਰੂਰ ਉਹ ਸੰਪਰਕ ਕਰਨਗੇ, ਤੇ ਫਿਰ ਮੈਂ ਚਾਹੁੰਦਾ ਸੀ ਉਹਨਾਂ ਦੇ ਤਜਰਬੇ ਦਾ ਆਪਾਂ ਲਾ ਲਈਏ, ਪਰ ਕੋਈ ਨੀ ਜੀ, ਪ੍ਰੋਗਰਾਮ ਆਪਾਂ ਜਾਰੀ ਰੱਖਦੇ ਨੇ।
ਕੱਲ ਨਾ ਰਣਜੋਤ ਸਿੰਘ ਹੋਣਾ ਨੇ ਮੈਸੇਜ ਕੀਤਾ ਸੀ ਕਿ ਰੁਝਾਨ ਦੇਖਣ ਦੇ ਵਿਚ ਆਇਆ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿਚ ਜਾਂ ਇੱਥੇ ਵੀ ਕਿ ਇੱਕ ਟੂਰਨਾਮੈਂਟ ਚੱਲ ਰਿਹਾ ਕਈ ਸਾਲਾਂ ਤੋਂ, ਤੇ ਉਹਦੇ ਬਰਾਬਰ ਕੋਈ ਨਵਾਂ ਟੂਰਨਾਮੈਂਟ ਸ਼ੁਰੂ ਕਰ ਦਿੰਦੇ ਆ, ਜਿਸ ਦੇ ਨਾਲ ਕਿ ਟੀਮਾਂ ਨੂੰ ਬੜੀ ਦਿੱਕਤ ਆਉਂਦੀ ਆ, ਪਾਟੋ ਧਾੜ ਹੁੰਦੀ ਆ। ਤੇ ਉਨ੍ਹਾਂ ਨੇ ਇੱਕ ਧਿਆਨ ਦਵਾਇਆ ਸੀਗੇ ਕਿ ਅਕਤੂਬਰ ਮਹੀਨੇ ਦੇ ਵਿਚ ਨਾ ਮੈਲਬਨ ਦੇ ਵਿਚ ਕਾਫੀ ਸਾਲਾਂ ਤੋਂ ਇੱਕ ਫੁੱਟਬਾਲ ਦਾ ਟੂਰਨਾਮੈਂਟ ਚੱਲ ਰਿਹਾ, ਤੇ ਹੁਣ ਬਿਲਕੁਲ ਉਸੇ ਡੇਟ ਨੂੰ ਨਿਊਜ਼ੀਲੈਂਡ ਦੇ ਵਿਚ ਵੀ ਪਿਛਲੇ ਸਾਲ ਵੀ ਰੱਖਤਾ ਐਤਕੀ ਵੀ ਰੱਖਤਾ, ਜਿਸ ਦੇ ਕਾਰਨ ਬੜੀ ਸਮੱਸਿਆ ਹੈ। ਤੇ ਉਨ੍ਹਾਂ ਦਾ ਧਿਆਨ ਦਵਾਉਣਾ ਵੀ ਇਹਦੇ ਬਾਰੇ ਗੱਲ ਕਰਿਓ ਵੀ ਕੀ ਹੋ ਕੀ ਰਿਹਾ ਆ। ਮੈਂ ਮਿੰਟੂ ਜੀ, ਮਤਲਬ ਮੈਂ ਵੀ ਕਾਫੀ ਦੇਖਿਆ ਕਿ ਲੋਕ ਹੁਣ ਸ਼ੋਅ ਕਰਾਉਣਾ ਛੱਡ ਕੇ ਨਾ, ਤੇ ਹੋਰ ਇਹੋ ਜਿਹੇ ਫੰਕਸ਼ਨ ਛੱਡ ਕੇ ਹੁਣ ਟੂਰਨਾਮੈਂਟਾਂ ਨੂੰ ਹੋ ਗਿਆ ਬਈ, ਖਰੇ ਸਪੋਰਟਸ ਦੇ ਵਿਚ ਅਸੀਂ ਮਤਲਬ ਪਤਾ ਨੀ ਕਿੰਨਾ ਕੁ ਨਾਮ ਬਣਾ ਲੈਣਾ। ਮੈਂ ਤਾਂ ਇਹੀ ਤੱਕਦਾ ਆ, ਬਾਕੀ ਤੁਸੀਂ ਦੇਖ ਲਓ, ਤੁਸੀਂ ਦੱਸੋ ਕੀ ਰੁਝਾਨ ਹੈ।
ਦੇਖੋ ਇਹ ਸ਼ੁਰੂਆਤ ਇਕੱਠੇ ਰਲ ਕੇ ਹੁੰਦੀ ਹੁੰਦੀ ਹੈ, ਇਕੱਠੇ ਕੋਈ ਕੰਮ ਕਰਦੇ ਆ, ਫਿਰ ਉਦੋਂ ਬਾਅਦ ਜਦੋਂ ਕੰਮ ਦੇ ਵਿਚ ਆਪਸ ਵਿਚ ਦੀ ਨਹੀਂ ਬਣਦੀ, ਫਿਰ ਉਦੋਂ ਬਾਅਦ ਦੋ ਧਿਰਾਂ ਹੋ ਜਾਂਦੀਆਂ, ਦੋ ਤੋਂ ਚਾਰ ਹੋ ਜਾਂਦੀਆਂ। ਇਹ ਇੱਕ ਨੇਚਰ ਦਾ ਨਿਯਮ ਰਿਹਾ ਤੇ ਪਹਿਲਾਂ ਵੀ ਚੱਲਦਾ ਰਿਹਾ ਤੇ ਹੁਣ ਵੀ ਚੱਲੀ ਜਾਂਦਾ। ਮੈਨੂੰ ਵੀ ਕੱਲ ਕਿਸੇ ਨੇ ਇਹ ਗੱਲ ਵੱਲ ਧਿਆਨ ਦਵਾਇਆ ਸੀ ਵੀ ਜਿਹੜਾ ਮੈਲਬਨ ਦੇ ਵਿਚ ਵੀ ਪੈਰਲਰ ਟੂਰਨਾਮੈਂਟ ਅਨਾਊਂਸ ਹੋ ਗਿਆ, ਬਹੁਤ ਸਾਰੇ ਲੋਕ ਸਾਨੂੰ ਜਿਹੜਾ ਹੁਣ ਬ੍ਰਿਸਬਨ ਦੇ ਵਿਚ ਵੀ ਨੈਸ਼ਨਲ ਟੂਰਨਾਮੈਂਟ ਦੀ ਗੱਲ ਕੀਤੀ ਜਾਂਦੀ, ਉਹਦੇ ਵੱਲ ਵੀ ਧਿਆਨ ਦਵਾਉਂਦੇ ਆ। ਪਰ ਮੇਰਾ ਮੰਨਣਾ ਇਹ ਹੈ ਜੀ ਵੀ ਜੇ ਕੋਈ ਵੀ ਥੋੜੀ ਜਿਹੀ ਮਿਊਚੁਅਲ ਅੰਡਰਸਟੈਂਡਿੰਗ ਟੂਰਨਾਮੈਂਟ ਹੋਣ, ਕੋਈ ਫਰਕ ਨਹੀਂ ਪੈਂਦਾ, ਵੱਧ ਤੋਂ ਵੱਧ ਟੂਰਨਾਮੈਂਟ ਹੋਣ, ਜੇ ਜਿਹੜਾ ਬੰਦੇ ਚੰਗਾ ਆਰਗੇਨਾਈਜ਼ ਕਰਨਗੇ, ਚੰਗਾ ਸਾਰਾ ਸਿਸਟਮ ਚਲਾ ਲੈਣਗੇ, ਉਹ ਆਪੇ ਕਾਮਯਾਬ ਹੋਜੂਗਾ, ਜਿਹੜਾ ਨਹੀਂ ਚਲਾ ਸਕਣਗੇ ਉਹ ਬੰਦ ਹੋਜੂਗਾ। ਪਰ ਥੋੜੀ ਜਿਹੀ ਇੱਕ ਗੱਲ ਤਾਂ ਅਸੀਂ ਧਿਆਨ ਚ ਰੱਖ ਸਕਦੇ ਹਾਂ ਨਾ ਵੀ ਸਾਨੂੰ ਕ੍ਰੋਸ ਡੇਟ ਨਾ ਕਰੀਏ, ਇੱਕ ਦੂਜੇ ਨੂੰ ਛੋਟਾ ਦਿਖਾਉਣ ਲਈ ਜਿਹੜੇ ਕੰਮ ਕੀਤੇ ਜਾਂਦੇ ਨਾ ਉਹ ਕਿਤੇ ਨਾ ਕਿਤੇ ਮਾੜੇ ਆ। ਦੂਜੀ ਬਹੁਤਾਤ ਆ ਜਿਹੜੀ ਹਰ ਚੀਜ਼ ਦੀ ਮਾੜੀ ਹੁੰਦੀ ਹੈ, ਤੇ ਬਹੁਤਾਤ ਦਾ ਹੀ ਕਾਰਨ ਵੀ ਅਸੀਂ ਸਾਡੇ ਨਾਲ ਇਹ ਚੀਜ਼ਾਂ ਪਾਸਟ ਦੇ ਵਿਚ ਵੀ ਸਾਹਮਣੇ ਆਈਆਂ, ਤੇ ਜਿਹੜੇ ਸ਼ੋਅ ਹੁੰਦੇ ਸੀਗੇ ਤੇ ਸ਼ੋਅ ਦੇ ਵਿਚ ਤੁਸੀਂ ਦੇਖੋ ਵੀ ਕਿਵੇਂ ਲੋਕ ਆਉਂਦੇ ਹੁੰਦੇ ਸੀ। ਤੇ ਕੱਲ ਰਾਤੀ ਮੈਂ ਨਾ ਚਾਰ ਪ੍ਰੋਗਰਾਮ ਅਨਾਊਂਸ ਕੀਤੇ ਆ, ਕੱਲ ਜਦੋਂ ਰਾਤੀ ਗੇਮ ਦਾ ਚੱਲ ਰਿਹਾ ਸੀ ਨਾ ਡਿਨਰ, ਉੱਥੇ ਮੈਂ ਚਾਰ ਪ੍ਰੋਗਰਾਮ ਅਨਾਊਂਸ ਕੀਤੇ ਆ ਵੀ ਕੱਲ ਜਿਹੜਾ ਅੱਜ ਰਾਤ ਨੂੰ ਆ ਜਿਹੜਾ ਸਾਡੇ ਸੁਰਜੀਤ ਭੁੱਲਰ, ਨਛੱਤਰ ਗਿੱਲ ਤੇ ਹਰਦੀਪ ਗਿੱਲ ਵਰਗੇ ਮੰਝੇ ਹੋਏ ਕਲਾਕਾਰ ਅੱਜ ਐਡਲੇਡ ਦੇ ਵਿਚ ਆ ਰਹੇ ਆ ਅੱਜ ਸ਼ਾਮ ਨੂੰ, ਅਗਲੇ ਵੀਕ ਦੇਬੀ ਮਖਸੂਸਪੁਰੀ ਆ ਰਿਹਾ, ਉਦੋਂ ਅਗਲੇ ਮਹੀਨੇ ਦੇ ਵਿਚ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਦਾ ਫੰਕਸ਼ਨ ਆ ਰਿਹਾ ਜੀ, ਫੇਰ ਉਹਦੇ ਨਾਲ ਹੀ ਹਰਭਜਨ ਮਾਨ, ਵਾਰਿਸ ਬ੍ਰਦਰ ਤੇ ਦੇਬੀ ਮਖਸੂਸਪੁਰੀ ਹੋ ਗਏ, ਤੇ ਜਾਂ ਫੇਰ ਸਾਡੇ ਐਡਲੇਡ ਖੇਡ ਮੇਲਾ ਹੁੰਦਾ ਉਹ ਹੋ ਰਿਹਾ। ਸੋ ਹਰ ਵੀਕਐਂਡ ਤੇ ਆਉਣ ਵਾਲੇ ਦਿਨਾਂ ਦੇ ਵਿਚ ਬਹੁਤ ਜ਼ਿਆਦਾ ਕੰਮ ਹੋ ਰਹੇ ਆ, ਤਾਂ ਇਨ੍ਹਾਂ ਦੇ ਵਿਚ ਲੋਕਾਂ ਦੇ ਕਈ ਵਾਰੀ ਨਾ ਓਵਰ ਹੋ ਜਾਂਦੀ ਹੈ ਚੀਜ਼ਾਂ, ਜਦੋਂ ਓਵਰ ਹੋ ਜਾਂਦੀਆਂ ਤੇ ਫਿਰ ਉਹਦੇ ਸਿੱਟੇ ਭੁਗਤਣੇ ਪੈਂਦੇ ਆ। ਕੱਲ ਮੈਨੂੰ ਕਿਸੇ ਬੰਦੇ ਨੇ ਕਿਹਾ ਜੀ, ਕਹਿੰਦੇ ਦੇਖੋ ਪਹਿਲਾਂ ਸ਼ੋਆਂ ਚ ਲੋਕ ਆਉਣੋ ਹਟੇ ਤੇ ਹੁਣ ਖੇਡ ਮੇਲੇ ਜਾਂ ਮੇਲੇ ਲੱਗਣ ਲੱਗ ਗਏ, ਵਿਸਾਖੀ ਦੀਵਾਲੀਆਂ ਦੇ ਮੇਲੇ ਤੇ, ਪਰ ਕੈਨੇਡਾ ਵਾਲਾ ਹਾਲ ਹੋਊਗਾ ਵੀ ਮੇਲਿਆਂ ਚ ਵੀ ਲੋਕ ਜਾਣੋ ਹਟ ਜਾਂਦੇ ਆ, ਫਿਰ ਮੇਲਿਆਂ ਚ ਵੀ ਉਹੀ ਚੀਜ਼ਾਂ। ਜੇ ਤਾਂ ਹੁਣ ਹੋਇਆ ਨਾ ਵੀ ਜਿਵੇਂ ਹੁਣ ਗ੍ਰਿਫਤ ਮੇਲਾ ਲੱਗਦਾ ਤੇ ਉਹ ਇੱਕ ਸਾਲ ਚ ਆਉਂਦਾ ਸੀ, ਸਿੱਖ ਖੇਡਾਂ ਆਉਂਦੀਆਂ ਸੀ ਸਾਲ ਚ ਤੇ ਉਹ ਲੋਕ ਚਾਈ ਚਾਈ ਜਾਂਦੇ ਆਉਂਦੇ ਸੀ। ਜੇ ਹੁਣ ਆਪਾਂ ਨੂੰ ਵੀ ਕਹੀਏ ਵੀ ਹਰ ਮਹੀਨੇ ਹਰ ਉਸ ਤੋਂ ਅਸੀਂ ਟਿਕਟਾਂ ਲੈ ਕੇ ਵੱਖਰੇ ਵੱਖਰੇ ਸ਼ਹਿਰਾਂ ਚ ਵੱਖਰੇ ਵੱਖਰੇ ਟੂਰਨਾਮੈਂਟਾਂ ਤੇ ਪਹੁੰਚ ਕਰੀਏ, ਤਾਂ ਇਹ ਕਾਫੀ ਔਖਾ ਕੰਮ ਆ। ਇੱਕ ਨਾ ਸਿਸਟਮ ਹੋਣਾ ਚਾਹੀਦਾ, ਮੰਨ ਲਓ ਅਸੀਂ ਨੈਸ਼ਨਲ ਦੋ ਟੂਰਨਾਮੈਂਟ ਹੋ ਰਹੇ ਆ, ਉਹਨਾਂ ਦੇ ਅੱਗੇ ਪਿੱਛੇ ਤੁਸੀਂ ਤਿਆਰੀ ਲਈ ਆਪਦੇ ਲੋਕਲ ਟੂਰਨਾਮੈਂਟ ਰੱਖ ਸਕਦੇ ਹੋ ਵੀ ਕੋਈ ਇੱਕ ਕਲੱਬ ਸਿੱਕੇਮਾਂ ਤੋਂ ਪਹਿਲਾਂ ਰੱਖ ਲਏ, ਇੱਕ ਗ੍ਰਿਫਤ ਤੋਂ ਪਹਿਲਾਂ ਰੱਖ ਲਏ, ਜਾਂ ਇਸ ਢੰਗ ਨਾਲ ਤਾਂ ਜੇ ਕਰੀਏ ਤਾਂ ਉਹ ਹੈਗੀ ਇੱਕ ਮਿਊਚੁਅਲ ਅੰਡਰਸਟੈਂਡਿੰਗ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਇਨ੍ਹਾਂ ਚੀਜ਼ਾਂ ਤੋਂ ਦੂਰ ਆ ਮਿਊਚੁਅਲ ਅੰਡਰਸਟੈਂਡਿੰਗ ਤੋਂ, ਤੇ ਸਾਨੂੰ ਲੱਗਦਾ ਵੀ ਅਸੀਂ ਵਧੀਆ ਕਰ ਸਕਦੇ ਹਾਂ, ਉਹਨਾਂ ਨੂੰ ਇਹ ਨੀ ਕਰਨਾ ਆਇਆ ਉਹ ਨੀ ਕਰਨਾ ਆਇਆ। ਪਰ ਇਹ ਪ੍ਰੋਜੈਕਟ ਨਾ ਏਡੇ ਸੌਖੇ ਨੀ ਹੁੰਦੇ, ਇਹ ਰਾਤਾਂ ਦੀਆਂ ਨੀਂਦਾਂ ਗਵਾ ਕੇ ਫੇਰ ਇਹ ਸਿਰੇ ਲੱਗਦੇ ਆ ਤੇ ਐਂਡ ਆਫ ਦੀ ਡੇ ਸ਼ਾਮ ਐਂਡ ਆਫ ਦੀ ਡੇ ਤੁਹਾਡੇ ਤੇ ਫਿਟ ਲਾਂਤ ਹੀ ਪੈਣੀ ਹੁੰਦੀ ਆ। ਪਰ ਨਵਾਂ ਨਵਾਂ ਕੋਈ ਵੀ ਬੰਦਾ ਆਵੇ ਜੀ ਉਹਨੂੰ ਚਾਅ ਹੁੰਦਾ ਤੇ ਬੜੀ ਤੇਜ਼ੀ ਨਾਲ ਉਹ ਇਹਨਾਂ ਕੰਮਾਂ ਵੱਲ ਜਾਂਦਾ ਪਰ ਛੇਤੀ ਹੀ ਉਹ ਹਿਸਾਬ ਚ ਆ ਜਾਂਦੇ ਆ।
ਮਿੰਟੂ ਜੀ ਕਈ ਵਾਰੀ ਇਲਤ ਵੀ ਕੀਤੀ ਜਾਂਦੀ ਆ, ਹੁਣ ਇਸ ਵਾਰੀ ਕੀ ਹੋਇਆ ਕਿ ਸਿੱਖ ਖੇਡਾਂ ਹੋ ਰਹੀਆਂ ਸੀ, ਮਤਲਬ ਸਾਰਿਆਂ ਨੂੰ ਸਕਸੈਸਫੁਲ ਸਿੱਖ ਖੇਡਾਂ ਐਤਕੀ ਮੰਨੀਆਂ ਜਾ ਰਹੀਆਂ ਤੇ ਉਸ ਦੇ ਪੈਰਲ ਵੀ ਆਸਟ੍ਰੇਲੀਆ ਦੇ ਵਿਚ ਸੰਗਤ ਨੂੰ ਰੋਕਣ ਵਾਸਤੇ ਨਾ ਪ੍ਰੋਜੈਕਟ ਚੱਲ ਰਹੇ ਸੀਗੇ ਪੈਰਲਲ ਮੈਲਬਨ ਦੇ ਵਿਚ, ਤੇ ਪੈਰਲਲ ਹੀ ਨਿਊਜ਼ੀਲੈਂਡ ਦੇ ਵਿਚ ਵੀ ਟੂਰਨਾਮੈਂਟ ਉਨ੍ਹਾਂ ਡੇਟਾਂ ਚ ਰੱਖਿਆ ਗਿਆ ਤਾਂ ਕਿ ਉਥੋਂ ਦੀਆਂ ਟੀਮਾਂ ਜਿਹੜੀਆਂ ਇੱਥੇ ਨਾ ਆ ਸਕਣ। ਸੋ ਇਹ ਜਿਹੜੀਆਂ ਨਾ ਮਤਲਬ ਪਿੱਛੇ ਜੋ ਵੀ ਚੱਲ ਰਹੀਆਂ ਬਰੀਕੀਆਂ ਆ ਅਸੀਂ ਉਹ ਤੋਂ ਬਿਲਕੁਲ ਵਾਕਫ ਆ ਕਿ ਕੀ ਚੱਲ ਰਿਹਾ। ਸੋ ਚੱਲ ਕੀ ਰਿਹਾ, ਖਿੱਚੋ ਤਾਣ ਚੱਲ ਰਹੀ ਆ ਭਈ ਬਰਾਬਰ, ਮਤਲਬ ਤੁਸੀਂ ਉਹ ਟੂਰਨਾਮੈਂਟ ਰੱਖਣਾ ਕੋਈ ਵੀ ਕਰਨਾ ਉਹਨੂੰ 2-4 ਹਫ਼ਤੇ ਮਹੀਨਾ ਅੱਗੇ ਪਿੱਛੇ ਰੱਖ ਲਓ, ਫੇਰ ਪਤਾ ਲੱਗ ਜਾਊਗਾ ਕੌਣ ਆਇਆ ਕੌਣ ਨਹੀਂ। ਅਸਲ ਦੇ ਵਿਚ ਇੱਕ ਟੂਰਨਾਮੈਂਟ ਕੀ ਹੁੰਦਾ, ਦੂਜੇ ਨੂੰ ਫੇਲ ਕਰਾਉਣ ਦੇ ਲਈ ਰੱਖਿਆ ਹੁੰਦਾ, ਇਸੇ ਤਰ੍ਹਾਂ ਕੋਈ ਸ਼ੋਅ ਜਾਂ ਮੇਲਾ ਆ, ਉਹ ਆਪਣੇ ਲਈ ਨਹੀਂ ਰੱਖਿਆ ਹੁੰਦਾ ਭਈ ਤੇ ਅਸੀਂ ਕਰਨਾ ਆ। ਇਹ ਸਾਰੇ ਪ੍ਰੋਬਲਮ ਦੂਜੇ ਦਾ ਫੇਲ ਕਰਨ ਨੂੰ ਅਸੀਂ ਕੰਮ ਕਰਦੇ ਆ। ਸੋ ਇਹ ਇੱਕ ਰੁਝਾਨ ਬੜਾ ਚੱਲ ਰਿਹਾ ਆਸਟ੍ਰੇਲੀਆ ਦੇ ਵਿਚ, ਦੁਨੀਆਂ ਦੇ ਵਿਚ ਚੱਲਦਾ ਪਰ ਆਸਟ੍ਰੇਲੀਆ ਦੇ ਵਿਚ ਪਹਿਲਾਂ ਸ਼ੋਆਂ ਨੇ ਇਹ ਕੰਮ ਕੀਤਾ, ਫੇਰ ਹੁਣ ਸਿੰਗਰਾਂ ਨੇ ਕੰਮ ਕੀਤਾ ਤੇ ਫੇਰ ਹੁਣ ਇਹ ਖੇਡ ਮੇਲਿਆਂ, ਖੇਡ ਨੂੰ ਮੁੱਖ ਰੱਖਦੇ ਹੋਏ ਆਪਣੀ ਈਗੋ ਨੂੰ ਦਿਖਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਭਈ ਅਸੀਂ ਬਹੁਤ ਵੱਡੇ ਦਾਨੀ ਪੁਰਖ ਆ। ਪਰ ਗੱਲ ਇਹ ਆ ਕਿ ਪਤਾ ਹੈਗਾ ਕਿ ਇਹ ਕਿਹਦੇ ਮੁਕਾਬਲੇ ਦੇ ਵਿਚ ਰੱਖੀਆਂ ਜਾ ਰਹੀਆਂ, ਕੋਈ ਇੱਦਾਂ ਨਹੀਂ ਹੈਗਾ ਵੀ ਅਲੈਦਾ ਹੱਟ ਕੇ ਕੋਈ ਚੀਜ਼ ਕੀਤੀ ਜਾ ਰਹੀ ਆ ਜਾਂ ਟਾਈਮ ਪਾ ਕੇ ਕੀਤੀ ਜਾ ਰਹੀ ਆ। ਇਹ ਸਮਝ ਲਓ ਵੀ ਜਦੋਂ ਤੁਸੀਂ ਦੋ ਕਲੈਸ਼ ਕਰਵਾਉਣੇ ਆ ਕਿਸੇ ਟੂਰਨਾਮੈਂਟਾਂ ਨੂੰ ਜਾਂ ਖੇਡ ਮੇਲਿਆਂ ਨੂੰ ਤਾਂ ਸਮਝ ਲਓ ਉਹਦੇ ਪਿੱਛੇ ਨਫ਼ਰਤ ਕੰਮ ਕਰ ਰਹੀ ਹੈ, ਹੋਰ ਕੁਛ ਨਹੀਂ ਕੰਮ ਕਰ ਰਿਹਾ। ਪਰ ਜਿਹੜੇ ਆਸਟ੍ਰੇਲੀਆ ਦੀ ਜਿਹੜੀ ਪਬਲਿਕ ਹੈ ਨਾ ਇਹ ਸਭ ਜਾਣਦੀ ਹੈ, ਜੇ ਬੰਦਾ ਸਮਝੇ ਨਾ ਜਾਣਦਾ ਨਹੀਂ ਕੋਈ, ਇੱਥੇ ਸਭ ਦਾ ਪਤਾ ਵੀ ਕੌਣ ਕੌਣ ਕੀ ਕਰ ਰਿਹਾ। ਖੈਰ ਜਾਂਦੇ ਜਾਂਦੇ ਆਪਾਂ ਕੁਛ ਸੁਨੇਹੇ ਪੜ੍ਹਨੇ ਆ। ਰਮਨਜੀਤ ਸਿੰਘ ਜਦੋੜੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਰਪੰਚੀ ਵੀ ਤਾਂ ਲੈਣੀ ਆ ਭਾਜੀ। ਉਹ ਕਹਿੰਦੇ ਜੇ ਮਸਲੇ ਹੋਣਗੇ ਤਾਂ ਸਰਪੰਚੀ ਮਿਲੇਗੀ। ਸੋ ਤੁਸੀਂ ਆਪਣੀ ਕਹਿੰਦੇ ਸਰਪੰਚੀ ਲਓ। ਤੇ ਹੈਪੀ ਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਉਹ ਗੁਰਬਖਸ਼ ਸਿੰਘ ਅਲਵੇਲਾ ਦੀ ਕਵੀਸ਼ਰੀ ਸੁਣਨਾ ਚਾਹੁੰਦੇ ਨੇ ਜੀ, ਇਹ ਤੁਹਾਨੂੰ ਆਉਣ ਵਾਲੇ ਟਾਈਮ ਚ ਹੀ ਸੁਣਾਵਾਂਗੇ ਜੀ, ਤੇ ਜਾਂ ਕੋਈ ਲਿੰਕ ਵੀ ਤੁਹਾਡੇ ਕੋਲ ਡਾਊਨਲੋਡ ਕਰਨ ਲਈ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਭੇਜਾਂਗਾ। ਜਗਤਾਰ ਗਿੱਲ ਭਾਜੀ ਨੇ ਵੀ ਲੰਬਾ ਚੌੜਾ ਮੈਸੇਜ ਭੇਜਿਆ ਸੀ, ਸੋਰੀ ਜੀ ਉਹ ਨਹੀਂ ਪੜ੍ਹ ਸਕੇ। ਹਰਮੀਤ ਚੰਨਾ ਕਹਿ ਰਹੇ ਨੇ ਕਿ ਥੈਂਕ ਯੂ ਭਾਜੀ ਪਰ ਮੈਂ ਪੀਂਦਾ ਨਹੀਂ ਹੈਗਾ, ਕਿਉਂਕਿ ਹਲਕਾ ਹਲਕਾ ਸਰੂਰ ਵਾਲਾ ਸੁਣਿਆ ਸੀ ਨਾ ਗੀਤ ਇਹਨਾਂ ਨੇ। ਸੋਨੀ ਬਰਾੜ ਲੀਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਕੋਈ ਬਾਬੇ ਨਾਨਕ ਦੀ ਕੋਈ ਵੀ ਗੱਲ ਸੁਣਾ ਦਿਓ ਜੀ, ਇਹ ਵੀ ਤੁਹਾਨੂੰ ਹੁਣ ਅਗਲੇ ਪ੍ਰੋਗਰਾਮ ਚ ਹੀ ਸੁਣਾਵਾਂਗੇ ਜੀ। ਸੋ ਰਣਜੋਤ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ। ਕੁਲਦੀਪ ਬੱਲ ਕਹਿ ਰਹੇ ਨੇ ਭਾਜੀ ਅੱਜ ਤਾਂ ਕਾਮੇਡੀ ਸ਼ੋਅ ਜਿਹਾ ਲੱਗੀ ਜਾਂਦਾ, ਵਧੀਆ ਹੈ ਜੀ ਪ੍ਰੋਗਰਾਮ ਤੁਹਾਡਾ। ਧੰਨਵਾਦ ਧਨੀ ਜੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਨਾਈਸ ਪ੍ਰੋਗਰਾਮ ਕਹਿੰਦੇ ਅੱਜ ਦਾ। ਸੋ ਮਿੰਟੂ ਜੀ ਜਾਂਦੇ ਜਾਂਦੇ ਕੱਲ ਦੇ ਪ੍ਰੋਗਰਾਮ ਦਾ ਵੀ ਥੋੜਾ ਜਿਹਾ ਖੁਲਾਸਾ ਕਰੋ।
ਬਿਲਕੁਲ ਜੀ, ਕੱਲ ਨੂੰ ਮੰਡੇ ਆ ਤੇ ਮੰਡੇ ਦੇ ਵਿਚ ਆਪਾਂ ਕੋਈ ਨਾ ਕੋਈ ਮੁੱਦਾ ਉਠਾਉਣੇ ਹੁੰਦੇ ਆ, ਤੇ ਇਸ ਵਾਰ ਜਿਹੜਾ ਮੁੱਦੇ ਵੱਲ ਧਿਆਨ ਦਵਾਇਆ ਉਹ ਆ ਜੀ ਐਨਜੀਓ। ਬਹੁਤ ਸਾਰੀਆਂ ਐਨਜੀਓ ਜਿਹੜੀਆਂ ਚੱਲ ਰਹੀਆਂ ਪੈਸਾ ਇਕੱਠਾ ਕਰਨ ਦੇ ਨਾਂ ਦੇ ਉੱਤੇ, ਤੇ ਫਿਰ ਐਨਜੀਓ ਚੱਲਣ ਤੋਂ ਬਾਅਦ ਫਿਰ ਉਹ ਐਨਜੀਓ ਫਰਾਰ ਹੋ ਜਾਂਦੀਆਂ। ਤੇ ਇੱਕ ਨਾ ਹੁਣੇ ਹੁਣ ਨਵਾਂ ਨਵਾਂ ਲੇਟੈਸਟ ਕਾਂਡ ਹੋਇਆ, ਫੇਸਬੁੱਕ ਦੇ ਉੱਤੇ ਕੋਈ ਆਈਡੀ ਸੀਗੀ ਤੇ ਉਸ ਆਈਡੀ ਨੇ ਬਹੁਤ ਸਾਰੇ ਲੋਕਾਂ ਨੂੰ ਮੂਰਖ ਬਣਾ ਕੇ ਤੇ ਰਫੂ ਚੱਕਰ ਉਹ ਆਈਡੀ ਹੋ ਚੁੱਕੀ ਆ, ਤੇ ਉਹਦੇ ਚ ਨਾ ਪੀੜਤ ਆਪਣਾ ਆਸਟ੍ਰੇਲੀਆ ਕਾਫੀ ਪੀੜਤ ਆ।
ਅੱਛਾ,
ਉਹ ਚ ਮੇਰੇ ਹਿਸਾਬ ਨਾਲ ਮੇਰੇ 150 ਬੰਦਾ ਤਾਂ ਮੈਂ ਜਾਣਦਾ ਜਿਹੜਾ ਉਸ ਬੰਦੇ ਤੋਂ ਪੀੜਤ ਆ, ਪਰ ਸਭ ਤੋਂ ਵੱਡੀ ਗੱਲ ਇਹ ਵੀ ਕੋਈ ਵੀ ਬੰਦਾ ਸਾਹਮਣੇ ਨਹੀਂ ਆ ਰਿਹਾ, ਕਿਉਂਕਿ ਉਹਨੂੰ ਇਹ ਲੱਗ ਰਿਹਾ ਵੀ ਲੋਕ ਮੈਨੂੰ ਕਹਿਣਗੇ ਵੀ ਤੂੰ ਮੂਰਖ ਸੀਗਾ ਵੀ ਜਿਹੜਾ ਐ ਪੈਸੇ ਦੇਈ ਗਿਆ ਕਿਸੇ ਨੂੰ।
ਅੱਛਾ, ਮੈਂ ਪਤਾ ਕਰਨਾ ਹੀ ਸੀਗਾ ਗੱਲ, ਮੈਂ ਤੁਹਾਨੂੰ ਫੋਨ ਤੇ ਪੁੱਛੂਗਾ ਬਾਅਦ ਦੇ ਵਿੱਚ, ਕੱਲ ਨੂੰ ਤਾਂ ਹੁਣ ਪ੍ਰੋਗਰਾਮ ਚ ਤੁਸੀਂ ਦੱਸਣਾ ਵੀ। ਮੈਂ ਵੀ ਬੜਾ ਉਤਸੁਕ ਸੀਗਾ ਕਿਉਂਕਿ ਫੇਸਬੁੱਕ ਤੇ ਕਾਫੀ ਫਲੋਟ ਕਰ ਰਿਹਾ ਉਹਦੇ ਕਿੱਸੇ ਜਿਹੜੇ ਨੇ
ਜੀ ਜੀ। ਪਰ ਸਾਡੇ ਆਸਟ੍ਰੇਲੀਆ ਵਾਲੇ ਨਾ ਚੁੱਪ ਜੇ ਕਰੇ ਬੈਠੇ ਸੀਗੇ ਤੇ ਹੌਲੀ ਹੌਲੀ ਫੁੱਟ ਰਹੇ ਆ, ਹੌਲੀ ਹੌਲੀ ਸਾਹਮਣੇ ਆ ਰਿਹਾ ਵੀ ਮੈਂ ਵੀ ਬਾਈ ਦਿੱਤੇ ਸੀ। ਸੋ ਮੈਂ ਹਰ ਰੋਜ਼, ਤੁਸੀਂ ਮੇਰੇ ਨਾ ਪੁਰਾਣੇ ਪ੍ਰੋਗਰਾਮ ਕੱਢ ਕੇ ਦੇਖ ਲਓ, ਹਰ ਰੋਜ਼ ਮੈਂ ਇਹ ਗੱਲ ਬੋਲਦਾ ਰਿਹਾ ਵੀ ਭਾਈ ਜੇ ਤੁਸੀਂ ਮਦਦ ਕਰਨੀ ਆ ਆਪਦੇ ਸਰਕਲ ਚ, ਆਪਦੇ ਅੱਖਾਂ ਦੇ ਸਾਹਮਣੇ, ਆਪਦੇ ਜਿਹਨੂੰ ਜਾਣ ਪਛਾਣ ਆ ਉੱਥੇ ਕਰ ਲਓ, ਤਾਂ ਕਿ ਭਾਈ ਤੁਸੀਂ ਉਹ ਤੁਹਾਡੀ ਨਿਗਾਹ ਰਵੇ ਤੇ ਤੁਹਾਡੇ ਪੈਸੇ ਮਿਹਨਤ ਦੀ ਕਮਾਈ ਟਿਕਾਣੇ ਤੇ ਲੱਗੇ। ਪਰ ਨਹੀਂ, ਲੋਕ ਤਾਂ ਗੱਲਾਂ ਚ ਆ ਕੇ ਜੀ ਇਹ ਹੋ ਗਿਆ ਜੀ, ਇਹ ਆਮ ਆਦਮੀ ਪਾਰਟੀ ਦਾ ਵਰਕਰ ਸੀ, ਇਹ ਫਲਾਨੇ ਦਾ ਵਰਕਰ ਸੀ, ਇਹ ਕਾਂਗਰਸ ਨੇ ਨਜ਼ਰਅੰਦਾਜ਼ ਕਰਤਾ, ਅਕਾਲੀਆਂ ਦੀ ਮਾਰ ਚ ਆ ਗਿਆ, ਇੱਦਾਂ ਕਰ ਕਰਕੇ ਇਮੋਸ਼ਨਲ ਜਜ਼ਬਾਤੀ ਬਲੈਕਮੇਲ ਕਰ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਚੂਨਾ ਲਗਾ ਗਏ ਆ। ਤੇ ਉਹ ਮੇਰਾ ਧਿਆਨ ਕਈ ਦਿਨਾਂ ਤੋਂ ਸਾਡੇ ਸੱਜਣ ਮਿੱਤਰ ਗੁਰਪ੍ਰੀਤ ਗਿੱਲ ਹੋਰਾਂ ਨੇ ਵੀ ਦਵਾਇਆ।
ਉਹ ਬੰਦਾ ਹੈਗਾ, ਮਤਲਬ ਤੁਹਾਨੂੰ ਪਤਾ ਕੌਣ ਆ?
ਹਾਂਜੀ ਹਾਂਜੀ ਸਾਰੇ ਜਾਣੇ ਜਾਣਦੇ ਆ, ਉਹਦੇ ਕੋਲ ਉਹਦੇ ਐਡਰੈਸ ਆ, ਸਭ ਕੁਛ ਆ, ਮੈਂ ਕੋਸ਼ਿਸ਼ ਕਰੂੰਗਾ ਕੱਲ ਨੂੰ ਉਹਨਾਂ ਨੂੰ ਵੀ ਸੰਪਰਕ ਕਰੀਏ ਤੇ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰੂੰਗਾ ਮੈਂ, ਤੇ ਜੇ ਲੈ ਸਕਿਆ ਤਾਂ। ਪਰ ਮੁਸ਼ਕਿਲ ਆ ਜੀ ਉਹਨਾਂ ਨਾਲ ਮੈਨੂੰ ਲੱਗਦਾ ਸੰਪਰਕ ਕਰਨਾ, ਕਿਉਂਕਿ ਜਦੋਂ ਬੰਦਾ ਜਿਹਦੀ ਮਨਸਾ ਹੀ ਠੱਗੀ ਮਾਰਨ ਦੀ ਹੋਵੇ ਤਾਂ ਉਹ ਪਹਿਲਾਂ ਹੀ ਆਪਦੇ ਆਪ ਨੂੰ ਸ਼ੈਲਟਰ ਕਰੂਗਾ, ਉਹ ਕਿਤੇ ਵੀ ਨਹੀਂ ਸਾਹਮਣੇ ਆਊਗਾ।
ਕੱਲ ਨੂੰ ਫੋਨ ਨਾ ਕਰਿਓ 8 to 10 PM ਕਿ ਪ੍ਰੋਗਰਾਮ ਚ, ਕਿਉਂਕਿ ਕਿਉਂਕਿ ਮੈਂ ਘਰੇ ਨਹੀਂ ਹੋਣਾ, ਇਸ ਕਰਕੇ ਮੈਂ ਗੱਲ ਨਹੀਂ ਕਰ ਸਕਦਾ। ਤੁਹਾਡਾ ਕੀ ਖਿਆਲ ਹੈ, ਉਦੀ ਤੁਰੇ
ਫਿਰਦੇ ਆਈਡੀ ਤੁਹਾਡਾ ਸਿਮਰਨ ਬਰਾੜ ਕਿਤੇ ਅਮਨਦੀਪ ਤਾਂ ਨਹੀਂ ਸੀ ਪਿੱਛੋਂ? ਦੇਖ ਲਓ ਭਾਈ, ਨਿਗਾਹ ਮਾਰ ਲਿਓ ਤੁਸੀਂ, ਪੈਸੇ ਵੈਸਟਰਨ ਯੂਨੀਅਨ ਨਾਲ ਇੰਡੀਆ ਭੇਜੇ ਸੀਗੇ, ਆਸਟ੍ਰੇਲੀਆ ਕਦੇ ਕੈਸ਼ ਹੋਈ ਗਈ ਉਹ।
ਤੁਹਾਡਾ ਹੀ ਖਿਆਲ, ਮੈਂ ਇੰਡੀਆ ਨੇ ਚੱਕਰ ਕੱਢ ਕੇ ਐਂ ਮਾਰ ਗਿਆ ਚੱਕਰ, ਉਦਾਂ ਹੀ ਚਲ ਗਿਆ ਮੈਂ। ਚਲੋ ਮੈਂ
ਧਿਆਨ ਰੱਖਣ ਦੀਆਂ ਗੱਲਾਂ ਜੀ, ਤੇ
ਫੜੇ ਤੁਸੀਂ ਵੀ ਜਾਣਾ, ਸੰਗਤਰਿਆਂ ਦਾ ਫਾਰਮ ਤੁਸੀਂ ਵੀ ਖਰੀਦਿਆ, ਫੜੇ ਤੁਸੀਂ ਵੀ ਜਾਣਾ
ਭ੍ਰਿਸ਼ਟਾਚਾਰ
ਚ। ਚਲੋ ਠੀਕ ਹੈ ਜੀ, ਕੱਲ ਦਾ ਪ੍ਰੋਗਰਾਮ ਤਾਂ ਫਿਰ ਸੁਣਨਾ ਬਣਦਾ। ਸੋ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਜੀ,
ਬਹੁਤ ਮਿਹਰਬਾਨੀ।
ਸੋ ਦੇਖੋ ਜੀ, ਸ਼ੁਕਰ ਹੈ ਵੈਸੇ ਰਵੇਰੀ ਨੀ, ਕੱਲ ਦਾ ਪ੍ਰੋਗਰਾਮ ਜ਼ਰੂਰ ਸੁਣਾਂਗੇ ਆਪਾਂ। ਸੋ ਅੱਜ ਦਾ ਪ੍ਰੋਗਰਾਮ ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਵੇਗਾ, ਬਹੁਤ ਸਾਰੇ ਸੁਨੇਹੇ ਗੀਤ ਫਰਮਾਇਸ਼ਾਂ ਰਹਿ ਗਈਆਂ, ਉਸ ਲਈ ਮਾਫੀ ਚਾਹੁੰਦੇ ਤੇ ਇਜਾਜ਼ਤ ਲੈਣਾ ਜੀ ਮੈਂ। ਗੀਤ ਸੰਗੀਤ ਪ੍ਰੋਗਰਾਮ ਰੇਡੀਓ ਤੇ ਚੱਲਦੇ ਰਹਿਣਗੇ 24 ਘੰਟੇ 7 ਦਿਨ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਮਿਲਦੇ ਹਾਂ ਜੀ ਵੀਰਵਾਰ ਵਾਲੇ ਦਿਨ ਲਹਿਰਾਂ ਪ੍ਰੋਗਰਾਮ ਚ।